ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੈ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਅਟਲ ਭਇਓ ਤ੍ਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈਂ ਕਾਹੇ ਵਿਸਰਾਇਆ ਜਬ ਹੀ ਸ਼ਰਨ ਕਹੀ ਕਿਰਪਾ ਨਿਦ ਗਜ ਗਰਾਹ ਤੇ ਝੂਟਾ ਮਹਿਮਾ ਨਾਮ ਕਹਾਂ ਲੋ ਵਰਣੋ ਰਾਮ ਕਹਿਤ ਬੰਧਨ ਤੇ ਟੂਟਾ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਲੋ ਵਰਣੋ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਵੀਰ ਭਰਾ ਸਾਰੀਆਂ ਭੈਣਾਂ ਰਲ ਕੇ ਪੜੋ ਸਭ ਨੂੰ ਸਮਝ ਆਉਂਦੀ ਹੈ ਬੜਾ ਸੌਖਾ ਹੈ ਰਲ ਕੇ ਗੁਰਬਾਣੀ ਗਾਇਨ ਕਰੀਏ ਸਮਝੀਏ ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਸਮਝ ਦਾ ਘਾਟਾ ਨਹੀਂ ਗਿਆਨ ਬਹੁਤ ਹੈ ਸਮਾਜ ਵਿੱਚ ਪਰ ਲੋੜ ਹੁੰਦੀ ਹੈ ਜੀਵਨ ਵਿੱਚ ਲਾਗੂ ਕਰਨ ਦੀ ਜਿਵੇਂ ਆਪਾਂ ਗੱਲ ਸੁਣ ਰਹੇ ਸੀ ਵੀ ਟ੍ਰੈਫਿਕ ਦੀ ਗੱਲ ਜੇ ਕਰੀਏ ਤੇ ਕਿੰਨੀ ਸਿੱਧੀ ਜੀ ਗੱਲ ਹੈ ਵੀ ਰੂਲਸ ਜਿਹੜੇ ਬਣਦੇ ਹੈ ਕਾਨੂੰਨ ਜਿਹੜਾ ਬਣਦਾ ਹੈ ਨਿਯਮ ਜਿਹੜੇ ਬਣਦੇ ਹੈ ਉਹ ਤੇ ਅਮਰੀਕਾ ਵਾਲੇ ਇੱਥੇ ਵੀ ਬਣਦੇ ਸਪੀਡ ਵਾਲੇ ਬੋਰਡ ਤੇ ਇੱਥੇ ਵੀ ਲਿਖੇ ਵੀ ਇੰਨੇ ਤੇ ਚੱਲੋ ਇੱਥੇ ਇੰਨੀ ਸਪੀਡ ਹੈ ਇੱਥੇ ਇੰਨੀ ਸਪੀਡ ਹੈ ਕਈ ਸੜਕਾਂ ਤੇ ਸਟੋਪ ਸਾਈਨ ਵੀ ਲੱਗੇ ਹੋਏ ਆ ਪਰ ਉੱਥੇ ਕੋਈ ਸਟੋਪ ਕਰਦਾ ਨਹੀਂ ਸਪੀਡ ਲਿਮਿਟ ਵੱਲ ਕੋਈ ਵੇਖਦਾ ਹੀ ਨਹੀਂ ਜੇ ਇਹੀ ਸਮਝ ਜਿਹੜੀ ਦਿੱਤੀ ਗਈ ਹੈ ਲਾਗੂ ਕੀਤੀ ਹੋਵੇ ਤੇ ਅਸੀਂ ਸੈਂਕੜੇ ਹਜ਼ਾਰਾਂ ਐਕਸੀਡੈਂਟਾਂ ਚੋਂ ਬਚ ਸਕਦੇ ਹਾਂ ਤੇ ਲੱਖਾਂ ਬੰਦੇ ਮਰਨ ਨੂੰ ਬਚ ਸਕਦੇ ਹਾਂ ਪਰ ਪ੍ਰੋਬਲਮ ਕਿੱਥੇ ਪੈਂਦੀ ਹੈ ਜਦੋਂ ਜ਼ਿੰਦਗੀ 'ਚ ਅਸੀਂ ਲਾਗੂ ਨਹੀਂ ਕਰਦੇ ਤੇ ਲਾਗੂ ਕਿਉਂ ਨਹੀਂ ਕਰਦੇ ਕਿਉਂਕਿ ਆਲੇ ਦੁਆਲੇ ਸਾਰੇ ਹੀ ਉਹੋ ਜਿਹੇ ਅਸੀਂ ਕਹਿੰਦੇ ਮੈਂ ਇਕੱਲੇ ਹੀ ਕਿਉਂ ਲਾਗੂ ਕਰਦਾ ਫਿਰਾਂ ਜਦੋਂ ਸਾਰੇ ਹੀ ਕਰਦੇ ਨੇ ਆਪਾਂ ਵੀ ਕਰੋ ਜਦੋਂ ਇੱਕ ਕੱਢ ਕੇ ਲੈ ਗਿਆ ਮੈਂ ਕਿਉਂ ਨਾ ਗੱਡੀ ਕੱਢ ਕੇ ਲੈ ਕੇ ਜਾਵਾਂ ਜਦੋਂ ਸਾਰੇ ਹੀ ਉਹੋ ਜਿਹਾ ਮੈਂ ਇਕੱਲਾ ਹੀ ਕਿਉਂ ਰੂਲ ਮੰਨਦਾ ਫਿਰ ਤੇ ਜਿੱਦਣ ਕਦੇ ਅਮਰੀਕਾ ਕਨੇਡਾ ਤੁਹਾਡੇ ਚੋਂ ਕਈ ਜਾਂਦੇ ਆ ਕਈਆਂ ਨੇ ਜਾਣਾ ਕਈਆਂ ਦਾ ਬਣ ਗਿਆ ਕਈਆਂ ਦਾ ਬਣ ਜਾਣਾ ਜਿਸ ਤਰੀਕੇ ਸਿਰ ਅੱਜ ਬੱਚੇ ਜਾ ਰਹੇ ਹੈ, ਹਾਲਾਤ ਇੱਦਾਂ ਦੇ ਹੈ, ਲੱਗਦਾ ਹੀ ਹੈ ਵੀ ਸਾਡਾ ਕੋਈ ਵੀ ਹੋਏਗਾ ਬੰਦਾ ਜਿਹੜਾ ਆਉਣ ਵਾਲੇ ਸਮੇਂ ਚ ਕਹੇਗਾ ਮੈਂ ਬਾਹਰ ਨਹੀਂ ਗਿਆ, ਨਹੀਂ ਤੇ ਸਾਰਿਆਂ ਦੇ ਗੇੜਾ ਲੱਗ ਹੀ ਜਾਣਾ। ਸਮਾਂ ਇੱਦਾਂ ਦਾ ਆ ਰਿਹਾ, ਪੜ੍ਹਾਈ ਹੈ, ਪੜ੍ਹਾਈ ਦੀ ਚਮਕ ਹੈ, ਜਦੋਂ ਬੰਦਾ ਇੱਥੋਂ ਏਅਰਪੋਰਟ ਤੇ ਉਤਰਦਾ ਉਦਣ ਹੀ ਰੂਲ ਫੋਲੋ ਕਰਨ ਲੱਗ ਜਾਂਦਾ। ਕਿਉਂ ਬਈ? ਕਿਉਂਕਿ ਉੱਥੇ ਸਾਰੇ ਕਰਨ ਵਾਲੇ ਆ, ਉਹਨਾਂ ਵੱਲ ਵੇਖ ਕੇ। ਕਿਸੇ ਨੇ ਕਲਾਸ ਨਹੀਂ ਲਾਈ, ਕਿਸੇ ਨੇ ਉੱਥੇ ਦੋ ਚਾਰ ਦਿਨਾਂ ਚ ਸਮਝਾਇਆ ਨਹੀਂ। ਇੱਥੇ ਗੰਦਗੀ ਸਿੱਟ ਦਿੰਦਾ, ਇੱਥੇ ਛਿਲਕੇ ਸਿੱਟ ਦਿੰਦਾ ਸੜਕਾਂ ਤੇ ਰੋਡਾਂ ਉੱਤੇ, ਪਰ ਉੱਥੇ ਜਾਣ ਸਾਰੀ ਮੰਨਣਾ ਸ਼ੁਰੂ ਕਰ ਲੈਂਦਾ। ਸੋ ਸਭ ਨਾਲੋਂ ਜ਼ਰੂਰੀ ਗੱਲ ਹੁੰਦੀ ਮੰਨਣ ਦੀ। ਗਿਆਨ ਦਾ ਘਾਟਾ ਨਹੀਂ, ਬੜਾ ਕੁਛ ਸਮਾਜ ਵਿੱਚ ਚੰਗਾ ਹੈ, ਪਰ ਉਹਨੂੰ ਲਾਗੂ ਕਰਨਾ ਬੜਾ ਜ਼ਰੂਰੀ ਹੈ। ਆਪਣੀ ਜ਼ਿੰਦਗੀ ਚ ਲਾਗੂ ਕਰੀਏ ਤੇ ਹਿਸਾਬ ਲਾ ਕੇ ਵੇਖ ਲਓ ਵੀ ਜੇ ਇੱਕ ਚੀਜ਼ ਹੀ ਲਾਗੂ ਨਹੀਂ ਕੀਤੀ ਤੇ ਇੰਨਾ ਨੁਕਸਾਨ ਹੈ, ਜੇ ਤੇ ਬੜਾ ਕੁਛ ਲਾਗੂ ਕਰਨ ਵਾਲਾ। ਜੇ ਅਸੀਂ ਤੁਰਨਾ ਚੱਲਣਾ ਹੀ ਨਹੀਂ ਸਿੱਖਿਆ ਤੇ ਬਾਕੀ ਤੇ ਗੱਲਾਂ ਹੀ ਬੜੀ ਦੂਰ ਹੈ। ਤਾਂ ਕਰਕੇ ਆਓ, ਸੁਣਦਾ ਸੁਣੀ ਦਾ ਬੜਾ ਕੁਝ ਹੈ, ਅੱਜ ਸੁਣਾਉਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ, ਪੜ੍ਹਨ ਪੜ੍ਹਾਉਣ ਵਾਲੇ ਬੜੇ ਆ ਭਾਈ, ਪਰ ਸਭ ਨਾਲੋਂ ਜ਼ਰੂਰੀ ਗੱਲ ਹੈ ਮੰਨਣ ਦੀ। ਸੁਣਾ ਤੇ ਧੱਕੇ ਧੱਕੇ ਨਾਲ ਸੁਣਾਇਆ ਤੇ ਜਾ ਸਕਦਾ, ਧੱਕੇ ਨਾਲ ਦੱਸਿਆ ਤੇ ਜਾ ਸਕਦਾ, ਪਰ ਕਿਸੇ ਨੂੰ ਜਿਹੜਾ ਮਨਾਇਆ ਧੱਕੇ ਨਾਲ ਨਹੀਂ ਜਾ ਸਕਦਾ। ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੁੰਦਾ, ਜੇ ਆਪਣੇ ਮਨ ਨੂੰ ਆਪ ਸਮਝਾਵੇਗਾ ਤੇ ਤਾਂ ਹੀ ਗੱਲ ਬਣਦੀ। ਸਟੇਜ ਤੇ ਦਿੱਤਾ ਹੋਇਆ ਗਿਆਨ ਉਦੋਂ ਹੀ ਤੇਰੇ ਅੰਦਰ ਜਾਣਾ ਜਦੋਂ ਬੂਹਾ ਖੋਲੇਗਾ ਵੀ ਆ ਜਾ। ਜੇ ਤੂੰ ਬੂਹਾ ਬੰਦ ਕਰੀ ਰੱਖੇ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੇਰੇ ਅੰਦਰ ਗੱਲ ਪਹੁੰਚਾ ਸਕੇ। ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ। ਕਹਿੰਦੇ ਗੁਰੂ ਸੱਚਾ ਹੋਵੇ ਕੀ ਕਰੇਗਾ ਉੱਥੇ ਜਦੋਂ ਕਮੀ ਸਾਡੇ ਚ। ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗਈ ਜਿਉ ਬਾਂਸ ਵਜਾਈਏ ਫੂਕ। ਕਹਿੰਦੇ ਜੇ ਬੰਦਾ ਹੀ ਬਾਂਸ ਵਾਂਗੂ ਵਿੱਚੋਂ ਥੋਥਾ ਹੋਵੇ, ਖਾਲੀ ਹੋਵੇ, ਇਧਰੋਂ ਸੁਣ ਕੇ ਦੂਜੇ ਪਾਸੇ ਕੱਢੀ ਜਾਂਦਾ ਹੈ, ਗੁਰੂ ਭਾਵੇਂ ਸੱਚਾ ਵੀ ਹੋਵੇ ਤੇ ਕੀ ਕਰਾਂਗੇ। ਗੁਰੂ ਤੇ ਵਧੀਆ, ਗੁਰੂ ਤੇ ਸਿਰੇ ਦਾ ਗਿਆਨ ਤੇ ਬਹੁਤ ਵਧੀਆ, ਪਰ ਜੇ ਮੰਨਣਾ ਹੀ ਨਹੀਂ ਫਿਰ ਕੀ ਹੋ ਸਕਦਾ। ਮਾਪੇ ਤੇ ਚੰਗੇ ਨੇ, ਪਰ ਜੇ ਬੱਚਾ ਹੀ ਨਹੀਂ ਲਾਇਕ ਨਿਕਲਣਾ ਚਾਹੁੰਦਾ, ਮੰਨਦਾ ਹੀ ਨਹੀਂ ਮਾਪਿਆਂ ਦੀ, ਫਿਰ ਮਾਪਿਆਂ ਦਾ ਕੀ ਕਸੂਰ ਹੈ। ਇਸ ਕਰਕੇ ਆਓ, ਸਿੱਖ ਬਣਨਾ ਹੈ ਕਿ ਨਹੀਂ ਬਣਨਾ, ਸਮਝਣਾ ਕਿ ਨਹੀਂ ਸਮਝਣਾ, ਇਹ ਸਾਡੇ ਇਖਤਿਆਰ ਹੈ। ਆਪਣੇ ਆਪ ਨੂੰ ਕਾਇਮ ਕਰੀਏ, ਇਹੀ ਸਾਡੀ ਕਮਾਈ ਹੈ, ਇਹੀ ਸਾਡੀ ਕਲਨਾ। ਜੋ ਪੜ੍ਹਦੇ ਸੁਣਦੇ ਹਾਂ ਆਪਣੇ ਜੀਵਨ ਵਿੱਚ ਲਾਗੂ ਕਰੀਏ, ਇਹੀ ਔਖਾ ਹੈ। ਪੜ੍ਹਨਾ ਪੜ੍ਹਾਉਣਾ ਬੜਾ ਸੌਖਾ ਹੈ, ਸੁਣਨਾ ਸੁਣਾਉਣਾ ਬੜਾ ਸੌਖਾ ਹੈ, ਪਰ ਲਾਗੂ ਕਰਨਾ ਬੜਾ ਔਖਾ। ਚਾਹੇ ਅਸੀਂ ਸਟੇਜ ਤੇ ਬੈਠੇ ਹਾਂ, ਚਾਹੇ ਤੁਸੀਂ ਥੱਲੇ ਬੈਠੇ ਹੋ, ਆਪਾਂ ਸਾਰੇ ਲਾਗੂ ਕਰਨ ਵਾਲੇ ਪਾਸੇ ਤੁਰੀਏ। ਆ ਵੀ ਜੇ ਤੁਸੀਂ ਕਹੋ ਨਾ ਵੀ ਸਟੇਜ ਤੇ ਅਸੀਂ ਗੱਲਾਂ ਕਰਦੇ ਹਾਂ ਤੇ ਅਸੀਂ ਬੜੇ ਖਾਸ ਹਾਂ, ਕੋਈ ਖਾਸ ਨਹੀਂ, ਇਹ ਵੀ ਡੱਡੇ ਲਾ ਕੇ ਬੋਲਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ, ਬੜੀ ਦੁਨੀਆ ਬੋਲਦੀ। ਕਿਸੇ ਨੂੰ ਵੀ ਤੁਸੀਂ ਇਸ ਲਾਈਨ ਚ ਪਾ ਦਿਓ, ਗਿਆ ਉਹ ਆਪਣੇ ਫੀਲਡ ਹੈ, ਕੋਈ ਬੰਦਾ ਡਾਕਟਰ ਬਣ ਗਿਆ, ਕੋਈ ਬੰਦਾ ਵਕੀਲ ਬਣ ਗਿਆ, ਕੋਈ ਬੰਦਾ ਜੱਜ ਬਣ ਗਿਆ, ਕੋਈ ਸਟੇਜ ਤੇ ਬੋਲਣ ਲੱਗ ਗਿਆ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਲਾਗੂ ਕਰਨਾ ਵੱਡੀ ਗੱਲ, ਅਸੀਂ ਕਿੰਨਾ ਕੁ ਸਮਝੇ ਜਾਂਦੇ ਹਾਂ। ਇਹ ਮਨ ਸੁਣਦ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀ ਠੈ ਰੰਗਰੀ ਇਹ ਮਨ ਸੁੰਦ ਅੰਦਰ ਆਪਣਾ ਹਰ ਨਾਮ ਮਜੀ ਹੈ ਰੰਗ ਰੀ ਇਹ ਮਨ ਸੁਣ ਕਹੀਏ ਆਪਣੀ ਜਿੰਦ ਨੂੰ ਕਹੀਏ ਇਹ ਮਨ ਸੁੰਦਰ ਆਪਣਾ ਹਰ ਨਾਮ ਜੀ ਹੈ ਰੰਗ ਜੀ ਮਨ ਸੁੰਦਰ ਹਰ ਨਾਮ ਜੀ ਹੈ ਸੰਤਾਂ ਕੀ ਪਾਗਲ ਗੁਣਾ ਸਗਲ ਗੁਣਾ ਗੁਣ ਉਤਮ ਮਰਤਾ ਦੂਰ ਨਾ ਦੇਖ ਆਪਣਾ ਹਰ ਨਾਮ ਜੀ ਹੈ ਰੰਗ ਰੀ ਇਹ ਮਨ ਸੁੰਦਰ
ਸਤਿਗੁਰ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਇਲਾਕਾ ਨਿਵਾਸੀ ਸੰਗਤ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਭਾਵੇਂ ਕਿ ਕਾਫੀ ਅਫਵਾਹਾਂ ਸਨ ਕਿ ਦੀਵਾਨ ਇੱਥੋਂ ਦੇ ਰੱਦ ਹੋ ਗਏ, ਬੜੇ ਫੋਨ ਆਏ। ਪ੍ਰਬੰਧਕ ਵੀਰ ਵੀ ਦੱਸਦੇ ਸੀ ਕਿ ਸਾਰੇ ਕਹਿੰਦੇ ਸੀ ਕਿ ਅੱਜ ਪ੍ਰੋਗਰਾਮ ਹੋਣਾ ਨਹੀਂ, ਪਰ ਚਲੋ ਜਿਹੜੇ ਜਿਹੜੇ ਵੀ ਆਪ ਸਾਰੇ ਹਾਜ਼ਰ ਹੋ ਸਕੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਹੈ। ਤੇ ਥੋੜਾ ਚਿਰ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ। ਜਿਹੜੇ ਵੀਰ ਪਹਿਰੇ ਤੇ ਨੇ ਤਕੜੇ ਹੋ ਕੇ ਲਾਈਨ ਬਣਾ ਕੇ ਅੱਧ ਦੇ ਵਿੱਚ ਲਾਈਨ ਬਣਾ ਕੇ ਬੈਠ ਜਾਣ, ਆਉਣ ਵਾਲੀ ਸੰਗਤ ਨੂੰ ਫਿਰ ਅੱਧ ਦੇ ਵਿੱਚ ਉੱਥੇ ਹੀ ਟਿਕਾਈ ਜਾਇਓ। ਪਿੱਛੇ ਜਿਹੜੇ ਆਉਣਗੇ ਅੱਧ ਦੇ ਵਿੱਚ ਉੱਥੇ ਹੀ ਮੱਥਾ ਟਿਕਾਓ, ਉੱਥੇ ਬਿਠਾ ਲਓ। ਇੱਕ ਵਾਰੀ ਦੂਰੋਂ ਨਮਸਕਾਰ ਕਰ ਲੈਣ, ਇੱਕ ਵਾਰੀ ਫਿਰ ਨੇੜੇ ਆ ਕੇ ਮੱਥਾ ਟੇਕ ਲੈਣਗੇ। ਜਦੋਂ ਸਮਾਪਤੀ ਕਰਾਂਗੇ ਉਦੋਂ ਆਵਾਜ਼ ਦੇ ਦਿਆਂਗੇ। ਥੋੜਾ ਚਿਰ ਆਨੰਦ ਮਾਣੀਏ, ਬਲਿਹਾਰੇ ਜਾਈਏ ਜੀ ਆਪਣੇ ਸਤਿਗੁਰ ਤੋਂ, ਜਿਨ੍ਹਾਂ ਨੇ ਸਾਡੇ ਤੇ ਏਡੀ ਕਿਰਪਾ ਕੀਤੀ, ਏਡੀ ਮਿਹਰ ਕੀਤੀ ਕਿ ਲੋਕ ਦਰਗਾਹ ਦੀਆਂ ਗੱਲਾਂ ਕਰਦੇ ਸੀ, ਲੋਕ ਸਵਰਗਾਂ ਦੀਆਂ ਗੱਲਾਂ ਕਰਦੇ ਸੀ, ਤੇ ਗੁਰੂ ਸਾਹਿਬ ਨੇ ਐਸੀ ਮਿਹਰ ਕੀਤੀ ਸਾਡੇ ਤੇ। ਉਹਨਾਂ ਨੇ ਕਿਹਾ ਜਦੋਂ ਸੱਚਾ ਗਿਆਨ ਲੈ ਲੈਂਗਾ, ਜਦੋਂ ਸਮਝ ਲੈ ਲੈਂਗਾ ਤੇ ਜਿੱਥੇ ਰਹੇਗਾ ਉਹ ਜਗ੍ਹਾ ਦਰਗਾਹ, ਦਰਗਾਹ ਦਾ ਆਨੰਦ ਮਾਣੇਗਾ, ਦਰਗਾਹ ਚ ਰਹੇਗਾ। ਜੇ ਇਹ ਪ੍ਰੈਕਟੀਕਲ ਕਰ ਲਵੇ, ਆਪਣੀ ਜ਼ਿੰਦਗੀ ਚ ਲਾਗੂ ਕਰ ਲਵੇ। ਮਹਾਰਾਜ ਦਰਗਾਹ ਚ ਥਾਂ ਚਾਹੁੰਦੇ ਹਾਂ ਤੇ ਕੀ ਕਰੀਏ? ਫਿਰ ਗੁਰੂ ਸਾਹਿਬ ਕਹਿੰਦੇ ਆ ਚੇਤਾ ਜ਼ਰੂਰ ਰੱਖਿਓ ਜੀ ਦਰਗਾਹ, ਆਪਾਂ ਮੈਨੂੰ ਜਵਾਬ ਦਿਓ ਜਰਾ। ਰੱਬ ਕਿਸੇ ਖਾਸ ਥਾਂ ਤੇ ਬੈਠਾ ਮੰਨਦੇ ਹਾਂ ਕਿ ਹਰ ਜਗ੍ਹਾ ਤੇ ਹੀ ਹੈ ਸਾਡਾ ਰੱਬ? ਆਪਾਂ ਰੱਬ ਮੰਨਦੇ ਹਾਂ ਸਰਬ ਵਿਆਪਕ, ਆਪਾਂ ਮੰਨਦੇ ਹਾਂ ਕਿ ਪਰਮਾਤਮਾ ਸਰਬ ਵਿਆਪਕ ਹੈ, ਰੱਬ ਹਰ ਜਗ੍ਹਾ ਹੈ। ਤੇ ਜੇ ਰੱਬ ਹਰ ਜਗ੍ਹਾ ਤੇ ਦਰਗਾਹ ਕਿਸੇ ਖਾਸ ਥਾਂ ਤੇ ਹੋਏਗੀ ਕਿ ਦਰਗਾਹ ਵੀ ਹਰ ਜਗ੍ਹਾ ਹੀ ਹੈ? ਹਰ ਜਗ੍ਹਾ ਹੀ ਹੋਏਗੀ ਨਾ। ਜਾਂ ਫਿਰ ਇਹ ਮੰਨਣਾ ਪੈਣਾ ਹੈ ਵੀ ਰੱਬ ਕਿਸੇ ਇੱਕ ਥਾਂ ਤੇ ਬੈਠਾ ਹੈ, ਫਿਰ ਇਹਦਾ ਮਤਲਬ ਉਹਦੀ ਦਰਗਾਹ ਵੀ ਉੱਥੇ ਇੱਕ ਥਾਂ ਤੇ ਹੀ ਹੋਣੀ, ਕਿਤੇ ਉੱਪਰ। ਜਦੋਂ ਵੀ ਕੋਈ ਗੱਲ ਹੁੰਦੀ ਸਵਰਗ ਕਿੱਥੇ ਹੈ? ਉੱਪਰ। ਦਰਗਾਹ ਕਿੱਥੇ ਹੈ? ਉੱਪਰ। ਸੱਚਖੰਡ ਕਿੱਥੇ ਹੈ? ਉੱਪਰ। ਰੱਬ ਕਿੱਥੇ ਹੈ? ਹੁਣ ਆਮ ਹੀ ਆਪਾਂ ਕਹਿੰਦੇ ਉੱਪਰ ਵਾਲਾ ਵੇਖਦਾ ਹੀ ਹੈ, ਉੱਪਰ ਵਾਲਾ। ਹਰ ਬੰਦਾ ਉੱਪਰ ਨੂੰ ਮੂੰਹ ਕਰ ਲੈਂਦਾ ਵੀ ਰੱਬ ਕਿਤੇ ਉੱਪਰ ਹੈ। ਤੇ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ, ਉੱਪਰ ਹੀ ਸਾਰਿਆਂ ਨੇ ਬਿਠਾਇਆ ਹੋਇਆ ਸੀ। ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਕਬੀਰ, ਬਾਬਾ ਫਰੀਦ ਸਾਹਿਬ, ਭਗਤ ਰਵਿਦਾਸ ਜੀ ਮਹਾਰਾਜ, ਇਹਨਾਂ ਦੇ ਸਾਰਿਆਂ ਦੇ ਆਉਣ ਤੋਂ ਪਹਿਲਾਂ ਰੱਬ ਉੱਪਰ ਹੀ ਬਿਠਾਇਆ ਹੋਇਆ ਸੀ, ਕਿਤੇ ਬਾਹਰ ਹੈ, ਕਿਤੇ ਅਲੱਗ ਹੈ, ਬੰਦੇ ਤੋਂ ਅੱਡ ਬੈਠਾ, ਕਿਤੇ ਵੱਖ ਬੈਠਾ। ਪਰ ਇਹ ਤੇ ਗੁਰੂ ਸਾਹਿਬ ਨੇ ਇਹ ਟਕਨੀਕ, ਇਹ ਜੁਗਤ, ਇਹ ਮੈਥਡ, ਇਹ ਢੰਗ, ਇਹ ਤਰੀਕਾ ਦੱਸਿਆ। ਉਹ ਕਹਿੰਦੇ ਰੱਬ ਪਰਿਪੂਰਨ ਹੈ, ਸਰਬ ਵਿਆਪਕ ਹੈ, ਤੇ ਤੂੰ ਰੱਬ ਦਾ ਹਿੱਸਾ ਹੈ, ਰੱਬ ਤੇਰੇ ਤੋਂ ਵੱਖ ਨਹੀਂ, ਰੱਬ ਤੇਰੇ ਵਿੱਚ ਹੈ। ਜੇ ਮੇਰੇ ਉਹ ਵੀਰੋ ਆ ਇੱਕ ਨੁਕਤਾ ਸਮਝ ਆ ਜੇ, ਤੁਸੀਂ ਇੱਕਦਮ ਤੁਹਾਡਾ ਮਾਇੰਡ ਕਲਿੱਕ ਕਰ ਜੂ ਵੀ ਪਖੰਡ ਬਣਾ ਲਿਆ ਸਾਰੇ ਦਾ ਸਾਰਾ ਢਾਂਚਾ, ਰੱਬ ਦੇ ਨਾਂ ਤੇ ਧੰਦਾ ਚੱਲਦਾ। ਬਲਿਹਾਰੇ ਜਾਈਏ ਐਸੀ ਸੋਚ ਦੇ। ਜਦੋਂ ਉਹਨਾਂ ਨੇ ਆਹ ਗੱਲ ਕਹੀ ਹੈ, ਧਿਆਨ ਨਾਲ ਸੁਣਿਓ ਭਾਈ, ਰੱਬ ਦਾ ਕਨਸੈਪਟ ਬੰਦੇ ਨੂੰ ਵਿਹਲੜ ਬਣਾ ਰਿਹਾ ਸੀ, ਨਿਕੰਮਾ ਬਣਾ ਰਿਹਾ ਸੀ, ਕਿਸੇ ਨੀ ਕੰਮ ਦਾ ਰਹਿ ਗਿਆ ਬੰਦਾ, ਰੱਬ ਦੇ ਆਸਰੇ ਛੱਡ ਕੇ ਵਿਹਲੜ ਹੋ ਗਿਆ। ਕਹਿੰਦੇ ਰੱਬ ਕਰੂ, ਉਹਨੇ ਆਪੇ ਹੋ ਜਾਣਾ, ਆਪੇ ਕੰਮ ਹੋਣਗੇ, ਏਦਾਂ ਬੰਦਾ ਕਹਿੰਦਾ ਸੀ। ਰੱਬ ਦਾ ਐਸਾ ਢਾਂਚਾ ਪੁਜਾਰੀ ਨੇ ਸਾਡੇ ਮੱਥੇ ਤੇ ਮੜਿਆ ਕਿ ਲੋਕੀ ਰੱਬ ਦੇ ਆਸਰੇ ਕੰਮ ਛੱਡ ਦਿੱਤੇ, ਵਿਹਲੜ ਹੋ ਗਏ, ਨਿਕੰਮੇ ਹੋ ਗਏ। ਜਦੋਂ ਬਾਬਾ ਆਇਆ, ਬਾਬਾ ਵੇਖੇ ਧਿਆਨ ਧਰ, ਜਦੋਂ ਬਾਬੇ ਨੇ ਧਿਆਨ ਧਰ ਕੇ ਵੇਖਿਆ ਵੀ ਹੋ ਕੀ ਰਿਹਾ, ਲੋਕਾਂ ਨੂੰ ਲੁੱਟਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਨੁਕਸਾਨ ਕੀਤਾ ਜਾ ਰਿਹਾ, ਬੰਦੇ ਡੈੱਡ ਕਰਤੇ, ਬੁੱਧੂ ਬਣਾ ਕੇ, ਭੇਡਾਂ ਬਣਾ ਕੇ ਮਗਰ ਲਾ ਲਏ, ਗੁਮਰਾਹ ਹੋ ਗਏ, ਤੇ ਫਿਰ ਤਰਸ ਆਇਆ। ਆਉਣਾ ਚਾਹੀਦਾ, ਆਉਣਾ ਚਾਹੀਦਾ ਜੀ। ਅੱਜ ਬੜੇ ਬੰਦੇ ਤੁਹਾਡੇ ਚੇਤਾਂ ਦੇ ਮੇਰੇ ਵੀਰ ਹੈ ਐ ਜਿਹੜੇ ਇਹ ਨੁਕਤੇ ਨੂੰ ਚੰਗੀ ਤਰ੍ਹਾਂ ਸਮਝਦੇ ਐ, ਪਰ ਜੇ ਉਹਨਾਂ ਨੂੰ ਪੁੱਛੋਗੇ ਸਮਝਦਾ ਹੈ, ਕਹਿੰਦਾ ਹਾਂ। ਫਿਰ ਕਰਨਾ ਕੀ ਹੈ? ਬਸ ਆਪਾਂ ਨੂੰ ਸਮਝ ਆ ਗਈ, ਬਸ ਠੀਕ ਹੈ। ਇੱਥੇ ਖੜ ਜਾਂਦੇ ਆ, ਉਹ ਇਹ ਨਹੀਂ ਵੇਖਦੇ ਵੀ ਜੇ ਤੂੰ ਤੈਨੂੰ ਸਮਝ ਆਈ ਹੈ ਤੇ ਕੋਸ਼ਿਸ਼ ਕਰ ਕੋਈ ਹੋਰ ਵੀ ਸਮਝਣ ਵਾਲਾ ਹੋਏਗਾ, ਭਾਂਡਾ ਕਿਸੇ ਹੋਰ ਕੋਲ ਵੀ ਹੋਏਗਾ ਜੇ ਤੇਰੇ ਕੋਲ ਸੀ ਤੇ ਤੂੰ ਉਹ ਸਮਝ ਪਵਾ ਲਈ ਆਪਣੇ ਅੰਦਰ। ਹੋ ਸਕਦਾ ਕੋਈ ਹੋਰ ਵੀ ਭਾਂਡਾ ਲੈ ਕੇ ਬੈਠਾ ਹੋਵੇ ਜੇ ਸਮਝਾਉਣਾ ਚਾਹੇਗਾ, ਤੇ ਹੋ ਸਕਦਾ ਕੋਈ ਹੋਰ ਵੀ ਸਮਝ ਜਾਏ, ਕੋਈ ਹੋਰ ਵੀ ਨਿਕਲ ਜਾਏ। ਕੋਸ਼ਿਸ਼ ਕਰ, ਯਤਨ ਕਰ, ਧਿਆਨ ਨਾਲ ਸੁਣਿਓ ਪਿਆਰਿਓ। ਰੱਬ ਬੰਦੇ ਤੋਂ ਵੱਖ ਬੈਠਾ ਹੈ ਉਹ ਕਰੇਗਾ। ਇਸੇ ਕਰਕੇ ਸਾਡੇ ਸਿੱਖਾਂ ਦੇ ਵਿੱਚ ਵੀ ਬਹੁਤ ਪੜ੍ਹਿਆ ਲਿਖਿਆ ਤਬਕਾ ਜਿਹੜਾ ਆ ਕਾਮਰੇਡ ਬਣ ਗਿਆ, ਨਾਸਤਕ ਹੋ ਗਿਆ। ਜੇ ਉਹ ਨਾਸਤਕ ਬਾਬੇ ਨਾਨਕ ਤੋਂ ਹੋਏ ਹੈ ਤੇ ਸਾਡੇ ਵਰਗਿਆਂ ਦਾ ਕਸੂਰ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸਹੀ ਢੰਗ ਨਾਲ ਐਕਸਪਲੇਨ ਕਰਦੇ ਪੰਜਾਬ ਵਿੱਚ ਕੋਈ ਕਾਮਰੇਡ ਨਹੀਂ ਸੀ ਹੋਣਾ, ਪੰਜਾਬ ਵਿੱਚ ਕੋਈ ਨਾਸਤਕ ਨਹੀਂ ਸੀ ਕਹਿਣਾ ਵੀ ਮੈਂ ਰੱਬ ਨੂੰ ਨਹੀਂ ਮੰਨਦਾ। ਜਿਹੜਾ ਰੱਬ ਗੁਰੂ ਨਾਨਕ ਦੱਸਦੇ ਆ ਇਹ ਤੇ ਹਰੇਕ ਸਾਇੰਟਿਸਟ ਵੀ ਮੰਨਦਾ ਹੈ, ਹਰੇਕ ਵਿਗਿਆਨੀ ਮੰਨਦਾ ਹੈ। ਦੁਨੀਆਂ ਦਾ ਕੋਈ ਬੰਦਾ ਲੈ ਆਓ ਜਿਹੜਾ ਕਵੇ ਮੈਂ ਰੱਬ ਨੂੰ ਨਹੀਂ ਮੰਨਦਾ, ਪਰ ਜਦੋਂ ਆਹ ਰੱਬ ਦੱਸੋਗੇ ਤੇ ਹਰੇਕ ਹੀ ਮੰਨਦਾ। ਕਿਹੜਾ ਰੱਬ ਭਲਾ? ਸੁਣੋ, ਧਿਆਨ ਨਾਲ ਸੁਣੋ, ਆਹ ਨੁਕਤਾ ਫਾਰਮੂਲਾ ਸਮਝੋ। ਬੜੀਆਂ ਸਟੇਜਾਂ ਤੇ ਗੱਲ ਹੋ ਗਈ ਹੈ, ਹੋਰ ਕਰੀਏ, ਇਹਨੂੰ ਜ਼ੋਰ ਨਾਲ ਕਰੀਏ, ਇਹਨੂੰ ਪਕਾਈਏ। ਇਹ ਲੈਸਨ ਐਸਾ ਜੇ ਦਿਮਾਗ ਵਿੱਚ ਬਹਿ ਜੇ ਤੇ ਸਾਰਾ ਕੁਛ ਹੀ ਕਲੀਅਰ ਹੋ ਸਕਦਾ, ਸਾਰੇ ਸਵਾਲ ਜ਼ਿੰਦਗੀ ਦੇ ਹੱਲ ਹੋ ਜਾਣਗੇ, ਕੋਈ ਕੁਐਸਚਨ ਨਹੀਂ ਰਹੇਗਾ ਧਿਆਨ ਨਾਲ ਸਮਝੇ ਜੇ ਬੰਦਾ। ਮੈਂ ਕਈ ਵੀਰਾਂ ਨੂੰ ਮਿਲਦਾ ਹੁੰਦਾ, ਪਹਿਲਾਂ ਬੜੇ ਸਵਾਲ ਕਰਦੇ ਸੀ, ਹੁਣ ਪੁੱਛੀਦਾ ਵੀ ਸਵਾਲ ਕੋਈ ਨਾ ਜੀ, ਕਹਿੰਦੇ ਸਾਰਾ ਕੁਛ ਹੀ ਸਮਝ ਆ ਗਿਆ, ਹੁਣ ਦਿਮਾਗ 'ਚ ਆ ਗਈ। ਇੱਕ ਫਾਰਮੂਲਾ ਸਹੀ ਲਾ ਲਓ, ਬਾਕੀ ਤੇ ਆਪੇ ਹੀ। ਆਟੋਮੈਟਿਕ ਗੱਡੀ ਹੁੰਦੀ ਹੈ ਨਾ ਜਿਹੜੀ, ਇੱਕ ਵਾਰੀ ਪਹਿਲਾਂ ਗੇਅਰ ਪਾਉਣਾ ਪੈਂਦਾ, ਬਾਕੀ ਤੇ ਆਪੇ ਹੀ ਪਈ ਜਾਂਦੇ ਆ। ਫਿਰ ਇੱਕ ਵਾਰੀ ਸਮਝ ਲਓ ਰੱਬ ਕੀ ਹੈ, ਬਾਕੀ ਸਾਰਾ ਢਾਂਚਾ ਆਪਣੇ ਆਪ ਸਮਝ ਆਏਗਾ ਜੇ ਥੋੜ੍ਹਾ ਜਿਹਾ ਵੀ ਦਿਮਾਗ ਰੱਖਣਾ, ਜੇ ਮਾੜਾ ਜਿਹਾ ਵੀ ਤੇਰਾ ਦਿਮਾਗ ਕੰਮ ਕਰਦਾ ਤੇ ਬਾਕੀ ਗੱਲ ਆਪੇ ਸਮਝ ਆ ਜਾਣੀ, ਕੱਲੀ ਕੱਲੀ ਗੱਲ ਸਮਝਾਉਣੀ ਨਹੀਂ ਪੈਣੀ ਭਾਈ। ਹੁਣ ਸੁਣੋਗੇ ਜਰਾ ਧਿਆਨ ਨਾਲ, ਵੱਖਰਾ ਰੱਬ ਹੈ। ਹਿੰਦੂ ਕਹਿੰਦੇ ਸੀ 33 ਕਰੋੜ ਦੇਵਤਾ ਹੈ, ਭਗਤ ਕਬੀਰ ਸਾਹਿਬ ਦਾ ਵਚਨ ਹੈ ਹਿੰਦੂ ਰਾਮ ਨਾਮ ਉਚਰੈ। ਹਿੰਦੂ ਕਹਿੰਦੇ ਸੀ ਕਿ ਰੱਬ ਕਿਤੇ ਵੱਖ ਬੈਠਾ ਹੈ, ਉਹ ਰਾਮ ਦਾ ਨਾਮ ਲੈਂਦੇ ਸੀ। ਜਿਵੇਂ ਜੋਗੀ ਜਿਹੜੇ ਸੀ ਗੋਰਖ ਨੂੰ ਮੰਨਦੇ ਸੀ, ਜੋਗੀ ਗੋਰਖ ਗੋਰਖ ਕਰੈ, ਜੋਗੀ ਬੋਲੋ ਭਾਈ ਗੋਰਖ ਗੋਰਖ ਕਰੈ। ਹਿੰਦੂ ਵੀ ਕਹਿੰਦੇ ਸੀ ਹਿੰਦੂ ਰਾਮ ਨਾਮ ਉਚਰੈ, ਹਿੰਦੂ ਰਾਮ ਨਾਮ ਉਚਰੈ। ਮੁਸਲਮਾਨ ਕਾ ਏਕ ਖੁਦਾ ਏ, ਮੁਸਲਮਾਨ ਕੀ ਕਹਿੰਦੇ ਸੀ ਵੀ ਇੱਕ ਖੁਦਾ ਹੈ ਤੇ ਕਿਤੇ ਬਾਹਰ ਰਹਿੰਦਾ ਹੈ, ਇੱਥੇ ਸਿੱਖ ਖੜੇ ਆ। ਮੁਸਲਮਾਨ ਕਹਿੰਦਾ ਇੱਕ ਖੁਦਾ ਹੈ ਤੇ ਸਿੱਖ ਕੀ ਕਹਿੰਦੇ ਹੈ? ਰੱਬ ਇੱਕ ਹੈ। ਮੁਸਲਮਾਨ ਕੀ ਕਹਿੰਦੇ ਆ ਭਲਾ? ਖੁਦਾ ਕਿੰਨੇ ਨੇ ਭਲਾ? ਇਹ ਵੀ ਇੱਕ ਹੀ ਕਹਿੰਦੇ ਆ। ਫਿਰ ਮੁਸਲਮਾਨ ਵੀ ਇੱਕ ਰੱਬ ਨੂੰ ਮੰਨਦੇ, ਸਿੱਖ ਵੀ ਇੱਕ ਰੱਬ ਨੂੰ ਮੰਨਦੇ, ਫਿਰ ਫਰਕ ਕੀ ਹੈ? ਫਿਰ ਇੱਕੋ ਜਿਹੀ ਸੋਚ ਹੋ ਗਈ? ਨਹੀਂ, ਫਰਕ ਹੈ। ਉਹ ਕਹਿੰਦੇ ਆ ਇੱਕ ਰੱਬ ਹੈ ਤੇ ਕਿਤੇ ਬਾਹਰ ਹੈ, ਅਲੱਗ ਹੈ ਬੰਦੇ ਨਾਲੋਂ, ਇੱਥੇ ਫਰਕ ਹੈ। ਹੁਣ ਧਿਆਨ ਨਾਲ ਸੁਣਿਓ, ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ। ਕਬੀਰ ਸਾਹਿਬ ਕਹਿੰਦੇ ਮੇਰਾ ਰੱਬ ਕਿਹੜਾ ਹੈ? ਕਬੀਰ ਕਾ ਸਵਾਮੀ ਰਹਿਆ ਸਮਾਏ, ਕਹਿੰਦੇ ਮੈਂ ਰੱਬ ਉਹਨੂੰ ਕਹਿੰਦਾ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ। ਇੱਥੇ ਫਿਰ ਬਾਹਰਲਾ ਰੱਬ ਰਿਜੈਕਟ ਕਰਤਾ, ਸਾਰਿਆਂ 'ਚ ਸਮਾਇਆ ਹੈ। ਜਿਹੜਾ ਸਾਰਿਆਂ 'ਚ ਸਮਾਇਆ, ਮੇਰੇ ਵਿੱਚ ਵੀ ਸਮਾਇਆ, ਅਸੀਂ ਖੁਦ ਰੱਬ ਦਾ ਹਿੱਸਾ ਹਾਂ, ਬਲਿਹਾਰੀ ਕੁਦਰਤ। ਰੱਬ ਕਿੱਥੇ ਹੈ ਜੀ? ਗੀਤਕਾਰ ਨੇ ਦੱਸਿਆ ਕੁਦਰਤ ਵਿੱਚ, ਕੁਦਰਤ ਵਿੱਚ ਤੁਸੀਂ ਮੈਂ ਆਉਂਦੇ ਹਾਂ ਕਿ ਨਹੀਂ ਆਉਂਦੇ? ਕੁਦਰਤ ਥੋੜੋ ਹੈ। ਹੁਣ ਜਦੋਂ ਆਪਾਂ ਕੁਦਰਤ ਵੇਖੋ ਜੀ, ਕੁਦਰਤ ਦੇ ਰੰਗ, ਏਦਾਂ ਬੰਦਾ ਮਸਤ ਜਿਹਾ ਹੋ ਜਾਂਦਾ, ਵੇਖੋ ਜੀ, ਦਰਖਤਾਂ ਨੂੰ ਵੇਖੋ, ਪਹਾੜਾਂ ਨੂੰ ਵੇਖੋ, ਸੂਰਜ ਨੂੰ ਵੇਖੋ, ਚੰਦਰਮਾ ਨੂੰ ਵੇਖੋ, ਵੇਖੋ ਜੀ ਕੁਦਰਤ। ਤੇ ਤੂੰ ਵੀ ਤੇ ਕੁਦਰਤ ਦਾ ਹੀ ਇੱਕ ਹਿੱਸਾ ਹੈ, ਤੂੰ ਕੁਦਰਤ ਵਿੱਚ ਨਹੀਂ ਆਉਂਦਾ। ਤੇਰਾ ਸਰੀਰ ਦਾ ਆ ਖਾਣਾ ਪਚਣਾ, ਫਿਰ ਬਲੱਡ ਬਣਨਾ, ਫਿਰ ਬੱਚੇ ਪੈਦਾ ਕਰਨ ਦਾ ਸਿਸਟਮ ਕੁਦਰਤ ਦਾ ਕਿੱਦਾਂ ਦਾ, ਬੱਚਾ ਕਿੱਦਾਂ ਪੈਦਾ ਹੁੰਦਾ, ਕਿਵੇਂ ਕਿਵੇਂ ਸਾਰਾ ਕੁਝ ਆਪਣੇ ਆਪ ਚੱਲ ਰਿਹਾ। ਇਹ ਤੂੰ ਖੁਦ ਕੁਦਰਤ ਦਾ ਹਿੱਸਾ ਹੈ। ਜਦੋਂ ਬਾਬੇ ਨੇ ਕਿਹਾ ਬਲਿਹਾਰੀ ਕੁਦਰਤ ਵਸਿਆ, ਉੱਥੇ ਤੈਨੂੰ ਕਹਿਤਾ ਕਿ ਰੱਬ ਕੁਦਰਤ ਚ ਹੈ, ਮਤਲਬ ਕਿਹਦੇ ਵਿੱਚ ਹੈ, ਤੇਰੇ ਵਿੱਚ ਹੈ, ਤੇ ਜੋ ਕਰਨਾ ਆਪੇ ਕਰ ਲੈ ਆਖੋ ਸਤ। ਹਾਂ, ਇੱਥੇ ਸਮਝਣ ਦੀ ਲੋੜ ਸੀ। ਜੋ ਕਰਨਾ ਤੈਨੂੰ ਖੁਦ ਕਰਨਾ ਪਏਗਾ, ਜੇ ਉਹ ਸਵਾਰਨਾ ਤੈਨੂੰ ਸਵਾਰਨਾ ਪਏਗਾ, ਕਿਉਂਕਿ ਰੱਬ ਦੀ ਤਾਕਤ ਤੇਰੇ ਵਿੱਚ ਹੈ। ਕਹੋ ਕਬੀਰ ਇਹ ਰਾਮ ਕੀ, ਪੜੋ ਮਨ ਤੂੰ ਜੋਤ ਸਰੂਪ ਹੈ। ਪੜੋ ਇੱਕ ਵਾਰ,
ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ।
ਮਨ ਤੂੰ ਜੋਤ ਸਰੂਪ ਹੈ, ਇੱਥੇ ਖਾ ਗਏ ਭਲੇਖ। ਗੁਰੂ ਸਾਹਿਬ ਨੇ ਕਿਹਾ ਸੀ ਰੱਬ ਕੁਦਰਤ ਵਿੱਚ ਹੈ ਤੇ ਕੁਦਰਤ ਵਿੱਚ ਤੂੰ ਹੈ, ਤੇਰੇ ਤੋਂ ਬਾਹਰ ਕਿਤੇ ਰੱਬ ਨਹੀਂ, ਤੂੰ ਹੈ, ਤੂੰ ਰੱਬ ਦਾ ਹਿੱਸਾ ਹੈ, ਤੂੰ ਰੱਬ ਦਾ ਪਾਰਟ ਹੈ। ਤੇ ਜਦੋਂ ਗੁਰੂ ਸਾਹਿਬ ਨੇ ਕੁਦਰਤ ਵਿੱਚ ਰੱਬ ਕਹਿਤਾ, ਉਦਣ ਹੀ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਪਾਤੀ, ਨਿਕੰਮੇ ਬੰਦੇ ਨੂੰ ਜ਼ਿੰਮੇਵਾਰ ਬਣਾ ਦਿੱਤਾ, ਆਲਸੀ ਬੰਦੇ ਨੂੰ ਕੰਮ ਲਾ ਦਿੱਤਾ, ਵਿਹਲੜ ਬੰਦਾ ਰੱਬ ਤੇ ਛੱਡ ਕੇ ਬੈਠਾ ਸੀ, ਹੁਣ ਕਹਿੰਦਾ ਆਪਾਂ ਆਪ ਕਰਾਂਗੇ। ਆਖੋ ਸਤਨਾਮ। ਉਹੀ ਰੱਬ ਦਾ ਕਨਸੈਪਟ ਬੰਦਿਆਂ ਨੂੰ ਕੰਮੇ ਬਣਾ ਦਿੱਤਾ, ਜ਼ਿੰਮੇਵਾਰ ਬਣਾ ਦਿੱਤਾ। ਜਿਹੜਾ ਰੱਬ ਪੁਜਾਰੀ ਨੇ ਦਿਮਾਗ ਚ ਵਾੜ ਕੇ ਨਿਕੰਮਾ ਕਰਤਾ ਸਮਾਜ ਨੂੰ, ਉਸੇ ਰੱਬ ਨੂੰ ਗੁਰੂ ਨਾਨਕ ਨੇ ਬੰਦੇ ਦੇ ਵਿੱਚ ਦੱਸ ਕੇ ਜ਼ਿੰਮੇਵਾਰ ਬਣਾ ਦਿੱਤਾ। ਹੁਣ ਕਰਨਾ ਸਾਨੂੰ ਆਪ ਪੈਣਾ, ਜਿਹੜੇ ਵੀ ਕੰਮ ਕਰਨੇ ਨੇ ਆਪ ਕਰਨੇ ਪੈਣਗੇ। ਹੁਣ ਆਪਾਂ ਸਾਰੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕੋਠੀ ਬਣਾ ਦਿਓ। ਇਹ ਅਰਦਾਸ ਕਰਕੇ ਫਿਰ ਘਰ ਚਲੇ ਜਾਈਏ, ਆਪੇ ਬਣ ਜਾਂਦੀ ਹੈ ਜੀ, ਬਣਾਉਣੀ ਕਿਹਨੂੰ ਪੈਂਦੀ ਹੈ, ਆਪਾਂ ਨੂੰ। ਕਿਉਂਕਿ ਗੁਰੂ ਸਾਹਿਬ ਨੇ ਦੱਸਿਆ ਸੀ ਸਭੈ ਘੱਟ ਰਾਮ ਬੋਲੈ, ਘੱਟ ਘੱਟ ਮੈਂ ਹਰ ਜੂ ਬਸੈ, ਤੇਰੇ ਚ ਰੱਬ ਹੈ ਕਰ। ਤੇ ਪ੍ਰੈਕਟੀਕਲ ਗੱਲ ਇਹੋ ਹੀ ਹੈ, ਜੇ ਤੁਸੀਂ ਠੰਡੇ ਮਤੇ ਨਾਲ ਸੋਚੋਗੇ ਹੁੰਦਾ ਵੀ ਏਦਾਂ ਹੀ ਹੈ। ਬੰਦਾ ਅਰਦਾਸ ਕਰਦਾ, ਉਦੋਂ ਬਾਅਦ ਜਿਹੜੀ ਵੀ ਅਰਦਾਸ ਤੁਸੀਂ ਕਰਦੇ ਹੋ ਉਹ ਕੰਮ ਉਦਣ ਹੀ ਸਟਾਰਟ ਕਰਨਾ ਪੈਂਦਾ ਹੈ। ਤੁਹਾਡੇ ਚ ਬੱਚੇ ਕਹਿਣ ਰੱਬਾ ਮੇਰੇ, ਰੱਬ ਜੀ ਮੇਰੇ 6:30 ਬੈਂਡ ਆ ਜਾਣ, ਫਿਰ ਉਦੋਂ ਬਾਅਦ ਪੜ੍ਹਨ ਨਹੀਂ ਨਾ, ਤਿਆਰੀ ਨਾ ਕਰਨ, ਫਿਰ ਆ ਜਾਂਦੇ ਆ। ਉਦੋਂ ਬਾਅਦ ਫਿਰ ਬੰਦਾ ਕਹਿੰਦਾ ਕਰਨਾ ਤੇ ਮੈਨੂੰ ਆਪ ਨੂੰ ਹੀ ਪੈਣਾ, ਕਿਉਂਕਿ ਰੱਬ ਮੇਰੇ, ਗੁਰੂ ਸਾਹਿਬ ਨੇ ਦੱਸਿਆ ਰੱਬ ਤੇਰੇ ਚ ਕਰ ਲੈ। ਫਿਰ ਜਿਹੜੇ ਵੀ ਕੰਮ ਅਸੀਂ ਰੱਬ ਤੋਂ ਕਰਾਉਣਾ ਚਾਹੁੰਦੇ ਹਾਂ ਉਹ ਸਾਨੂੰ ਆਪ ਕਰਨੇ ਪੈਣਗੇ। ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਖੜ ਕੇ ਅਰਦਾਸ ਕਰਦਾ ਇਹਨਾਂ ਦੇ ਸ਼ਬਦ ਤੇ ਸੁਣ, ਇਹ ਕਹਿੰਦੇ ਇੱਕ ਓੰਕਾਰ, ਇੱਕ ਦਾ ਪਸਾਰਾ ਸਾਰੇ ਪਾਸੇ, ਉਸ ਇੱਕ ਦੇ ਵਿੱਚ ਤੂੰ ਵੀ ਆ ਗਿਆ, ਤੂੰ ਬਾਹਰ ਥੋੜਾ ਰੱਬ ਤੋਂ, ਤੂੰ ਉਹਦਾ ਹਿੱਸਾ ਨਹੀਂ। ਜੇ ਉਹ ਐਡਾ ਵੱਡਾ ਪਰਿਵਾਰ ਹੈ ਤੇ ਉਸ ਪਰਿਵਾਰ ਦਾ ਤੂੰ ਮੈਂਬਰ ਨਹੀਂ, ਤੇਰੀ ਜ਼ਿੰਮੇਵਾਰੀ ਨਹੀਂ ਬਣਦੀ, ਇਹ ਕਾਰਜ ਤੈਨੂੰ ਖੁਦ ਨਹੀਂ ਕਰਨੇ ਪੈਣਗੇ। ਬਸ ਰੱਬ ਦਾ ਐਸਾ ਕਨਸੈਪਟ ਸੀ, ਜ਼ਿੰਮੇਵਾਰ ਬਣਾ ਕੇ ਗੁਰੂ ਸਾਹਿਬ ਨੇ ਜਦੋਂ ਇੱਕ ਓੰਕਾਰ ਕਿਹਾ, ਇੱਕ ਦਾ ਪਸਾਰਾ ਸਾਰੇ ਪਾਸੇ, ਇੱਕ ਹੀ ਇੱਕ, ਉਹ ਇੱਕ ਤੇਰੇ ਚ ਵੀ ਹੈ, ਮੇਰੇ ਚ ਵੀ ਹੈ, ਦਰਖਤ ਚ ਵੀ ਹੈ, ਉਹ ਸਮੁੰਦਰ ਦੇ ਵਿੱਚ ਵੀ ਹੈ, ਉਹ ਸੂਰਜ ਵਿੱਚ ਵੀ ਹੈ, ਚੰਦਰਮਾ ਵਿੱਚ ਵੀ ਹੈ, ਤਾਰਿਆਂ ਵਿੱਚ ਵੀ ਹੈ, ਬ੍ਰਹਿਮੰਡ ਸਾਰੇ ਬ੍ਰਹਿਮੰਡ, ਪਤਾ ਨਹੀਂ ਇੱਦਾਂ ਦੇ ਕਿੰਨੇ ਕੁ ਬ੍ਰਹਿਮੰਡ ਨੇ, ਕਿੰਨੇ ਕੁ ਗ੍ਰਹਿ ਹੈ, ਸਾਰਿਆਂ ਚ ਇੱਕ ਹੀ ਐਨਰਜੀ ਹੈ, ਯੂਨੀਵਰਸਲ ਐਨਰਜੀ ਸਾਰੇ ਪਾਸੇ ਫੈਲੀ ਹੋਈ ਹੈ, ਉਹਦਾ ਤੂੰ ਇੱਕ ਹਿੱਸਾ ਹੈ। ਜਦੋਂ ਰੱਬ ਬੰਦੇ ਕੁਦਰਤ ਵਿੱਚ ਰੱਬ ਕਹਿ ਦਿੱਤਾ ਤੇ ਬੰਦਾ ਜ਼ਿੰਮੇਵਾਰ ਬਣਾ ਦਿੱਤਾ। ਮਹਾਰਾਜ ਨੇ ਬਲਿਹਾਰੇ ਜਾਈਏ ਸਤਿਗੁਰ ਜੀ ਤੁਹਾਡੇ, ਨਿਕੰਮਿਆਂ ਨੂੰ ਇਹ ਕਹਿ ਕੇ ਵੀ ਤੇਰੀ ਜ਼ਿੰਮੇਵਾਰੀ ਹੈ, ਰੱਬ ਤੇਰੇ ਵਿੱਚ ਹੈ, ਕਨਸੈਪਟ ਕਿੰਨਾ ਵਧੀਆ ਸਮਝਾ ਦਿੱਤਾ, ਅਕਲ ਦੇ ਦਿੱਤੀ। ਫਿਰ ਤੁਸੀਂ ਕਹੋਗੇ ਵੀ ਸਵਾਲ ਆ ਜਾਂਦਾ ਦਿਮਾਗ 'ਚ ਵੀ ਬਾਣੀ 'ਚ ਤਾਂ ਲਿਖਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਬਾਣੀ 'ਚ ਤਾਂ ਲਿਖਿਆ ਵੀ ਦੂਈ ਕੁਦਰਤ ਸਾਜੀ ਹੈ ਵੀ ਇੱਕ ਰੱਬ ਹੈ ਤੇ ਇੱਕ ਕੁਦਰਤ ਹੈ ਦੋ ਨੇ ਇੱਕ ਰੱਬ ਕਿਤੇ ਅਲੱਗ ਬੈਠਾ ਹੈ ਤੇ ਆਹ ਜਿਹੜੀ ਸਾਰੇ ਪਾਸੇ ਹੈ ਇਹ ਇਹ ਕੁਦਰਤ ਹੈ ਇਹ ਅਲੱਗ ਹੈ ਪਰ ਨਹੀਂ ਭਾਈ ਗੁਰਬਾਣੀ ਕਾਵਿ ਭਾਸ਼ਾ ਵਿੱਚ ਹੈ ਗੁਰਬਾਣੀ ਪੋਇਟਰੀ ਹੈ ਜਦੋਂ ਕਾਵਿ ਭਾਸ਼ਾ ਵਿੱਚ ਗੱਲ ਕਹੀ ਜਾਂਦੀ ਹੈ ਨਾ ਫਿਰ ਬੰਦੇ ਨੂੰ ਕਿਹਾ ਵੇਖੋ ਦਰਖਤ ਬੜਾ ਸੋਹਣਾ ਹੈ ਦਰਖਤ ਦੇ ਪੱਤੇ ਬੜੇ ਸੋਹਣੇ ਹੈ ਦਰਖਤ ਦੇ ਫੁੱਲ ਬੜੇ ਹੁਣ ਤਿੰਨ ਹੋ ਗਏ ਤਿੰਨ ਨੇ ਕਿ ਇੱਕ ਹੀ ਹੈ ਬੋਲੋ ਕਾਵਿ ਭਾਸ਼ਾ ਵਿੱਚ ਕਿੱਦਾਂ ਕਿਹਾ ਜਾਂਦਾ ਹੈ ਕਿਸੇ ਬੰਦੇ ਨੂੰ ਕਹਿਣਾ ਸੋਹਣਾ ਹੈ ਇਹਦਾ ਬੰਦਾ ਬੜਾ ਸੋਹਣਾ ਹੈ ਪਰ ਜੇ ਗਾਉਣ ਵਾਲਾ ਕਹਿੰਦਾ ਫਿਰ ਉਹ ਕੀ ਕਹਿੰਦਾ ਤੇਰਾ ਨੱਕ ਸੋਹਣਾ ਹੈ ਤੇਰੀਆਂ ਅੱਖਾਂ ਸੋਹਣੀਆਂ ਤੇਰੇ ਵਾਲ ਸੋਹਣੇ ਹੈ ਫਿਰ ਜਦੋਂ ਕਾਵਿ ਭਾਸ਼ਾ ਵਿੱਚ ਗੱਲ ਕੀਤੀ ਜਾਂਦੀ ਹੈ ਫਿਰ ਇੱਦਾਂ ਹੀ ਕੀਤੀ ਜਾਂਦੀ ਗੁਰੂ ਸਾਹਿਬ ਨੇ ਕਿਹਾ ਰੱਬਾ ਤੂੰ ਬੜਾ ਵਧੀਆ ਹੈ ਤੇਰੀ ਕੁਦਰਤ ਬੜੀ ਵਧੀਆ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ ਤੂੰ ਕੁਦਰਤ ਦੇ ਵਿੱਚ ਆਪਣਾ ਆਸਣ ਲਾਇਆ ਹੋਇਆ ਇਹ ਜਗ ਸੱਚੇ ਕੀ ਹੈ ਕੋਠੜੀ ਤੇ ਰੱਬ ਰਹਿੰਦਾ ਕਿੱਥੇ ਹੈ ਸੱਚੇ ਕਾ ਵਿੱਚ ਉਹ ਕੋਠੀ ਵਿੱਚ ਤੂੰ ਵੀ ਆਉਣਾ ਹੈ ਜੇ ਆ ਸੰਸਾਰ ਕੋਠੀ ਹੈ ਤੇ ਇੱਕ ਇੱਟ ਤੂੰ ਵੀ ਆ ਉਹਦੇ ਵਿੱਚ ਭਾਈ ਕਿਸੇ ਸੀਮਿੰਟ ਦਾ ਕਿਣਕਾ ਤੂੰ ਵੀ ਹੋਏਗਾ ਉਹ ਕੋਠੀ ਨੂੰ ਜਿਹੜੀ ਰੇਤ ਲੱਗੀ ਉਹ ਰੇਤ ਦਾ ਕਿਣਕਾ ਤੂੰ ਵੀ ਹੈ ਤੇਰੇ ਵਿੱਚ ਹੈ ਤਾਂ ਕਰਕੇ ਜਦੋਂ ਤੇਰੇ ਚ ਰੱਬ ਕਹਿਤਾ ਤੇ ਤੈਨੂੰ ਸਾਰੇ ਕੰਮ ਕਰਨ ਲਈ ਕਹਿਤਾ ਜ਼ਿੰਮੇਵਾਰ ਬਣਨ ਲਈ ਕਹਿਤਾ ਫਰਜ਼ ਪਛਾਣਨ ਲਈ ਕਹਿਤਾ ਅਲੱਗ ਸ਼ਕਤੀ ਨਾ ਮੰਨ ਆਪਣੀ ਸ਼ਕਤੀ ਨੂੰ ਸਮਝ ਹੁਣ ਮੈਂ ਬੇਨਤੀ ਕਰਾਂ ਗੁਰਬਾਣੀ ਰੱਬ ਨਾਲ ਜੋੜਦੀ ਹੈ ਗੁਰਬਾਣੀ ਬਿਲਕੁਲ ਰੱਬ ਨਾਲ ਜੋੜਦੀ ਹੈ ਜਿਹੜਾ ਬੰਦੇ ਦੇ ਵਿੱਚ ਹੈ ਮਤਲਬ ਗੁਰਬਾਣੀ ਤੁਹਾਨੂੰ ਤੁਹਾਡੇ ਨਾਲ ਹੀ ਜੋੜਦੀ ਹੈ ਆਖੋ ਸਤਨਾਮ ਰੱਬ ਲੱਭਣ ਤੁਰੋਗੇ ਤੁਹਾਨੂੰ ਆਪਣਾ ਆਪ ਲੱਭੇਗਾ ਕਿਉਂਕਿ ਤੁਸੀਂ ਰੱਬ ਦਾ ਰੂਪ ਹੋ ਮੈਂ ਤੁਸੀਂ ਆਪਾਂ ਸਾਰੇ ਰੱਬ ਦਾ ਰੂਪ ਹਾਂ ਰੱਬ ਵਾਲੇ ਪਾਸੇ ਯਾਤਰਾ ਸ਼ੁਰੂ ਕਰੋ ਤੁਹਾਡੀ ਯਾਤਰਾ ਤੁਹਾਡੇ ਤੇ ਖਤਮ ਹੋ ਜਾਏਗੀ ਰੱਬ ਲੱਭਣ ਤੁਰੇ ਸੀ ਆਪਣਾ ਆਪ ਲੱਭ ਗਿਆ ਗੁਰੂ ਸਾਹਿਬ ਨੇ ਇਹ ਸਮਝਾਇਆ ਪਰ ਸਮਝ ਗਏ ਉਲਟ ਉਲਟ ਕਿਉਂ ਸਮਝ ਗਏ ਕਿਉਂਕਿ ਜੇ ਬੰਦਾ ਜ਼ਿੰਮੇਵਾਰ ਬਣ ਗਿਆ ਫਿਰ ਪੁਜਾਰੀ ਨੂੰ ਕਿਹਨੇ ਪੁੱਛਣਾ ਪੁਜਾਰੀ ਖੁਸ਼ ਕਰਨ ਦੇ ਤਰੀਕੇ ਉਹ ਇੱਕ ਰੱਬ ਬਣਾਇਆ ਫਿਰ ਉਹਨੂੰ ਖੁਸ਼ ਕਰਨ ਦੇ ਤਰੀਕੇ ਵੀ ਪੁਜਾਰੀ ਦੱਸਦਾ ਉਹਨੂੰ ਖੁਸ਼ ਇੱਦਾਂ ਕਰਨਾ ਹੈ ਅਸੀਂ ਰੱਬ ਦੇ ਖਾਸ ਬੰਦੇ ਹਾਂ ਅਸੀਂ ਤੁਹਾਡਾ ਸੁਨੇਹਾ ਲੈ ਕੇ ਜਾਵਾਂਗੇ ਤੁਸੀਂ ਰੋਟੀ ਪਕਾ ਕੇ ਲਿਆਇਓ ਖਵਾਵਾਂਗੇ ਅਸੀਂ ਤੁਹਾਡੇ ਹੱਥੋਂ ਨਹੀਂ ਖਾਂਦਾ ਮਿਹਨਤ ਦੀ ਕਮਾਈ ਤੇਰੀ ਹੈ ਪਰ ਖਾਏਗਾ ਮੇਰੇ ਹੱਥੋਂ ਇੱਥੇ ਪੁਜਾਰੀ ਢਾਂਚਾ ਪੈਦਾ ਹੋ ਗਿਆ ਜੇ ਗੁਰੂ ਨਾਨਕ ਬਾਬੇ ਗੁਰੂ ਨਾਨਕ ਸਾਹਿਬ ਵਾਂਗੂ ਤੈਨੂੰ ਰੱਬ ਕਹਿ ਦਿੰਦੇ ਤੇਰੇ ਚ ਰੱਬ ਵੱਸਦਾ ਕਹਿ ਦਿੰਦੇ ਫਿਰ ਤੇ ਬੰਦਾ ਜ਼ਿੰਮੇਵਾਰ ਬਣ ਗਿਆ ਉਹਨੇ ਪੁਜਾਰੀ ਤੋਂ ਕੀ ਲੈਣਾ ਫਿਰ ਕਰਨਾ ਸ਼ੁਰੂ ਕਰ ਦੇਗਾ ਬੰਦਾ ਪਰ ਉਹਨੇ ਇਹ ਢਾਂਚਾ ਜਿਹੜਾ ਸੀ ਉਹ ਛੱਡਿਆ ਨਹੀਂ ਇਸ ਕਰਕੇ ਚੇਤਾ ਰੱਖਿਓ ਰੱਬ ਇਹ ਜਗ ਸੱਚੇ ਕੀ ਹੈ ਕੋਠੜੀ ਪੜੀਏ ਨਾਲ ਨਾਲ ਇਹਦਾ ਅਰਥ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਸੱਚੇ ਦਾ ਵਾਸਾ ਵਿੱਚ ਹੀ ਹੈ ਸੱਚਾ ਸਾਡੇ ਵਿੱਚ ਹੀ ਹੈ ਅਸੀਂ ਉਸ ਸੱਚੇ ਦਾ ਇੱਕ ਪਾਠ ਇੱਕ ਹਿੱਸਾ ਤਾਂ ਕਰਕੇ ਜ਼ਿੰਮੇਵਾਰੀ ਬੜੀ ਵੱਡੀ ਹੈ ਗੁਰੂ ਸਾਹਿਬ ਨੇ ਇਹ ਕਹਿ ਕੇ ਬੰਦੇ ਨੂੰ ਕਿਹਾ ਰੱਬ ਵਾਂਗੂ ਵਿਚਰ ਏਦਾਂ ਦੇ ਕੰਮ ਕਰ ਵੀ ਪਿਆਰਾ ਲੱਗੇ ਜ਼ਿੰਮੇਵਾਰ ਬਣਾ ਦਿੱਤਾ ਫਰਜ਼ ਪਛਾਣਨ ਵਾਲਾ ਬਣਾ ਦਿੱਤਾ ਕਿੰਨੀ ਕਿਰਪਾ ਕੀਤੀ ਉਹ ਕਹਿੰਦੇ ਤੇਰੇ ਆਲੇ ਦੁਆਲੇ ਦਰਗਾਹ ਰਹਿ ਦਰਗਾਹ ਵਿੱਚ ਤਰੀਕਾ ਕੀ ਹੈ ਜੀ ਅੰਤਰ ਗੁਰ ਬੋਲੋ ਭਾਈ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਸੱਚਾ ਗਿਆਨ ਹੋਇਆ ਨਹੀਂ ਫਿਰ ਕੀ ਹੁੰਦਾ ਦਰਗਾਹ ਪਾਈ ਹੈ ਥਾਉ ਐ ਲੱਗਦਾ ਵੀ ਦਰਗਾਹ ਹੀ ਹੈ ਸਾਰੇ ਪਾਸੇ, ਪਰ ਜਦੋਂ ਸਤਿਗੁਰ ਸੇਤੀ ਰੱਤਿਆ, ਜਦੋਂ ਸੱਚਾ ਗਿਆਨ ਹੋਇਆ, ਜਦੋਂ ਬੰਦੇ ਨੂੰ ਅਕਲ ਆ ਜਾਂਦੀ, ਫਿਰ ਸਾਰੇ ਪਾਸੇ ਦਰਗਾਹ ਹੀ ਲੱਗਦੀ ਹੈ। ਪਹਿਲਾਂ ਨਰਕ ਭੋਗਦੇ ਸੀ, ਹੁਣ ਦਰਗਾਹ ਹੈ, ਘਰ ਉਹੀ ਹੈ, ਹੁਣ ਸੋਹਣਾ ਲੱਗਣ ਲੱਗਾ, ਪਹਿਲਾਂ ਨਹੀਂ ਲੱਗਦਾ। ਪਹਿਲਾਂ ਬੱਚੇ ਉਹੀ ਨੇ, ਹੁਣ ਵਧੀਆ ਲੱਗਣ ਲੱਗੇ ਹੈ। ਸਰੀਰ ਪਹਿਲਾਂ ਵੀ ਇਹੋ ਹੀ ਸੀ, ਹੁਣ ਵਧੀਆ ਲੱਗਣ ਲੱਗਿਆ। ਆ ਜੱਗ ਅੱਗੇ ਭੈੜਾ ਭੈੜਾ ਲੱਗਦਾ ਸੀ, ਹੁਣ ਸੋਹਣਾ ਲੱਗਣ ਲੱਗਿਆ। ਕਿਉਂ? ਕਿਉਂਕਿ ਅਕਲ ਆ ਗਈ, ਹੁਣ ਸੱਚਾ ਗਿਆਨ ਹੋਣ ਕਰਕੇ ਸਮਾਜ ਸੋਹਣਾ ਲੱਗਣ ਲੱਗ ਗਿਆ। ਰੱਬ ਵਿੱਚ ਹੀ ਸੀ ਤੇ ਸੋਹਣਾ ਲੱਗਣਾ ਸੀ, ਇੱਥੇ ਰਹਿਣਾ ਵਧੀਆ ਲੱਗਣਾ ਸੀ। ਕਿਉਂ? ਕਿਉਂਕਿ ਸੱਚਾ ਬੰਦਾ ਜਿਹੜਾ ਸੱਚ ਨਾਲ ਜੁੜਿਆ ਅਕਲ ਵਾਲਾ ਹੈ, ਉਹਨੂੰ ਸਾਰਾ ਕੁਝ ਹੀ ਬੜਾ ਵਧੀਆ ਲੱਗਦਾ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚੇ ਆਉਂਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚੇ ਆਉਂਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚੇ ਆਉਂਦੇ
ਰੱਬ ਸੱਚੇ ਨੇ ਬਣਾਈ ਸੱਚੀ
ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਸੱਚ ਨਾਲ ਜੁੜੇ ਜਿਹੜੇ ਉਹਦੇ ਨਿਜਮਾਂ ਨਾਲ ਜੁੜੇ ਜਿਹੜੇ ਉਹਦੇ ਨਿਜਮਾਂ ਨਾਲ ਜੁੜੇ ਜਿਹੜੇ ਹੈ ਉਹ ਤੇ ਬੜੇ ਸੌਖੇ ਹੈ ਜਿਹੜਾ ਉਹ ਅਸਲ ਸੱਚ ਹੈ ਜਿਹੜਾ ਲਾਅ ਆਫ ਨੇਚਰ ਨਿਜਮ ਉਹਨੂੰ ਫੋਲੋ ਕਰਦੇ ਆ ਉਹਨੂੰ ਸਮਝਦੇ ਆ ਉਹਨੂੰ ਮੰਨਦੇ ਆ ਉਹ ਤੇ ਬੜੇ ਸੌਖੇ ਹੈ ਉਹਨਾਂ ਨੂੰ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਰਿਹਾ ਜਿਹੜੇ ਕਹਿੰਦੇ ਆ ਰੱਬ ਦਾ ਇੱਕ ਹਿੱਸਾ ਹਾਂ ਮੈਂ ਤੇ ਮੈਂ ਆਪਣੇ ਫਰਜ਼ ਨਿਭਾਵਾਂ ਸਾਡਾ ਸਰੀਰ ਹੈ ਵੇਖੋ ਆਪਣੇ ਫਰਜ਼ ਨਹੀਂ ਨਿਭਾ ਰਿਹਾ ਕਿਰਨੀਆਂ ਆਪਣਾ ਫਰਜ਼ ਆਪੇ ਹੀ ਨਿਭਾਈ ਜਾਂਦੀਆਂ ਸਾਨੂੰ ਪਤਾ ਲੱਗਾ ਕਦੇ ਵੀ ਕਿਵੇਂ ਸਾਫ਼ ਕਰੀ ਜਾਂਦੀਆਂ ਸਾਰਾ ਕੁਛ ਸਾਡੀਆਂ ਕਿਰਨੀਆਂ ਸਾਡਾ ਲੀਵਰ ਉਹ ਆਪਣਾ ਫਰਜ਼ ਨਿਭਾਈ ਜਾਂਦਾ ਦਿਮਾਗ ਆਪਣਾ ਫਰਜ਼ ਨਿਭਾਈ ਜਾਂਦਾ ਹੱਥ ਆਪਣਾ ਫਰਜ਼ ਨਿਭਾਉਂਦੇ ਤੁਰਨਾ ਹੁੰਦਾ ਇੱਕ ਪੈਰ ਧਰਤੀ ਤੇ ਹੁੰਦਾ ਉਹ ਫਿਰ ਦੂਜਾ ਫਿਰ ਉੱਠਦਾ ਫਿਰ ਏਦਾਂ ਆਪਣੇ ਆਪ ਵਿੱਚ ਕੋਈ ਫਰਜ਼ ਆਪੋ ਆਪਣਾ ਪਾਰਟ ਸਹੀ ਪਲੇ ਕਰਦੇ ਆ ਆਪੋ ਆਪਣਾ ਰੋਲ ਨਿਭਾ ਰਹੇ ਆ ਕੁਦਰਤ ਨੇ ਇਹਨਾਂ ਨੂੰ ਡਿਊਟੀ ਦਿੱਤੀ ਹੈ ਨਿਭਾ ਰਹੇ ਆ ਆਪਣੇ ਆਪ ਆਕਸੀਜਨ ਆਪੇ ਹੀ ਦੇਈ ਜਾਂਦੇ ਆ ਦਰਖਤ ਸਿਸਟਮ ਹੈ ਆਪਣੇ ਆਪ ਜਿਹੜਾ ਉਹ ਸਿਸਟਮ ਚੋਂ ਬਾਹਰ ਚਲਿਆ ਜਾਂਦਾ ਹੈ ਉਹ ਪਰੇਸ਼ਾਨ ਹੋ ਜਾਂਦਾ ਜਿਹੜਾ ਅੰਗ ਬਾਹਰ ਗਿਆ ਉਹਨੂੰ ਫਿਰ ਸੈੱਟ ਕਰਨਾ ਪੈਂਦਾ ਡਾਕਟਰ ਕੋਲ ਜਾਈਦਾ ਆਪੋ ਆਪਣਾ ਰੋਲ ਜੇ ਸਹੀ ਪਲੇ ਕਰਾਂਗੇ ਤੇ ਧਰਤੀ ਤੇ ਸਵਰਗ ਬਣ ਜਾਏਗੀ ਹਰ ਬੰਦਾ ਆਪੋ ਆਪਣਾ ਫਰਜ਼ ਸਹੀ ਨਿਭਾਵੇ ਰੱਬ ਦਾ ਮੈਂ ਹਿੱਸਾ ਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂ ਭਾਈ ਰੱਬ ਕੋਈ ਵੱਖਰਾ ਨਹੀਂ ਗੁਰੂ ਸਾਹਿਬ ਕਹਿੰਦੇ ਰੱਬ ਤੇਰੇ ਵਿੱਚ ਕਰ ਫਿਰ ਸਾਰਾ ਕੁਛ ਕੁਦਰਤ ਵਿੱਚ ਰੱਬ ਕਹਿ ਕੇ ਗੁਰੂ ਸਾਹਿਬ ਨੇ ਰੱਬ ਬੰਦੇ ਚ ਕਹਿ ਦਿੱਤਾ ਬਲਿਹਾਰੀ ਕੁਦਰਤ ਵਸਿਆ ਤੇ ਕੁਦਰਤ ਦਾ ਤੁਸੀਂ ਤੇ ਮੈਂ ਸਾਰੇ ਇੱਕ ਹਿੱਸਾ ਹਾਂ ਅਲੱਗ ਨਹੀਂ ਤੈਨੂੰ ਕਰਨਾ ਪੈਣਾ ਜਿਹੜੀ ਵੀ ਅਰਦਾਸ ਕਰਨਾ ਕਰ ਤੇ ਨਾਲ ਉਹ ਅਗਲਾ ਕੰਮ ਵੀ ਸਟਾਰਟ ਕਰਦੇ ਵੀ ਉਹ ਕਰਨਾ ਹੁਣ ਕਿੱਦਾਂ ਮੈਂ ਕਿਹਾ ਨਾ 70 ਸਾਲ ਹੋ ਗਏ ਨਨਕਾਣਾ ਸਾਹਿਬ ਦੇ ਰਾਹ ਖੁੱਲ ਜਾਣ ਕਰਦੇ ਨਾ ਅਰਦਾਸ ਕਿੰਨੇ ਸਾਲ ਹੋ ਗਏ ਭਾਈ 70 ਸਾਲ 70 ਸਾਲ ਹੋ ਗਏ ਆਪਾਂ ਅਜੇ ਤੱਕ ਰਾਹ ਨਹੀਂ ਖੁੱਲਿਆ ਤੇ ਅਰਦਾਸਾਂ ਕਿੰਨੀਆਂ ਹੁੰਦੀਆਂ ਰੋਜ਼ ਕਰੋੜਾਂ ਸਿੱਖ ਅਰਦਾਸਾਂ ਕਰਦੇ ਆ ਕਰੋੜਾਂ ਤੇ 70 ਸਾਲ ਤੋਂ ਕਰ ਰਹੇ ਆ ਪਰ ਇਹ ਗੱਲ ਨਹੀਂ ਗੁਰੂ ਸਾਹਿਬ ਦੀ ਸਮਝ ਸਕੇ ਅਸੀਂ ਸਿੱਖ ਵੀ ਗੁਰੂ ਸਾਹਿਬ ਨੇ ਕਿਹਾ ਸੀ ਕੁਦਰਤ ਚ ਵੱਸਦਾ ਹੈ ਤੇ ਕੁਦਰਤ ਵਿੱਚ ਸਿੱਖੋ ਤੁਸੀਂ ਵੀ ਹੋ ਰੱਬ ਤੁਹਾਡੇ ਵਿੱਚ ਹੈ ਜਿਹੜੀ ਤੁਸੀਂ ਮੇਰੇ ਅੱਗੇ ਖੜ ਕੇ ਅਰਦਾਸ ਕਰਦੇ ਹੋ ਨਾ ਇਹ ਉਦੋਂ ਪੂਰੀ ਹੋਣੀ ਹੈ ਜਿੱਦਣ ਰਾਹ ਖੋਲਣ ਲਈ ਉੱਦਮ ਕਰੋਗੇ ਰੱਬ ਤੁਹਾਡੇ ਵਿੱਚ ਹੈ ਜਿੱਦੇ ਘਰ ਤੇਰਾ ਉਦੋਂ ਬਣਦਾ ਪਹਿਲਾਂ ਅਰਦਾਸ ਕਰਦਾ ਹੈ ਫਿਰ ਘਰ ਬਣਾਉਣਾ ਸ਼ੁਰੂ ਕਰੇਗਾ ਤਾਂ ਹੀ ਘਰ ਬਣੋ ਜੇ ਤੂੰ ਕਹਿੰਦਾ ਮੈਂ ਬਾਹਰ ਜਾਣਾ ਜੀ ਬਾਹਰ ਜਾਣ ਦਾ ਕੰਮ ਸਟਾਰਟ ਕਰੇਗਾ ਤਾਂ ਹੀ ਜਾਏਗਾ ਮੈਂ ਪਾਸ ਹੋਣਾ ਪੜ੍ਹਾਈ ਕਰੇਗਾ ਤਾਂ ਹੀ ਹੋਏਗਾ ਤੇ ਅਸੀਂ ਕਹਿੰਦੇ ਮਾਰਾ ਰਾਹ ਖੋਲ ਦਿਓ ਉਹ ਕਹਿਣਗੇ ਜੇ ਖੋਲਣ ਵਾਲੇ ਪਾਸੇ ਉੱਦਮ ਕਰੋਗੇ ਤਾਂ ਹੀ ਖੁੱਲੇਗਾ ਰੱਬ ਤੁਹਾਡੇ ਵਿੱਚ ਹੈ ਇੱਥੇ ਖੜ ਕੇ ਅਰਦਾਸ ਕਰੋ 70 ਸਾਲ ਦੇ ਕਰਦਿਆਂ ਸਾਨੂੰ ਕੱਲ ਨੂੰ ਕੋਈ ਬੱਚੇ ਪੁੱਛ ਸਕਦੇ ਹੈ ਇੰਨੇ ਸਿਰ ਚਿਰ ਤੋਂ ਅਰਦਾਸਾਂ ਕਰਦੇ ਆ ਪੂਰੀ ਕਿਉਂ ਨਹੀਂ ਹੋਈ ਕੋਈ ਵੀ ਬੱਚਾ ਕੱਲ ਨੂੰ ਸਵਾਲ ਕਰ ਸਕਦਾ ਹੈ ਵੀ ਤੁਹਾਡੇ ਚ ਕੋਈ ਕਮਾਈ ਵਾਲਾ ਸਿੱਖ ਹੀ ਨਹੀਂ ਇੰਨੇ ਸਾਲਾਂ ਤੋਂ ਕਹਿੰਦੇ ਹੋ ਰਸਤਾ ਬੰਦ ਹੈ ਖੋਲੋ ਖੋਲੋ ਖੁੱਲੇ ਦਰਸ਼ਨ ਦੇ ਦਾਰ ਬਖਸ਼ੋ ਤੁਹਾਨੂੰ ਖੁੱਲੇ ਦਰਸ਼ਨ ਕਿਉਂ ਨਹੀਂ ਹੋ ਰਹੇ ਸਿੱਖਾਂ ਨੂੰ ਜੇ ਕਿਸੇ ਬੱਚੇ ਨੇ ਕੱਲ ਨੂੰ ਸਵਾਲ ਕੀਤਾ ਕੀ ਜਵਾਬ ਦੇਵਾਂਗੇ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਕੋਲ ਅਰਦਾਸ ਕਰਨ ਆਏ ਤੇ ਗੁਰੂ ਸਾਹਿਬ ਕਹਿੰਦੇ ਆ ਘੱਟ ਘੱਟ ਮੈਂ ਹਰਜੂ ਵਸੈ ਰੱਬ ਸਾਰਿਆਂ ਘਟਾਂ ਚ ਵੱਸਦਾ ਭਾਈ ਤੁਹਾਡੇ ਚ ਵੱਸਦਾ ਹੈ ਤੇ ਖੋਲੋ ਰਾਹ ਖੁੱਲਣਗੇ ਜਿੱਦਣ ਅਸੀਂ ਖੋਲਾਂਗੇ ਤੇਰੀ ਕੋਠੀ ਬਣੇਗੀ ਅਰਦਾਸ ਕਰਨ ਵਾਲਿਆ ਜਿੱਦਣ ਤੂੰ ਕੋਠੀ ਬਣਾਏਗਾ ਪਾਸ ਹੋਏਗਾ ਜੇ ਪੜ੍ਹਾਈ ਕਰੇਗਾ ਜ਼ਰੂਰ ਜਾਏਗਾ ਬਾਹਰ ਪਰ ਜੇ ਉੱਦਮ ਕਰੇਗਾ ਸਾਡੇ ਗੁਰੂ ਸਾਹਿਬ ਨੇ ਉੱਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪੁੰਜ ਇਹ ਕਿਹਾ ਉੱਦਮ ਕਰਨਾ ਪੈਣਾ ਇਸ ਕਰਕੇ ਜਿਹੜੀ ਵੀ ਅਰਦਾਸ ਅਸੀਂ ਇੱਥੇ ਕਰਦੇ ਹਾਂ ਉਹ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਜਵਾਬ ਸੁਣ ਲੈਣਾ ਗੁਰੂ ਸਾਹਿਬ ਨੇ ਇਹ ਕਿਹਾ ਰੱਬ ਤੇਰੇ ਵਿੱਚ ਹੈ ਰੱਬ ਕੋਈ ਵੱਖਰਾ ਨਹੀਂ ਬੈਠਾ ਤੈਨੂੰ ਕਰਨਾ ਪੈਣਾ ਕਰ ਲੈ ਤੂੰ ਕਰ। ਏਦਾਂ ਗੱਡੀ ਜਦੋਂ ਤੋਰਦੇ ਆ ਨਾ ਕਈ ਸਿੰਘ, ਗੱਡੀ ਪਹਿਲਾਂ ਅੱਗੇ ਨੂੰ ਗੇਅਰ ਪਾ ਲੈਂਦੇ ਨੇ ਥੋੜਾ ਜਿਹਾ ਅੱਗੇ ਨੂੰ ਕਰਕੇ, ਫਿਰ ਚਾਹੇ ਬੈਗ ਹੀ ਲੈ ਕੇ ਜਾਣੀ ਹੋਵੇ ਗੱਡੀ ਖੜੀ ਤੇ ਗਰਾਜ ਚ ਹੋਵੇ ਬੈਗ ਕਰਨੀ ਹੋਵੇ, ਪਹਿਲਾਂ ਅੱਗੇ ਵਾਲਾ ਗੇਅਰ ਪਾਉਂਦੇ ਆ ਫਿਰ ਬੈਗ ਨੂੰ ਕਰਦੇ। ਫਿਰ ਕਈ ਵਾਰੀ ਏਦਾਂ ਸਟੀਅਰਿੰਗ ਨੂੰ ਵੀ ਏਦਾਂ ਹੱਥ ਲਾਣਗੇ ਕੰਨਾਂ ਨੂੰ, ਫਿਰ ਕਦੇ ਬ੍ਰੇਕ ਨੂੰ ਵੀ ਹੱਥ ਲਾਣਗੇ, ਏਦਾਂ ਹੱਥ ਲਾਉਂਦੇ ਨੇ ਕਈ ਵੀ। ਹੁਣ ਸੱਚੇ ਪਾਤਸ਼ਾਹ ਕਿਰਪਾ ਹੀ ਰੱਖਿਓ, ਸੁੱਖ ਸੁੱਖਾਂ ਨਾਲ ਜਾਈਏ ਤੇ ਸੁੱਖ ਸੁੱਖਾਂ ਨਾਲ। ਪਰ ਅਗਲਾ ਕੰਮ ਕੀ ਕਰਨਾ ਪੈਣਾ, ਰੱਬ ਕਿੱਥੇ ਹੈ ਤੇਰੇ ਵਿੱਚ, ਤੇ ਧਿਆਨ ਨਾਲ ਚਲਾਈ ਹੁਣ ਤਾਂ ਮੁੜ ਕੇ ਆਏਗਾ ਆਖੋ ਸਤਨਾ, ਤਾਂ ਮੁੜ ਕੇ ਆਏਗਾ। ਏਦਾਂ ਨੀ ਕੰਮ ਚੱਲ ਜਾਣਾ, ਤੂੰ ਬੇਧਿਆਨਾ ਹੋਇਆ ਫਿਰ ਸ਼ਰਾਬ ਪੀ ਕੇ ਚਲਾਵੇਂ ਫਿਰ ਨੀ ਗੱਲ ਬਣਨੀ, ਫਿਰ ਏਦਾਂ ਕਿਵੇਂ, ਫਿਰ ਤੇ ਹੋਇਆ ਹੋਇਆ ਹੀ ਪਿਆ ਐਕਸੀਡੈਂਟ, ਫਿਰ ਨੀ ਗੱਲ ਬਣਦੀ। ਪਹਿਲਾਂ ਤੂੰ ਕਹਿ ਕੇ ਤੁਰਿਆ, ਉਦੋਂ ਬਾਅਦ ਧਿਆਨ ਵੀ ਤੈਨੂੰ ਰੱਖਣਾ ਪੈਣਾ, ਫਿਰ ਗੱਲ ਬਣੇਗੀ। ਧਿਆਨ ਬੰਦੇ ਨੂੰ ਹੀ ਰੱਖਣਾ ਪੈਂਦਾ। ਅਮਰੀਕਾ ਕੈਨੇਡਾ ਦੇ ਲੋਕ ਸਾਡੇ ਵਾਂਗੂ ਏਦਾਂ ਸਟੀਅਰਿੰਗ ਤੇ ਹੱਥ ਲਾ ਕੇ ਨੀ ਕੰਨਾਂ ਨੂੰ ਲਾਉਂਦੇ, ਪਰ ਚੱਲ ਰਹੀਆਂ ਗੱਡੀਆਂ ਧਿਆਨ ਨਾਲ ਚਲਾ ਰਹੇ ਆ ਤੇ ਚੱਲ ਰਹੀਆਂ। ਤੇ ਜਿੱਦਣ ਧਿਆਨ ਹਟਿਆ, ਜੋ ਲਿਖਿਆ ਨਾ ਨਜ਼ਰ ਹਟੀ ਫਿਰ ਦੁਰਘਟਨਾ ਘਟੀ, ਨਜ਼ਰ ਹਟੀ ਤੇ ਦੁਰਘਟਨਾ ਘਟੀ। ਹੁਣ ਤੂੰ ਇਹ ਸਮਝਣਾ ਪੈਣਾ ਸਾਨੂੰ, ਜਿੱਦਣ ਇਹ ਸਾਡੇ ਨੁਕਤਾ ਸਮਝ ਚ ਆ ਗਿਆ, ਬਸ ਸਾਰੀਆਂ ਗਲਤੀਆਂ ਮੇਰੀਆਂ, ਤੈਨੂੰ ਲੱਗੇਗਾ ਵੀ ਇੱਥੇ ਇੱਥੇ ਮੈਂ ਗਲਤੀਆਂ ਕੀਤੀਆਂ, ਜ਼ਿੰਮੇਵਾਰ ਬਣਾਂਗੇ, ਜ਼ਿੰਮੇਵਾਰੀ ਚੱਕਾਂਗੇ, ਮੇਰੀ ਗਲਤੀ, ਮੇਰੀ ਗਲਤੀ, ਮੇਰਾ ਕਸੂਰ। ਤੇ ਜੇ ਕੁਛ ਚੰਗਾ ਹੋਏਗਾ ਫਿਰ ਕ੍ਰੈਡਿਟ ਵੀ ਤੈਨੂੰ ਮਿਲੇਗਾ। ਕਿਸੇ ਬੰਦੇ ਦੀ ਸੇਫ ਡਰਾਈਵ ਹੈ, ਬਹੁਤ ਸੋਹਣੀ ਗੱਡੀ ਚਲਾਉਂਦਾ, ਕਦੇ ਐਕਸੀਡੈਂਟ ਨਹੀਂ ਹੋਇਆ, ਝਰੀਟ ਨਹੀਂ ਲੱਗਣ ਦਿੱਤੀ ਕਦੇ, ਇਹ ਤੈਨੂੰ ਕ੍ਰੈਡਿਟ ਦਿਆਂਗੇ। ਕ੍ਰੈਡਿਟ ਕਿਹਨੂੰ ਦਿਆਂਗੇ? ਤੈਨੂੰ। ਤੇ ਜੇ ਚੌਥੇ ਕਿਸੇ ਨੂੰ ਭੰਨ ਕੇ ਲੈ ਆਉਂਦਾ ਫਿਰ ਜ਼ਿੰਮੇਵਾਰੀ ਕਿਹਦੀ ਹੈ? ਰੱਬ ਦੀ ਕਿ ਤੇਰੀ? ਤੇਰੀ। ਚੱਕ ਜ਼ਿੰਮੇਵਾਰੀਆਂ ਚੱਕਣੀਆਂ ਸਿੱਖੋ। ਗੁਰੂ ਨਾਨਕ ਨੇ ਤੁਹਾਡੇ ਚ ਰੱਬ ਕਹਿ ਕੇ ਤੁਹਾਨੂੰ ਜ਼ਿੰਮੇਵਾਰ ਬਣਾਇਆ। ਆਪਣੇ ਫਰਜ਼ ਪਛਾਣੋ, ਅਵਿਸਲੇ ਨਾ ਹੋਵੋ। ਕਰਨਾ ਜਦੋਂ ਅਸੀਂ ਹੈ ਤਾਂ ਸਾਨੂੰ ਕਰਨਾ ਪੈਣਾ ਹੈ। ਹਰ ਅਰਦਾਸ ਕਰੋ, ਪਰ ਨਾਲ ਹੀ ਇੱਕ ਸਮਝ ਲਓ ਵੀ ਅਗਲੀ ਡਿਊਟੀ ਮੇਰੀ ਹੈ, ਇਹ ਮੈਨੂੰ ਕਰਨਾ ਪੈਣਾ। ਬਸ ਫਿਰ ਵੇਖਿਓ ਜ਼ਿੰਦਗੀ ਸਵਰਗ ਬਣ ਜਾਏਗੀ, ਸੋਹਣਾ ਬਣ ਜਾਏਗਾ ਸਮਾਜ। ਹਰ ਬੰਦਾ ਕਰਨ ਵਾਲੇ ਪਾਸੇ ਜਦੋਂ ਤੁਰੇਗਾ। ਬਹੁਤ ਵੱਡੀ ਪ੍ਰੋਬਲਮ ਹੈ ਜੀ, ਕਰਨਾ ਛੱਡ ਦਿੱਤਾ ਹੈ, ਜ਼ਿੰਮੇਵਾਰੀ ਚੱਕਣੀ ਛੱਡ ਦਿੱਤੀ ਹੈ, ਆਪਣਾ ਰੋਲ ਅਸੀਂ ਸਹੀ ਪਲੇ ਨਹੀਂ ਕਰ ਰਹੇ। ਅੱਜ ਆਪਣੀ ਜਿਹੜੀ ਜ਼ਿੰਮੇਵਾਰੀ ਹੈ, ਜਿਹੜੇ ਫਰਜ਼ ਨੇ, ਉਹ ਸਹੀ ਨਹੀਂ ਨਿਭਾ ਰਹੇ, ਤਾਂ ਸਮਾਜ ਦਾ ਆਹ ਹਾਲ ਹੈ। ਸੋਚ ਕੇ ਵੇਖੋ, ਹਰ ਲੀਡਰ ਜੇ ਸਹੀ ਫਰਜ਼ ਨਿਭਾਏਗਾ, ਜ਼ਿੰਮੇਵਾਰੀ ਨਿਭਾਏਗਾ, ਹਰੇਕ ਆਫੀਸਰ ਜੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਏਗਾ, ਆ ਸਾਡਾ ਸਮਾਜ ਫਿਰ ਇਹੋ ਜਿਹਾ ਹੋਏਗਾ ਜੇ ਕਿਤੇ ਸਹੀ ਜ਼ਿੰਮੇਵਾਰੀ ਨਿਭਾਉਣਗੇ ਆਪਣੀ। ਹਰ ਬੰਦਾ ਪ੍ਰੇਮ ਕਰੇਗਾ, ਆਪਾਂ ਕਹਿੰਦੇ ਵੀ ਸਾਰਿਆਂ ਨੂੰ ਪ੍ਰੇਮ ਕਰੋ, ਉਹਦਾ ਮਤਲਬ ਇਹ ਹੈ ਪ੍ਰੇਮ ਦਾ ਅਰਥ ਸੀ ਕਿ ਮੈਂ ਕੁਛ ਦਿਆਂਗਾ, ਮੈਂ ਲੁੱਟਣ ਨਹੀਂ ਚੱਲਿਆ, ਮੈਂ ਪੜ੍ਹ ਰਿਹਾ, ਮੈਂ ਕੁਛ ਦੇਣ ਲਈ, ਕੁਛ ਸਮਾਜ ਨੂੰ ਕਰਨ ਵਾਸਤੇ ਪੜ੍ਹਾਈ ਕਰਨਾ, ਚੰਗੇ ਅਹੁਦੇ ਤੇ ਪਹੁੰਚਿਆ ਮੈਂ ਹੁਣ ਕੁਛ ਕਰਨਾ ਹੈ, ਚੰਗੀ ਕੁਰਸੀ ਤੇ ਬੈਠਿਆ ਮੈਂ ਸੇਵਾ ਕਰਨ ਵਾਸਤੇ ਆ ਕੁਰਸੀ ਤੇ ਬੈਠਾ। ਹਰ ਬੰਦਾ ਕਰਨਾ ਕਰਦਾ ਫਿਰ ਸਮਾਜ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ, ਪਰ ਹੁਣ ਅਸੀਂ ਸਾਰੇ ਲੈਣ ਵਾਲੇ ਹਾਂ ਵੀ ਮੈਨੂੰ ਮਿਲੇ, ਮੈਨੂੰ ਮਿਲੇ। ਕਿਤੇ ਬੰਦਾ ਤੁਰਨਾ ਹੀ ਇਹ ਸੀ ਵੀ ਮੈਂ ਕੁਛ ਕਰਨ ਵਾਸਤੇ ਆਇਆ, ਲੁੱਟਣ ਵਾਸਤੇ ਨਹੀਂ ਆਇਆ। ਪਿਤਾ ਆਪਣੇ ਬੱਚੇ ਲਈ ਕਰਦਾ ਹੈ, ਪਿਤਾ ਦੇ ਰਿਹਾ ਹੈ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਕਰਦਾ ਹੈ। ਗੁਰੂ ਗੋਬਿੰਦ ਸਿੰਘ ਨੂੰ ਅਸੀਂ ਪਿਤਾ ਕਹਿੰਦੇ ਹਾਂ ਕਿਉਂਕਿ ਉਹਨਾਂ ਨੇ ਕੀਤਾ ਸਾਡੇ ਲਈ, ਸਾਨੂੰ ਦਿੱਤਾ ਹੈ ਕੁਛ, ਲਿਆ ਨਹੀਂ, ਲੁੱਟਿਆ ਨਹੀਂ, ਖੋਇਆ ਨਹੀਂ, ਦਿੱਤਾ ਹੈ। ਤਾਂ ਕਰਕੇ ਭਾਈ ਕੁਦਰਤ ਦਾ ਢਾਂਚਾ ਹੀ ਇਹ ਹੁੰਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ, ਆਪਣੇ ਫਰਜ਼ਾਂ ਨੂੰ ਪਛਾਣ ਕੇ ਜਦੋਂ ਆਪਾਂ ਜ਼ਿੰਦਗੀ ਜਿਉਣੀ ਸ਼ੁਰੂ ਕਰਾਂਗੇ, ਤੁਸੀਂ ਵੇਖਣਾ ਸਵਾਦ ਆ ਜਾਏਗਾ ਜ਼ਿੰਦਗੀ ਦਾ। ਹੁਣ ਅਸੀਂ ਕਹਿੰਦੇ ਹਾਂ ਨਰਕ ਭੋਗਦੇ ਹਾਂ, ਫਿਰ ਕਹਾਂਗੇ ਦਰਗਾਹ 'ਚ ਰਹਿੰਦੇ ਹਾਂ ਜੀ। ਸਾਨੂੰ ਕਿਸੇ ਨੇ ਕਹਿਣਾ ਅੱਗੇ ਤੈਨੂੰ ਦਰਗਾਹ ਮਿਲ ਜਾਏਗੀ, ਆਪਾਂ ਕਹਾਂਗੇ ਦਰਗਾਹ 'ਚ ਤੇ ਹੁਣ ਰਹਿੰਦੇ, ਅੱਗੇ ਕਿੱਥੇ ਜਾਣਾ। ਅਸੀਂ ਤੇ ਅੱਜ ਹੀ ਦਰਗਾਹ ਚ ਆਜ ਮਲਾਵਾ ਸੇਖ ਫਰੀ ਤੱਕ ਮਕੁੰਜੜੀਆਂ ਮਨਹੋ ਮਚਿੰਦੜੀਆਂ ਅੱਜ ਅੱਜ ਗੱਲ ਬਣ ਸਕਦੀ ਹੈ ਜਾਣਾ ਨਹੀਂ ਜੀ ਅਸੀਂ ਤੇ ਦਰਗਾਹ ਦੇ ਵਿੱਚ ਆ ਸਾਨੂੰ ਲਾਰੇ ਨਾ ਦਿਓ ਭਾਈ ਅਸੀਂ ਤੇ ਅੱਜ ਹੀ ਸਵਰਗ ਜਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ ਕਹਿੰਦੇ ਰੱਦ ਕਰਤੇ ਅਸੀਂ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦ ਜਦੋਂ ਗੁਰੂ ਦਾ ਗਿਆਨ ਮਿਲਿਆ ਹੁਣ ਅਸੀਂ ਨਹੀਂ ਕਿਸੇ ਪਾਸੇ ਜਾਂਦੇ ਕੋਈ ਵਹਿਮ ਨਹੀਂ ਕਰਦੇ ਕੋਈ ਭਰਮ ਨਹੀਂ ਕਰਦੇ ਕੁਛ ਨਹੀਂ ਜ਼ਿੰਦਗੀ ਸੋਹਣੀ ਬਣੇ ਸਾਡੀ ਕਦਰ ਹੀ ਤਾਂ ਪੈਣੀ ਹੈ ਜੇ ਆਪਣੇ ਫਰਜ਼ ਨਿਭਾਉਣ ਲੱਗੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗੇ ਸਾਡੀ ਕਦਰ ਹੀ ਤਾਂ ਪੈਣੀ ਜ਼ਿੰਦਗੀ ਸੋਹਣੀ ਹੀ ਫੇਰ ਬਣੇਗੀ ਭਾਈ ਹੁਣ ਹਰ ਵੇਲੇ ਦੁਖੀ ਰਹਿੰਦੇ ਆ ਫੇਰ
ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ ਆ
ਗਿਆਨ ਗੁਰੂ ਸ਼ਬਦ ਚੋਂ ਗਿਆਨ ਮਿਲਦਾ ਸਮਝ ਮਿਲਦੀ
ਸਾਰੇ ਦੁੱਖ ਦੂਰ ਹੋ ਗਏ ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ
ਪਹਿਲਾਂ ਮੱਥਾ ਟੇਕਦੇ ਸੀ ਪਰਕਰਮਾ ਕਰਦੇ ਸੀ ਤੇ ਮੁੜ ਜਾਂਦੇ ਸੀ ਪਤਾ ਹੀ ਨਹੀਂ ਸੀ ਵੀ ਸ਼ਬਦ ਤੱਕ ਤੇ ਪਹੁੰਚੇ ਹੀ ਨਹੀਂ ਕਦੀ ਏਦਾਂ ਸਰੀਰ ਮੇਰਾ ਜਾਂਦਾ ਸੀ ਅੱਖਾਂ ਮੇਰੀਆਂ ਵੇਖਦੀਆਂ ਸੀ ਰਮਾਲਾ ਹੀ ਦਿਸਦੀ ਸੀ ਤੇ ਘਰ ਨੂੰ ਮੁੜ ਆਈਦਾ ਸੀ ਹੁਣ ਬਾਣੀ ਚ ਲਿਖਿਆ ਕੀ ਹੈ ਉੱਥੇ ਤੱਕ ਗਏ ਸ਼ਬਦ ਤੱਕ ਗਿਆਨ ਤੱਕ ਜਿਵੇਂ ਬੱਚਾ ਸਕੂਲੋਂ ਹੀ ਹੋ ਕੇ ਮੁੜ ਆਉਂਦਾ ਸੀ ਪੜ੍ਹਾਈ ਤੱਕ ਤੇ ਪਹੁੰਚਦਾ ਹੀ ਨਹੀਂ ਸੀ ਐਜੂਕੇਸ਼ਨ ਤੱਕ ਤੇ ਪਹੁੰਚਦਾ ਹੀ ਨਹੀਂ ਸੀ ਹੁਣ ਉਹ ਗਿਆਨ ਤੱਕ ਜਾ ਰਿਹਾ ਉਹਦੀ ਸੁਰਤ ਪੜ੍ਹਾਈ ਤੱਕ ਜਾ ਰਹੀ ਹੈ ਹੁਣ ਸਵਾਦ ਆਇਆ
ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਜੀ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ
ਸਾਰੇ ਦੁੱਖ ਦੂਰ ਹੋ ਗਏ
ਦੁੱਖ ਦੂਰ ਹੋ ਗਏ ਬਾਬਾ ਬਾਬਾ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ ਜਦੋਂ ਦੇ ਲੜ ਲੱਗੇ ਆ ਗੁਰੂ ਦੇ ਜਦੋਂ ਦੇ ਚਰਨੀ ਲੱਗੇ ਆ ਸਾਰੇ ਦੁੱਖ ਦੂਰ ਹੋ ਗਏ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ
ਸਾਰੇ ਦੁੱਖ ਕਿਹੜਾ ਵਹਿਮ ਸੀ ਜਿਹੜਾ ਮੈਂ ਨਹੀਂ ਸੀ ਕਰਦਾ ਕਿਹੜਾ ਭਰਮ ਸੀ ਜਿਹੜਾ ਮੈਂ ਨਹੀਂ ਸੀ ਕਰਦਾ ਵੀਰਵਾਰ ਕੇਸੀ ਨਾ ਨਹਾਓ ਸ਼ਨੀਵਾਰ ਕੱਪੜੇ ਨਾ ਧੋਵੋ ਬੁੱਧ ਕੰਮ ਸ਼ੁੱਧ ਹੁੰਦਾ ਹੈ ਐਸ ਐਸ ਦਿਨ ਆਹ ਰੰਗ ਨਾ ਪਾਓ ਐਸ ਦਿਨ ਆਹ ਨਾ ਖਾਓ ਏਦਾਂ ਹੀ ਕਰੀ ਜਾਂਦੇ ਸੀ ਨਾ ਕਿੰਨੇ ਵਹਿਮ ਪਏ ਸੀ ਜ਼ਿੰਦਗੀ ਨਰਕ ਬਣੀ ਪਈ ਸੀ ਹੁਣ ਏਦਾਂ ਲੱਗਦਾ ਵੀ ਆਜ਼ਾਦ ਖੁੱਲ ਗਿਆ ਦਿਮਾਗ ਜਦੋਂ ਤੋਂ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰੇ ਅਸੀਂ ਤੇ ਮੁਰਦੇ ਹੋਏ ਪਏ ਸੀ ਮੇਰਿਓ ਵੀਰੋ ਭਾਈਓ ਜੇ ਸਮਾਜ ਨੂੰ ਸੁੱਖ ਲੈਂਦਿਆਂ ਵੇਖੀਏ ਜ਼ਿੰਦਗੀ ਜਿਉਂਦਿਆਂ ਵੇਖੀਏ ਵੀ ਗੋਰੇ ਵੀ ਜ਼ਿੰਦਗੀ ਜਿਉਂਦੇ ਤੇ ਆਪਾਂ ਵੀ ਤੇ ਸੱਚ ਇਹ ਹੈ ਜੇ ਤੁਸੀਂ ਇਮਾਨਦਾਰੀ ਨਾਲ ਵੇਖੋਗੇ ਤੇ ਸਾਨੂੰ ਏਦਾਂ ਲੱਗਣਾ ਵੀ ਅਸੀਂ ਤੇ ਮੁਰਦਿਆਂ ਜਿਉਂਦੇ ਜ਼ਿੰਦਗੀ ਜਿਉਣੀ ਨਹੀਂ ਆਈ ਫੁੱਲ ਸਾਹਮਣੇ ਖਿੜਿਆ ਹੁੰਦਾ ਕਦੇ ਵੇਖਿਆ ਹੀ ਨਹੀਂ ਸਾਡੇ ਵਿਹੜੇ ਚ ਬੜਾ ਸੋਹਣਾ ਦਰਖਤ ਹੁੰਦਾ ਕਦੇ ਉਹਦੇ ਤੇ ਨਜ਼ਰ ਹੀ ਨਹੀਂ ਗਈ ਬੜੀ ਵਾਰੀ ਕੋਠੇ ਤੇ ਚੜ੍ਹੇ ਆ ਸਨਸੈਟ ਹੋ ਰਿਹਾ ਕਹਿੰਦੇ ਜਦੋਂ ਸੂਰਜ ਛਿਪਦਾ ਹੁੰਦਾ ਸੂਰਿਆ ਅਸਤ ਹੋ ਰਿਹਾ ਹੁੰਦਾ ਹੈ ਕਦੇ ਧਿਆਨ ਹੀ ਨਹੀਂ ਗਿਆ ਕਦੇ ਏਦਾਂ ਵੇਖਿਆ ਹੀ ਨਹੀਂ ਕਿਉਂਕਿ ਧਿਆਨ ਹੋਰ ਹੀ ਪਾਸੇ ਵੀ ਅੱਗੇ ਕੁਝ ਹੋਣਾ ਪਤਾ ਨਹੀਂ ਕਿਹੜੇ ਸੁਪਨਿਆਂ ਵਿੱਚ ਜਿਉਂਦਾ ਬੰਦਾ ਤੇ ਗੋਰਿਆਂ ਨੂੰ ਵੇਖੀਦਾ ਬਾਹਰਲੇ ਦੇਸ਼ਾਂ ਵਿੱਚ ਜੇ ਸ਼ਾਮ ਨੂੰ ਵਿਹਲੇ ਹੋਣ ਤੇ ਘਰ ਦੇ ਪਿਛਲੇ ਪਾਸੇ ਚਲੇ ਜਾਂਦੇ ਆ ਏਦਾਂ ਹੀ ਵੇਖੀ ਜਾਂਦੇ ਸੂਰਜ ਛਿਪ ਰਿਹਾ ਅੱਧਾ ਅੱਧਾ ਘੰਟਾ ਏਦਾਂ ਹੀ ਵੇਖੀ ਜਾਂਦੇ ਉਹਨਾਂ ਨੂੰ ਉਹਦੇ ਚ ਸਵਾਦ ਆਉਂਦਾ ਆਨੰਦ ਆਉਂਦਾ ਫੁੱਲ ਉਹਨਾਂ ਨੂੰ ਮਿਲ ਜਾਏ ਸਹੀ ਜੇ ਕੋਈ ਦਰਖਤ ਏਦਾਂ ਦੇ ਫੁੱਲ ਲੱਗੇ ਵੇਖ ਲੈਣ ਉੱਥੇ ਹੀ ਫੋਟੋਆਂ ਖਿੱਚਦੇ ਰਹਿੰਦੇ ਕਿੰਨਾ ਕਿੰਨਾ ਚਿਰ ਵੇਖੀ ਜਾਂਦੇ ਸਾਡੇ ਵਰਗਾ ਸਮੁੰਦਰ ਦੇ ਕੰਢੇ ਤੇ ਜਾਵੇ ਅੱਧੇ ਘੰਟੇ ਚ ਬੋਰ ਹੋ ਜਾਂਦਾ ਹੈ ਉਹ ਅੱਠ ਅੱਠ ਦਿਨ ਕੰਢਿਆਂ ਦੇ ਉੱਤੇ ਏਦਾਂ ਹੀ ਬੈਠੇ ਰਹਿੰਦੇ ਧੁੱਪ ਵਿੱਚ ਏਦਾਂ ਹੀ ਪਏ ਰਹਿੰਦੇ ਹੈ ਤੇ ਏਦਾਂ ਹੀ ਸਮੁੰਦਰਾਂ ਨੂੰ ਵੇਖਦੇ ਰਹਿੰਦੇ ਹੈ ਸਾਡੇ ਚ ਫੀਲਿੰਗ ਨਹੀਂ ਉਹ ਰਸ ਨਹੀਂ ਮੁਰਦਾ ਜਿਵੇਂ ਮੁਰਦਾ ਹੁੰਦਾ ਹੈ ਉਹਨੂੰ ਕੋਈ ਪਤਾ ਨਹੀਂ ਬਣਾਉਣ ਤੇ ਆ ਜਾਓ ਭਾਵੇਂ ਕੁੱਤੇ ਨੂੰ ਆਪਣੇ ਘਰ ਦਾ ਮੈਂਬਰ ਬਣਾ ਲਓ ਤੇ ਨਾ ਮੰਨੋ ਭਾਵੇਂ ਆਪਣੇ ਬਾਪੂ ਨੂੰ ਨਾ ਮੰਨੋ ਘਰ ਚ ਰਹਿੰਦੇ ਨੂੰ ਨਾ ਮੰਨੋ ਤੁਹਾਡੇ ਮੰਨਣ ਤੇ ਹੈ ਬੜੇ ਬੰਦੇ ਵੇਖੇ ਆ ਬੱਚੇ ਛੱਡ ਕੇ ਚਲੇ ਗਏ ਧੀਆਂ ਚਲੀਆਂ ਗਈਆਂ ਮੈਂ ਤੇ ਇਕੱਲਾ ਹੀ ਰਹਿ ਗਿਆ ਤੇ ਜਿਹੜਾ ਬੰਦਾ ਮੰਨਣ ਵਾਲਾ ਹੋਵੇ ਦਿਮਾਗ ਵਾਲਾ ਹੋਵੇ ਕਾਮਨ ਸੈਂਸ ਹੋਵੇ ਜੇ ਬੰਦਾ ਜਿਉਂਦਾ ਹੋਵੇ ਨਾ ਤੇ ਉਹ ਤੇ ਗਲੀ ਚੋਂ ਕੁੱਤਾ ਫੜ ਕੇ ਲਿਆ ਕੇ ਮੈਂ ਕਈ ਵਾਰੀ ਵੇਖਦਾ ਹੁੰਦਾ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਜੇ ਗੋਰਿਆਂ ਨੂੰ ਦੇ ਦਈਏ ਵੀ ਆਪਣਾ ਪਿੰਡ ਹੈ ਸਾਡਾ ਤੇ ਗੋਰੇ ਲੈ ਲੈਣ ਵੱਟਾ ਕਰ ਲੈਣ ਸਾਡੇ ਨਾਲ ਸਾਡਾ ਪਿੰਡ ਉਹਨਾਂ ਨੂੰ ਲੈਣਾ ਪੈ ਜੇ ਜਿਵੇਂ ਪਾਕਿਸਤਾਨ ਪਾਰਟੀਸ਼ਨ ਹੋਈ ਸੀ ਵੰਡ ਹੋਈ ਸੀ ਜੇ ਕਿਤੇ ਗੋਰੇ ਸਾਡੇ ਆ ਜਾਣ ਤੇ ਮੈਨੂੰ ਪੱਕਾ ਪਤਾ ਵੀ ਜਿੰਨੇ ਕੁੱਤੇ ਆ ਬਾਹਰ ਗਲੀਆਂ 'ਚ ਫਿਰਦੇ ਆ ਇਹ ਉਹਨਾਂ ਦੇ ਬਿਸਤਰਿਆਂ 'ਚ ਹੋਣਗੇ ਇਹਨਾਂ ਨੂੰ ਨਵਾ ਧਵਾ ਕੇ ਉਹਨਾਂ ਨੇ ਆਪਣੇ ਘਰ ਦੇ ਮੈਂਬਰ ਬਣਾ ਲੈਣਾ ਉਹਨੇ ਕਹਿਣਾ ਸਾਡੇ ਘਰ ਦਾ ਜੀ ਹੈ ਅੱਜ ਨੇ ਕਤੂਰੇ ਜੇ ਫਿਰਦੇ ਨਾ ਬਾਹਰ ਉਹਨਾਂ ਨੇ ਕਹਿਣਾ ਸਾਡੇ ਘਰ ਦਾ ਜੀ ਹੈ ਉਹਨਾਂ ਨੇ ਉਹਨਾਂ ਦੇ ਕੰਘੀਆਂ ਕਰਨ ਲੱਗ ਜਾਣਾ ਵਾਹਣ ਲੱਗ ਜਾਣਾ ਮੰਨ ਲੈ ਭਾਵੇਂ ਕੁੱਤੇ ਨੂੰ ਘਰ ਦਾ ਜੀ ਮੰਨ ਲੈ ਤੇ ਨਾ ਮੰਨ ਭਾਵੇਂ ਆਪਣੇ ਪਿਓ ਨੂੰ ਨਾ ਮੰਨ ਤੇਰੇ ਦਿਮਾਗ ਤੇ ਗੱਲ ਖੜੀ ਹੈ ਲੋਕੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੁੱਤਿਆਂ ਦੇ ਨਾਂ ਕਰਾ ਕੇ ਮਰ ਜਾਂਦੇ ਆ ਭਾਈ ਬੰਦੇ ਦੀ ਸਮਝ ਤੇ ਗੱਲ ਹੈ ਸਾਰੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੁੱਤਿਆਂ ਦੇ ਨਾਂ ਤੇ ਪਸ਼ੂਆਂ ਦੇ ਨਾਂ ਤੇ ਕਰਾ ਕੇ ਮਰ ਜਾਂਦੇ ਆ ਆਪਣੇ ਘਰ ਦੇ ਜੀ ਮੰਨਦੇ ਆ ਸਮਝਦੇ ਆ ਤੇ ਸਾਡਾ ਹਾਲ ਕੀ ਹੈ ਸਾਡੇ ਸਾਹਮਣੇ ਕੁਛ ਵੀ ਹੋਈ ਜਾਏ ਸੁਪਨਿਆਂ ਵਿੱਚ ਹੀ ਤੁਰੇ ਫਿਰਦੇ ਆ ਜ਼ਿੰਦਗੀ ਤੇ ਵੇਖੀ ਨਹੀਂ ਬਜ਼ਾਰੀਆਂ ਨੇ ਇਦਾਂ ਦੇ ਢਾਂਚੇ ਖੜੇ ਕੀਤੇ ਹੈ ਅੱਗੇ ਆਹ ਹੋਣਾ ਅੱਗੇ ਆਹ ਹੋਣਾ ਜੋ ਪ੍ਰੈਜੈਂਟ ਹੈ ਜੋ ਸਾਹਮਣੇ ਹੈ ਉਹ ਤੇ ਮਿਸ ਹੀ ਕਰਤਾ ਨਾ ਜਿਹੜਾ ਤੇਰੇ ਕੋਲ ਸੀ ਉਹ ਗਵਾਚ ਗਿਆ ਫਿਊਚਰ ਵੱਲ ਵੇਖਦਾ ਰਹਿੰਦਾ ਆਉਣ ਵਾਲੇ ਸਮੇਂ ਵੱਲ ਹੀ ਵੇਖੀ ਜਾਂਦਾ ਇਦਾਂ ਹੋਣਾ ਉਹ ਜਿਹਦੇ ਤੇਰੇ ਕੋਲ ਸੀ ਉਹ ਕਿਉਂ ਗਵਾਈ ਜਾਂਦਾ ਜੋ ਤੇਰੇ ਹੱਥ 'ਚ ਸੀ ਉਹਨੂੰ ਕਿਉਂ ਗਵਾਈ ਜਾਂਦਾ ਜੋ ਤੇਰੇ ਕੋਲ ਸੀ ਬਹੁਤ ਕੁਝ ਹੈ ਪਰ ਕਦੇ ਵੇਖਿਆ ਹੀ ਨਹੀਂ ਕਦੇ ਨਹੀਂ ਵੇਖਿਆ ਤਾਂ ਕਰਕੇ ਮੁਰਦਿਆਂ ਵਰਗੇ ਆ ਜੀ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਦਿੱਤੀ ਨਾ ਅਕਲ ਫਿਰ ਮ੍ਰਿਤਕ ਕੋ ਪਾਇਓ ਤਨ ਸਸਾ ਕਹਿੰਦੇ ਜੀ ਮੁਰਦਿਆਂ ਚ ਜਾਨ ਪਾਤੀ ਗੁਰੂ ਨੇ ਪੂਰੇ ਗੁਰ ਕੀ ਦੇਖ ਵਡਾਈ ਕਹਿੰਦੇ ਗੁਰੂ ਦੀ ਪੂਰੇ ਗੁਰੂ ਦੀ ਵਡਿਆਈ ਸੁਣੋ ਭਾਈ ਆ ਪੂਰੇ ਗੁਰੂ ਦੀ ਵਡਿਆਈ ਸੁਣੋ ਪੰਚਮ ਪਾਤਸ਼ਾਹ ਕਹਿੰਦੇ ਗਿਆਨ ਜਦੋਂ ਬੰਦੇ ਨੂੰ ਹੋਇਆ ਨਾ ਕਹਿੰਦੇ ਮੁਰਦੇ ਜਿਉਂ ਪਏ ਮੈਨੂੰ ਪਤਾ ਵਿੱਚ ਕਈ ਕਈ ਬੰਦੇ ਜਿਹੜੇ ਸਮਝ ਰਹੇ ਆ ਨੁਕਤੇ ਤੇ ਹੁਣ ਮੈਂ ਕਈਆਂ ਨੂੰ ਮਿਲਦਾ ਕਹਿਣਗੇ ਜੀ ਜ਼ਿੰਦਗੀ ਜਿਉਣ ਦਾ ਸਵਾਦ ਹੀ ਹੁਣ ਆਇਆ ਪਹਿਲਾਂ ਕੰਮ ਕਰਦੇ ਸੀ ਬੋਝ ਜਿਹਾ ਲੱਗਦਾ ਸੀ ਹੁਣ ਐਂ ਲੱਗਦਾ ਵੀ ਕਰਨਾ ਹੀ ਪੈਣਾ ਪਹਿਲਾਂ ਦੁਖੀ ਹੋ ਕੇ ਜਾਂਦੇ ਸੀ ਕੰਮ ਤੇ ਹੁਣ ਕੰਮ ਕਰਨ ਦਾ ਸਵਾਦ ਹੀ ਬਹੁਤ ਆਉਂਦਾ ਹੁਣ ਜ਼ਿੰਦਗੀ ਜਿਉਂ ਰਹੇ ਆ ਪਹਿਲਾਂ ਐਂ ਲੱਗਦਾ ਟਾਈਮ ਪਾਸ ਕਰਦੇ ਬੋਝ ਹੀ ਬਹੁਤ ਸੀ ਦਿਮਾਗ ਦੇ ਉੱਤੇ ਭਾਰ ਹੀ ਬਹੁਤ ਪਾਇਆ ਹੋਇਆ ਸੀ ਸਾਡੇ ਵਰਗੇ ਬੰਦੇ ਅੱਜ ਇਹਨਾਂ ਸਟੇਜਾਂ ਤੇ ਬਹਿ ਕੇ ਭਾਰ ਪਾਉਂਦੇ ਆ ਬੋਝ ਹੁੰਦੇ ਆ ਬੰਦੇ ਤੇ ਥੱਪ ਦੱਬਦੇ ਐ ਉਹਦੀ ਪਰਸਨੈਲਿਟੀ ਡਿਵੈਲਪ ਨਹੀਂ ਕਰਦੇ ਉਹਨੂੰ ਖੋਲਦੇ ਨਹੀਂ ਸਗੋਂ ਹੋਰ ਦੱਬੀ ਜਾਂਦੇ ਚਾਹੀਦਾ ਹੈ ਆਪਣੀ ਪਰਸਨੈਲਿਟੀ ਡਿਵੈਲਪ ਕਰੋ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਰੱਬ ਕੁਦਰਤ ਵਿੱਚ ਹੈ ਤੇਰੇ ਚ ਹੈ ਹੋਰ ਖੜਾ ਤੂੰ ਰੱਬ ਦੀ ਅੰਸ ਨਹੀਂ ਕਾਇਮ ਹੋ ਐਡਾ ਹੌਸਲਾ ਦਿੱਤਾ ਰੱਬ ਬੰਦੇ ਤੇ ਰੱਬ ਕਹਿ ਕੇ ਬੰਦੇ ਨੂੰ ਰੱਬ ਦੀ ਤਾਕਤ ਕਹਿ ਕੇ ਕਿੱਡਾ ਹੌਸਲਾ ਗੁਰੂ ਨਾਨਕ ਨੇ ਦਿੱਤਾ ਫਿਰ ਬੰਦਿਆਂ ਨੇ ਉਹ ਕੰਮ ਕਰ ਦਿਖਾਏ ਲੋਕੀ ਕਹਿੰਦੇ ਸੀ ਸਾਨੂੰ ਦੇ ਦੇ ਜੋ ਰੱਬ ਹੀ ਦੇਖਦਾ ਰੱਬ ਇਹਦੇ ਵੀ ਰੱਬ ਦੇਖਦਾ ਕਹਿੰਦੇ ਏਦਾਂ ਦੇ ਕੰਮ ਬੰਦੇ ਨੇ ਕੀਤੇ ਅਗਲਾ ਕਹਿੰਦਾ ਬੰਦਾ ਨਹੀਂ ਕਰ ਸਕਦਾ ਏਦਾਂ ਲੱਗਦਾ ਸੀ ਵੀ ਤੇ ਯਾਰ ਰੱਬ ਦੇਖਦਾ ਦੇਰ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਕਹਿੰਦੇ ਤੇਰੇ ਜਿਨ੍ਹਾਂ ਨਾਲ ਵਿਸਰੈ ਨਾਮ ਸੇ ਗਨੇਹ ਆ ਅਕਲ ਵਾਲੇ ਨੇ ਜਿਹੜੇ ਭੇਦ ਨਾ ਜਾਣੋ ਮੂਲ ਸਾਈ ਜਿਹਾ ਕਹਿੰਦੇ ਉਹਨਾਂ ਨੇ ਏਦਾਂ ਕਾਰਜ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਲੱਗਦਾ ਬੰਦਾ ਨਹੀਂ ਕਰ ਸਕਦਾ ਇੰਪੋਸੀਬਲ ਇਹ ਬੰਦੇ ਨੇ ਕਿਹਨੇ ਕਰਤਾ ਹੁਣ ਜਹਾਜ਼ ਬਣਾਇਆ ਵੇਖਿਓ ਜਹਾਜ਼ ਉੱਡਦਾ ਵੇਖਿਓ ਬੰਦੇ ਨੇ ਬਣਾਇਆ ਬੰਦੇ ਨੇ ਘਾਤ ਕੱਢੀ ਰੋਕਟ ਬਣਾਏ ਬੰਦੇ ਨੇ ਬਣਾਏ ਫੋਨ ਬਣਾਇਆ ਬੰਦੇ ਨੇ ਬਣਾਇਆ ਇੰਟਰਨੈਟ ਬਣਾਇਆ ਬੰਦੇ ਨੇ ਬਣਾਇਆ ਆ ਫੋਟੋ ਭੇਜ ਦੇਣਾ ਕਿੱਥੇ ਜਾਂਦੀ ਕਿਵੇਂ ਉੱਡਦੀ ਕਿੱਥੇ ਕਿਹੜੀਆਂ ਤਰੰਗਾਂ ਕਿਵੇਂ ਇੱਕ ਸਕਿੰਟ ਤੋਂ ਵੀ ਪਹਿਲਾਂ ਪਹਿਲਾਂ ਅਮਰੀਕਾ ਪਹੁੰਚ ਜਾਂਦੀ ਸਾਰੀ ਦੁਨੀਆ ਵਿੱਚ ਫੈਲ ਜਾਂਦੀ ਇੱਕ ਮਿੰਟ ਤੋਂ ਪਹਿਲਾਂ ਇੱਕੇ ਟਾਈਮ ਦੇ ਐ ਕਲਿੱਕ ਕੀਤਾ ਹੋ ਗਈ ਇਹ ਬੰਦੇ ਨੇ ਬਣਾਇਆ ਪਰ ਜਿਉਂਦੇ ਬੰਦੇ ਬਣਾਉਣਗੇ ਜੀ ਮੁਰਦਿਆਂ ਨੇ ਕੀ ਬਣਾਉਣਾ ਉਹ ਤੇ ਤਾਸ਼ਾਂ ਖੇਡਦੇ ਉੱਥੇ ਬੈਠੇ ਮੈਨੂੰ ਮਾਫ ਕਰਨਾ ਭਾਬੀਆਂ ਹੀ ਬਣਾਈ ਜਾਂਦੇ ਉਹਨਾਂ ਨੇ ਵੀ ਭਾਬੀ ਬਣਾਤੀ ਤਾਸ਼ਾਂ ਹੀ ਖੇਡੀਆਂ ਸਾਰੀ ਜ਼ਿੰਦਗੀ ਸਾਡੇ ਵਰਗੇ ਮੁਰਦਿਆਂ ਨੂੰ ਹੋਰ ਆਇਆ ਕਿ ਘੁੱਟ ਲਾ ਲਈ ਜਾ ਕੇ ਤਾਸ਼ ਤੋਂ ਉੱਠੇ ਘੁੱਟ ਲਾ ਲਈ ਸੌ ਗਏ ਸਵੇਰੇ ਉੱਠੇ ਤੇ ਫਿਰ ਬਹਿ ਕੇ ਤਾਸ਼ਾਂ ਤੇ ਜਾ ਕੇ ਲੰਚ ਟਾਈਮ ਹੀ ਘਰ ਆਈਦਾ ਤਿੰਨ ਵਾਲੀ ਚਾਹ ਪੀਣ ਫਿਰ ਉੱਥੇ ਬਹਿ ਜਾ ਕੇ ਸਾਰਾ ਸਾਰਾ ਦਿਨ ਲੋਕੀ ਤਾਸ਼ਾਂ ਖੇਡੀ ਜਾਂਦੇ ਸਾਰੀ ਸਾਰੀ ਜ਼ਿੰਦਗੀ ਲਾ ਦਿੱਤੀ ਯਾਰ ਪਿਆਰਿਓ ਆ ਡੈਡ ਹੋਏ ਪਏ ਐ ਬੁੱਝ ਆ ਕਈਆਂ ਦੇ ਨਾ ਗੈਸ ਸਿਰ ਨੂੰ ਚੜ ਜਾਏ ਤੇ ਸਿਰ ਭਾਰੇ ਭਾਰੇ ਹੋ ਜਾਂਦੇ ਐ ਤੁਸੀਂ ਦੋ ਤਿੰਨ ਗਲਾਸ ਲੱਸੀ ਦੇ ਸਵੇਰੇ ਅੱਜ ਕੱਲ੍ਹ ਠੰਡ ਹੋ ਗਈ ਪੀ ਲੈ ਨਾ ਬੰਦਾ ਮੂਲੀ ਵਾਲੇ ਪਰੌਂਠੇ ਖਾ ਕੇ ਤੇ ਓਦਾਂ ਹੀ ਸਿਰ ਉਹਦਾ ਭਾਰਾ ਭਾਰਾ ਹੋ ਜਾਂਦਾ ਇਹ ਇਹਦੀ ਕੋਈ ਟੈਨਸ਼ਨ ਨਹੀਂ ਇਹ ਤੇ ਬੰਦਾ ਠੀਕ ਹੋ ਜਾਂਦਾ ਦੋ ਚਾਰ ਦਿਨਾਂ 'ਚ ਗਰਮੈਸ਼ ਹੋ ਜਾਵੇ ਤਾਂ ਵੀ ਹੌਲਾ ਹੋ ਜਾਂਦਾ ਪਰ ਜਿਹੜਾ ਭਾਰ ਸਾਡੇ ਤੇ ਪੁਜਾਰੀਆਂ ਨੇ ਪਾਇਆ ਇਹਨਾਂ ਨੇ ਕਦੇ ਹੋਸ਼ ਆਉਣ ਹੀ ਨਹੀਂ ਦੇਣੀ ਬੋਝ ਇੰਨਾ ਪਾਇਆ ਅੱਖਾਂ ਖੁੱਲਣ ਹੀ ਨਹੀਂ ਦੇਣੀਆਂ ਦਿਮਾਗ ਚੱਲਣ ਹੀ ਨਹੀਂ ਦੇਣਾ ਪਿਆਰਿਓ ਬੰਦਾ ਇਹ ਕੰਮ ਕਰ ਸਕਦਾ ਪਰ ਜਿਹੜੇ ਇਹਨੂੰ ਖੁਰਕਦੇ ਆ ਆਹ ਦਿਮਾਗ ਆਹ ਚੀਜ਼ ਨੂੰ ਵਰਤਦੇ ਆ ਜਿਹੜੇ ਆਹ ਮੁਰਦੇ ਜਿਹੜੇ ਜਿਉਣ ਲੱਗ ਪਏ ਜਿਹੜੇ ਜਾਨ ਪਾਤੀ ਗੁਰੂ ਸਾਹਿਬ ਨੇ ਕਹਿ ਕੇ ਤੁਹਾਡੇ ਚ ਰੱਬ ਹੈ ਰੱਬ ਕੋਈ ਵੱਖਰਾ ਨਹੀਂ ਤੁਹਾਡੇ ਚ ਤੂੰ ਰੱਬ ਦਾ ਹਿੱਸਾ ਕਰ ਐਸਾ ਲੱਤਾਂ ਤੇ ਭਾਰ ਪਾਇਆ ਬੰਦਾ ਜ਼ਿੰਮੇਵਾਰ ਬਣ ਗਿਆ ਕਾਮਾ ਹੋ ਗਿਆ ਵਿਹਲੜ ਨੂੰ ਕੰਮ ਕਰਨ ਲਾ ਦਿੱਤਾ ਨਿਕੰਮੇ ਨੂੰ ਕੰਮ ਲਾ ਦਿੱਤਾ ਮੈਂ ਕਰਨਾ ਹਾਂ ਭਾਈ ਤੂੰ ਹੀ ਕਰਨਾ ਹੋਰ ਕੌਣ ਕਰੇਗਾ ਤੂੰ ਕਰੇਗਾ ਤੇਰੇ ਚ ਰੱਬ ਹੈ ਕਰ ਫਿਰ ਫਿਰ ਜ਼ਿੰਮੇਵਾਰ ਬਣ ਕੇ ਜਦੋਂ ਲੋਕਾਂ ਨੇ ਜ਼ਿੰਮੇਵਾਰੀਆਂ ਚੁੱਕੀਆਂ, ਹੈਰਾਨ ਹੋ ਗਈ ਦੁਨੀਆ ਵੇਖਣ ਵਾਲੀ, ਹੱਦ ਹੈ ਬਈ। ਇਹਦੇ ਚੋਂ ਤੇ ਰੱਬ ਦਿਸਦਾ ਸੱਚੀ, ਇਸੇ ਕਾਰਜ ਕਰ ਵਿਖਾਇਆ। ਆ ਜੀ ਗੁਰੂ ਦੀ ਵਡਿਆਈ, ਗਿਆਨ ਦੀ ਵਡਿਆਈ ਆ ਪੰਚਮ ਪਾਤਸ਼ਾਹ ਕਹਿੰਦੇ, ਸੁਣੋ, ਮ੍ਰਿਤਕ ਕਹੋ ਪਾਇਓ ਤਨ ਸਾਸਾ ਵਿਛਰਤ ਆਨ ਮਲਾਇਆ। ਆ ਸੁਣਿਓ, ਕਹਿੰਦੇ ਮੁਰਦੇ ਚ ਸਾਹ ਪਾਤੇ, ਸਾਡੇ ਵਾਲਿਆਂ ਨੇ ਇਹਦਾ ਅਰਥ ਇਹ ਕੱਢ ਲੈਣਾ ਵੀ ਮੁਰਦਾ ਜਿਉਂਦਾ ਕਰਤਾ। ਮੁਰਦੇ ਜਿਹੜੇ ਦੂਜੇ ਮੁਰਦੇ, ਬੰਦਾ ਮਰ ਨਹੀਂ ਜਾਂਦਾ, ਜਿਵੇਂ ਮਰਨ ਤੋਂ ਬਾਅਦ ਕਹਿੰਦੇ ਉਹਨੂੰ ਜਿਉਂਦਾ ਕਰਤਾ ਗੁਰੂ ਸਾਹਿਬ ਨੇ। ਗੁਰੂ ਸਾਹਿਬ ਲਾਸ਼ਾਂ ਜਿਉਂਦੀਆਂ ਕਰਨ ਨਹੀਂ ਸੀ ਆਏ, ਤੁਹਾਨੂੰ ਕੀ ਲੱਗਦਾ ਵੀ ਲਾਸ਼ਾਂ ਜਿਉਂਦੀਆਂ ਕਰਨ ਆਏ ਸੀ? ਸਾਡੇ ਤੇ ਕੰਮ ਹੀ ਇੰਨੇ ਕਰਨ, ਕੀ ਕਰਨ ਆਏ ਸੀ ਗੁਰੂ ਸਾਹਿਬ? ਕਹਿੰਦੇ ਇੱਕ ਤੇ ਪਾਣੀ ਦੀ ਘਾਟ ਸੀ, ਪਾਣੀ ਦੇ ਚਸ਼ਮੇ ਵਗਾਉਣ ਆਏ ਸੀ, ਹੋਰ ਕਹਿੰਦੇ ਭਾਈ ਕਰੀਠੇ ਮਿੱਠੇ ਕਰਨ ਆਏ ਸੀ, ਹੋਰ ਕਹਿੰਦੇ ਦਰਖਤਾਂ ਤੋਂ ਮਠਿਆਈਆਂ ਝਾੜਨ ਆਏ ਸੀ, ਇੰਨੇ ਕੰਮ ਕਰਨ ਨਹੀਂ ਆਏ ਸੀ ਸਾਡੇ ਗੁਰੂ ਸਾਹਿਬ? ਆਹੀ ਕੰਮ ਸੀ, ਉਹ ਆਏ, ਉਹਨਾਂ ਨੇ ਜੋ ਕੀਤਾ ਉਹ ਕੀਤਾ, ਜਿਹੜੇ ਮੁਰਦੇ ਹੋਏ ਪਏ ਲੋਕਾਂ 'ਚ ਜਾਨ ਪਾਤੀ, ਇਹ ਨਹੀਂ ਕਰ ਸਕਦਾ ਕੋਈ, ਇਹ ਨਹੀਂ ਕਰ ਸਕਦਾ। ਬਿਮਾਰੀਆਂ ਠੀਕ ਕਰਨ ਆਏ ਸੀ ਸਾਡੀਆਂ, ਉਹ ਜਦੋਂ ਦਿਮਾਗ ਚੱਲ ਪਿਆ ਡਾਕਟਰ ਬਣ ਜਾਣੇ ਨੇ, ਬਿਮਾਰੀਆਂ ਤੇ ਲੋਕਾਂ ਆਪੇ ਠੀਕ ਕਰ ਲੈਣੀਆਂ, ਤੂੰ ਕੈਂਸਰ ਦੀ ਚਿੰਤਾ ਨਾ ਕਰ, ਇਹਨਾਂ ਨੇ ਕੈਂਸਰ ਦਾ ਵੀ ਇਲਾਜ 5-7 ਸਾਲਾਂ 'ਚ ਲੱਭਿਆ, ਲੈ ਦਿਮਾਗ ਚੱਲ ਪਿਆ ਤੇ ਸਭ ਕੁਛ ਆਪੇ ਹੋ ਜਾਣਾ, ਪੋਲੀਓ ਦਾ ਇਲਾਜ ਲੱਭ ਲਿਆ, ਬਿਮਾਰੀਆਂ ਦੇ ਇਲਾਜ ਤੇ ਉਦੋਂ ਲੱਭ ਲੈਣੇ ਨੇ, ਪਹਿਲਾਂ ਦਿਮਾਗ ਚਲਾਓ ਮੇਰੇ ਵੀਰੋ, ਆਹ ਚੱਲ ਪਿਆ ਬਾਕੀ ਤੇ ਆਪੇ ਚੱਲ ਪੈਣਾ, ਦਿਮਾਗ ਚੱਲ ਪਿਆ ਬਾਕੀ ਆਪੇ ਚੱਲ ਪੈਣਾ। ਅੱਜ ਕੈਂਸਰ ਦੀ ਸਭ ਤੋਂ ਭੈੜੀ ਬਿਮਾਰੀ ਹੈ, ਡਾਕਟਰ ਕਹਿ ਰਹੇ ਨੇ 2-4 ਸਾਲ ਰੁਕ ਜਾਓ, ਇਲਾਜ ਲੱਭ ਲਿਆ। ਅਮਰੀਕਾ ਦੇ ਵਿੱਚ ਤਕਰੀਬਨ ਇਹ ਕਹਿ ਲਓ ਵੀ ਅਮਰੀਕਾ ਦੇ ਵਿੱਚ ਕੈਂਸਰ ਦੇ ਪੇਸ਼ੈਂਟ ਜਿਹੜੇ ਆ 95% ਡਾਕਟਰ ਬਚਾ ਲੈਂਦੇ ਆ, 5% ਮਰਦੇ, 95% ਇਲਾਜ ਲੱਭ ਗਿਆ, ਦਿਮਾਗ ਨਾਲ ਲੱਭਿਆ। ਪੜ੍ਹੇ ਲਿਖੇ ਨੌਜਵਾਨ ਨੂੰ ਐਵਰੇਜ ਏਜ ਸਾਡੀ ਇੰਡੀਆ ਦੀ 1930 ਵਿੱਚ ਨੈੱਟ ਤੇ ਭਰ ਕੇ ਵੇਖਿਓ, ਇੰਟਰਨੈਟ ਤੇ ਭਰਿਓ, ਕੱਲ ਨੂੰ ਵੇਖਿਓ ਜਾ ਕੇ, ਐਵਰੇਜ ਏਜ ਸਾਡੀ ਭਾਰਤ ਦੀ 30 ਸਾਲ ਸੀ, 30 ਸਾਲ ਐਵਰੇਜ ਏਜ ਬੰਦੇ ਦਾ ਮਤਲਬ ਇਹ ਨਹੀਂ ਵੀ 100 ਸਾਲ ਦੇ ਹੁੰਦੇ ਨਹੀਂ ਸੀ, ਹੁੰਦੇ ਸੀ, ਪਰ ਪਲੇਗ ਪੈ ਗਈ, ਕਦੇ ਕੋਈ ਬਿਮਾਰੀ ਪੈ ਗਈ, ਕਦੇ ਕੋਈ, ਲੱਖਾਂ ਬੰਦੇ ਮਰ ਜਾਂਦੇ ਸੀ, ਪਰ ਐਵਰੇਜ ਏਜ ਸੀ 30 ਸਾਲ। ਕੋਈ 100 ਤੱਕ ਜਾਂਦਾ ਸੀ, ਕੋਈ 60 ਤੱਕ ਜਾਂਦਾ ਸੀ, 30 ਸਾਲ ਐਵਰੇਜ ਏਜ, ਕੋਈ 40 ਦਾ ਮਰ ਜਾਂਦਾ ਸੀ, ਕੋਈ 35 ਦਾ, ਕੋਈ 30 ਦਾ, ਤੇ ਹੁਣ ਸਾਡੀ ਐਵਰੇਜ ਏਜ ਹੋ ਗਈ 60 ਸਾਲ, 30 ਵੱਧ ਗਈ। ਕਿਉਂ ਵੱਧ ਗਈ? ਕਿਉਂਕਿ ਪਲੇਗਾਂ ਪਲੂਗਾਂ ਜਿੰਨੀਆਂ ਬਿਮਾਰੀਆਂ ਪੈਂਦੀਆਂ ਸੀ ਸਾਰੀਆਂ ਦੇ ਇਲਾਜ ਬੰਦੇ ਨੇ ਲੱਭ ਲਏ। ਕਾਹਦੇ ਤੋਂ ਲੱਭੇ? ਆ ਦਿਮਾਗ ਚੱਲ ਪਿਆ। ਗੁਰੂ ਸਾਹਿਬ ਕਹਿੰਦੇ ਦਿਮਾਗ ਚਲਾ ਲੈ, ਬਿਮਾਰੀਆਂ ਤੇ ਕਾਬੂ ਤੇ ਤੂੰ ਆਪੇ ਪਾ ਲੈਣਾ। ਪੋਲੀਓ ਖਤਮ ਕਰ ਲਿਆ, ਕੈਂਸਰ ਖਤਮ ਕਰ ਲਓਗੇ। ਆ ਜਿੰਨੇ ਬੰਦੇ ਐਕਸੀਡੈਂਟਾਂ 'ਚ ਮਰਦੇ ਨੇ, ਜਿੱਦਣ ਤੁਹਾਡੇ ਦਿਮਾਗ ਚੱਲ ਪਏ, ਤੁਸੀਂ ਰੋਡ ਵਧੀਆ ਬਣਾ ਕੇ, ਰੂਲ ਬਣਾ ਦਿੱਤੇ, ਐਂਗਲ ਲਾ ਦਿੱਤੇ, ਜੰਗਲੇ ਲਾ ਦਿੱਤੇ, ਕੋਈ ਮੱਝ ਸੜਕ ਤੇ ਨਾ ਚੜ੍ਹ ਸਕੀ, ਕੋਈ ਗੱਡੀ ਸਿੱਧੀ ਨਾ ਆ ਸਕੀ, ਲੱਖਾਂ ਬੰਦਾ ਜਿਹੜਾ ਮਰਦਾ ਇਹ ਵੀ ਮਰਨੋਂ ਹਟ ਜਾਏਗਾ ਜੇ ਦਿਮਾਗ ਚੱਲ ਪਿਆ। ਜ਼ਰੂਰੀ ਹੈ ਕੀ ਚਲਾਉਣਾ? ਦਿਮਾਗ ਚਲਾਉਣਾ। ਜਾਨ ਪਾ ਦਿਓ ਮੁਰਦਿਆਂ 'ਚ। ਜਿਹੜਾ ਬੰਦਾ ਦਿਮਾਗ ਨਹੀਂ ਚਲਾ ਰਿਹਾ ਉਹ ਤੇ ਮੁਰਦਾ ਹੈ, ਪਸ਼ੂ ਨਹੀਂ ਚਲਾ ਰਿਹਾ, ਤੇ ਜੇ ਬੰਦਾ ਵੀ ਏਦਾਂ ਦਾ ਹੀ ਹੈ ਫਿਰ ਤੇ ਪਸ਼ੂ ਹੀ ਹੈ। ਹੁਣ ਪਸ਼ੂ ਵੀ ਆਪਣਾ ਦਿਮਾਗ ਨਹੀਂ ਵਰਤਦਾ, ਜੇ ਬੰਦਾ ਵੀ ਆਪਣਾ ਦਿਮਾਗ ਨਹੀਂ ਵਰਤਦਾ ਫਿਰ ਤੇ ਪਸ਼ੂ ਹੀ ਹੋਇਆ, ਫਿਰ ਫਰਕ ਕੀ ਹੋਇਆ? ਤਾਂ ਕਰਕੇ ਮ੍ਰਿਤਕ ਕਹੋ ਪਾਇਓ ਤਨ ਸਾਸਾ ਵਿਛਰਤ ਆਨ ਮਲਾਇਆ। ਕਹਿੰਦੇ ਗਿਆਨ ਵੇਖੋ, ਜਦੋਂ ਬੰਦੇ ਨੂੰ ਗਿਆਨ ਹੋਇਆ, ਕਹਿੰਦੇ ਵਿਛੜਿਆ ਬੰਦਾ ਰੱਬ ਨਾਲ ਮਿਲ ਪਿਆ। ਰੱਬ ਕਿੱਥੇ ਮਿਲਿਆ? ਬਾਹਰੋਂ ਮਿਲਿਆ ਕਿ ਆਪਣੇ ਆਪ ਚੋਂ? ਆਪਣੇ ਆਪ ਚੋਂ। ਜਦੋਂ ਅਕਲ ਆਈ ਕਹਿੰਦੇ ਰੱਬ ਨਾਲ ਮਿਲਾਪ ਹੋ ਗਿਆ। ਕਿਹੜੇ ਰੱਬ ਨਾਲ? ਜਿਹੜਾ ਸਾਡੇ ਅੰਦਰ ਹੀ ਵੱਸਦਾ ਸੀ। ਲੋ ਸੁਣੋ, ਪੜੋ ਫੇਰ।
ਮ੍ਰਿਤਕ ਕਹੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ। ਪਸ਼ੂ ਪਰੇਤ ਮੁਗਦ ਭੈ ਸੋਤੇ ਹਰ ਨਾਮਾ ਮੁਖ ਗਾਇਆ।
ਕਹਿੰਦੇ ਪਸ਼ੂ ਪ੍ਰੇਤ ਮੁਗਦ ਭੈ ਸੋਤੇ, ਕਹਿੰਦੇ ਮੂਰਖ ਪ੍ਰੇਤ ਬਿਰਤੀਆਂ ਦੇ ਬੰਦੇ, ਪਸ਼ੂ ਬਿਰਤੀ ਦੇ ਬੰਦੇ, ਬਿਰਤੀ ਕਰਕੇ ਪਸ਼ੂ, ਬਿਰਤੀ ਕਰਕੇ ਪ੍ਰੇਤ, ਬਿਰਤੀ ਕਰਕੇ ਕਹਿੰਦੇ ਮੂਰਖ, ਸਰੋਤਾ ਬਣ ਗਿਆ, ਸੁਣਨ ਲੱਗ ਪਿਆ, ਗੁਰੂ ਦਾ ਗਿਆਨ ਸੁਣਨ ਲੱਗ ਪਿਆ। ਕਹਿੰਦੇ ਬੰਦਾ ਉਹ ਜਿਹੜਾ ਬੰਦਾ ਬਿਲਕੁਲ ਨਿਕੰਮਾ ਸੀ, ਕਮਾਲ ਦਾ ਹੋ ਗਿਆ, ਦਿਮਾਗ ਚੱਲ ਪਿਆ, ਹੁਣ ਲੱਗਿਆ ਜੀ ਦਿਮਾਗ ਵਰਤਣ, ਹੁਣ ਨਵੀਂ ਨਵੀਂ ਤਕਨੀਕ, ਨਵੀਂ ਨਵੀਆਂ ਕਾਢਾਂ ਕੱਢਦਾ ਹੈ, ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਇਆ ਹੈ। ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗੇ ਆ, ਸਾਰੇ ਦੁੱਖ ਦੂਰ ਹੋ ਗਏ। ਗਿਆਨ ਗੁਰੂ ਦੇ ਜਦੋਂ ਦੇ ਲੜ ਲੱਗਿਆ, ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗਿਆ, ਸਾਰੇ ਦੁੱਖ ਦੂਰ ਹੋ। ਸ਼ਬਦ ਗੁਰੂ ਦੇ ਜਦੋਂ ਦੇ ਲੜ ਲੱਗਿਆ, ਸਾਰੇ ਦੁੱਖ ਦੂਰ ਹੋ। ਪੜੋ ਪੜੋ ਸਾਰੇ ਦੁੱਖ ਦੂਰ ਹੋ ਗਏ। ਦੁਖੀਆਂ ਦੇ ਦੁੱਖ ਦੇ ਦੂਰ ਕਰੇ, ਦੁਖੀਆਂ ਦੇ ਦੁੱਖ ਦੇ ਦੂਰ ਕਰੇ, ਦੁਖੀਆਂ ਦੇ ਦੁੱਖ ਦੇ ਦੂਰ ਕਰੇ, ਦੁਖੀਆਂ ਦੇ ਦੁੱਖ ਦੇ ਦੁਖੀਆਂ ਦੇ ਦੁੱਖ ਦੇ ਦੂਰ ਕਰੇ, ਦੁਖੀਆਂ ਦੇ ਦੁੱਖ ਦੇ ਦੂਰ ਕਰੇ, ਦੁਖੀਆਂ ਦੇ ਦੁੱਖ ਦੇ ਦੂਰ ਕਰੇ, ਦੁਖੀਆਂ ਦੇ ਦੁੱਖੜੇ 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 ਦੂਰ ਕਰੇ। ਸਤਿਗੁਰ ਤੇਰੀ ਬਾਣੀ, ਸਤਿਗੁਰ ਤੇਰੀ ਬਾਣੀ, ਦੁਖੀਆਂ ਦੇ ਦੁੱਖੜੇ ਦੂਰ ਕਰੇ, ਦੁਖੀਆਂ ਦੇ ਦੁੱਖੜੇ ਦੂਰ ਕਰੇ। ਸਤਿਗੁਰ ਤੇਰੀ ਬਾਣੀ, ਦੁਖੀਆਂ ਦੇ ਦੁੱਖੜੇ। ਭਾਈ ਦੇ ਅੰਦਰ ਜਿਉਣਾ ਨਾ ਬੰਦੇ ਨੂੰ ਆਵੇ, ਚਾਹੇ ਹੋਵੇ ਇੰਡੀਆ, ਚਾਹੇ ਹੋਵੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਬਾਹਰਲੇ ਦੇਸ਼, ਜਿਹੜੇ ਮਰਜ਼ੀ ਚੱਲਿਆ ਜਾਏ, ਇੱਥੇ ਵੀ ਰੋਂਦਾ ਹੀ ਸੀ, ਉੱਥੇ ਵੀ ਰੋਂਦਾ। ਜੇ ਅੰਦਰ ਦਾ ਮੁਰਦਾਪਣ ਉਹਨੂੰ ਠੀਕ ਨਹੀਂ ਕਰਨਾ, ਜੇ ਬੰਦੇ ਨੂੰ ਅਕਲ ਨਹੀਂ ਆਈ, ਸਮਝ ਨਹੀਂ ਆਈ, ਤੇ ਜਿਹਨੂੰ ਅਕਲ ਆ ਗਈ, ਮੈਂ ਇੱਥੇ ਛੱਪਰੀਆਂ ਚ ਰਹਿਣ ਵਾਲੇ ਵੀ ਹੱਸਦੇ ਵੇਖੇ ਆ, ਮਾਣਦੇ ਆ ਜ਼ਿੰਦਗੀ, ਕੰਡਿਆਂ ਤੇ ਪਏ ਹੱਸਦੇ ਆ ਕਲਗੀਆਂ ਵਾਲੇ, ਤੇ ਲੋਕੀ ਮਖਮਲੀ ਸੇਜਾਂ ਤੇ ਪਏ ਵੀ ਨਹੀਂ ਹੱਸਦੇ, ਚੀਕਾਂ ਮਾਰਦੇ ਆ ਬੜੇ ਔਖੇ। ਇਹ ਸਾਰੀ ਗਿਆਨ ਦੀ ਖੇਡ ਹੈ, ਸਮਝ ਦੀ ਖੇਡ ਹੈ, ਆ ਦਿਮਾਗ ਚੱਲਣ ਦੀ ਖੇਡ ਹੈ। ਮੁਰਦੇ ਚੱਲ ਪਏ ਮੁਰਦੇ, ਜਿਉਂਦੇ ਕਰਤੇ ਮੁਰਦੇ। ਜਿਉਂਦਾ ਹੋ ਜਾ ਇੰਡੀਆ ਚ ਵੀ ਜਿਉਂਦਾ, ਫਿਰ ਅਮਰੀਕਾ ਵੀ ਜਾਏ ਤੇ ਉੱਥੇ ਵੀ ਜਿਉਂਦਾ, ਬਾਹਰ ਵੀ ਜਿਉਂਦਾ, ਕਦੇ ਜੇਲ੍ਹ ਚਲ ਗਿਆ ਉੱਥੇ ਵੀ ਜਿਉਂਦਾ, ਜਿੱਥੇ ਰਹੇਗਾ ਆਨੰਦ ਚ ਰਹੇਗਾ। ਜਦੋਂ ਸਤਿਗੁਰੂ ਪਾ ਲਏਗਾ, ਸੱਚਾ ਗਿਆਨ ਹੋ ਗਿਆ, ਜਦੋਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਜਦੋਂ ਅਗਲ ਆ ਗਈ। ਤੇ ਜੇ ਅਗਲ ਨਹੀਂ ਲੈਣੀ, ਸਮਝ ਨਹੀਂ ਲੈਣੀ, ਫਿਰ ਭਾਵੇਂ ਅਮਰੀਕਾ ਵੀ ਚਲਿਆ ਜਾ, ਉੱਥੇ ਵੀ ਬੁਰਾ ਲੱਗਦਾ। ਵੇਖਿਆ ਜੀ ਵੱਡੀਆਂ ਵੱਡੀਆਂ ਦਾੜੀਆਂ ਵਾਲੇ, ਦਾੜੀਆਂ ਭਿੱਜ ਜਾਂਦੀਆਂ ਰੋਂਦਿਆਂ ਦੀਆਂ, ਅੱਖਾਂ ਚੋਂ ਪਾਣੀ ਆਉਂਦਾ, ਇਦਾਂ ਬੁਰਾ ਹਾਲ ਕੀ ਹੋ ਗਿਆ? ਕੁਛ ਨੀ ਜੀ ਖੱਟਿਆ, ਕੋਈ ਸਵਾਦ ਨਹੀਂ, ਬੱਚੇ ਆਪਣੇ ਤੁਰੇ ਫਿਰਦੇ, ਨਿਆਣੇ ਕੋਈ ਆਖੇ ਨੀ ਲੱਗਦਾ, ਬੁਰਾ ਹੀ ਹਾਲ, ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ, ਸਮਝ ਨਹੀਂ ਆਈ। ਪਰ ਕਹਿੰਦੇ ਵੇਖੋ ਵਡਿਆਈ ਗੁਰੂ ਦੀ, ਲੋ ਸੁਣੋ ਪੰਚਮ ਪਾਤਸ਼ਾਹ ਕਹਿੰਦੇ ਵੇਖੋ ਗੁਰੂ ਦੀ ਵਡਿਆਈ, ਜਾਨ ਪਾਤੀ ਵਿਛੜਿਆ ਮਿਲ ਦਿੱਤਾ ਪਰਮਾਤਮਾ ਨਾਲ। ਕਿਹੜੇ ਪਰਮਾਤਮਾ ਨਾਲ? ਜਿਹੜਾ ਸਾਡੇ ਕਿੱਥੇ ਵੱਸਦਾ ਜੀ? ਵਿੱਚ ਅੰਦਰ ਵੱਸਦਾ। ਉਹ ਮਿਲਾਤਾ ਰੱਬ, ਮੈਨੂੰ ਮਿਲਾਤਾ ਗੁਰੂ ਨੇ, ਕਿਹਨੂੰ ਆਪਣੇ ਆਪ ਨੂੰ ਆਖੋ ਸਤਨਾਮ। ਮੈਨੂੰ ਤੇ ਆਪਣੇ ਆਪ ਦਾ ਹੀ ਨਹੀਂ ਸੀ ਪਤਾ, ਮੈਨੂੰ ਆਪਣੇ ਆਪ ਨੂੰ ਮਿਲਾਤਾ, ਮੈਂ ਦੂਰ ਆਪਣੇ ਆਪ ਤੋਂ ਹਾਂ। ਮੇਰੇ ਵੀਰੋ, ਆਪਣੇ ਆਪ ਤੋਂ ਦੂਰ ਹੋ ਤੁਸੀਂ, ਤੁਹਾਡਾ ਆਪਣਾ ਆਪ ਹੀ ਰੱਬ ਹੈ। ਅਸੀਂ ਆਪਣੇ ਆਪ ਤੋਂ ਦੂਰ ਹਾਂ, ਲੱਭਣਾ ਆਪਣੇ ਆਪ ਤੋਂ ਹੀ ਪੈਣਾ, ਆਪਣੇ ਆਪ ਨੂੰ ਹੀ ਲੱਭਣਾ। ਭਾਈ ਗੁਰ ਹੈ ਦਿਖਾਇਓ ਲੋਇਣਾ, ਇੱਤਹਿ ਉੱਤਹਿ ਘੱਟ 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 ਘੱਟ, ਤੂੰ ਹੀ ਤੂੰ ਹੀ, ਤੇਰਾ ਵਿਛੋੜਾ ਤੇਰੇ ਤੋਂ ਹੀ ਪਿਆ, ਤੇਰਾ ਵਿਛੋੜਾ ਤੇਰੇ ਤੋਂ ਹੀ ਪਿਆ, ਹੋਰ ਨੀ ਕਿਸੇ ਤੋਂ ਵਿਛੋੜਾ ਪਿਆ, ਤੈਨੂੰ ਆਪਣੇ ਆਪ ਦਾ ਹੀ ਨਹੀਂ ਪਤਾ, ਗਵਾਚਿਆ ਤੂੰ ਹੀ ਫਿਰਦਾ, ਭੁਲੇਖੇ ਚ ਤੁਰੇ ਫਿਰਦੇ ਆ ਅਸੀਂ। ਤਾਂ ਕਰਕੇ ਹੋਰ ਨਾ ਲੱਭੋ, ਆਪਣੇ ਆਪ ਨੂੰ ਲੱਭੋ, ਆਪਣੀ ਤਾਕਤ ਨੂੰ ਪਛਾਣੋ, ਕਾਇਮ ਕਰੋ ਆਪਣੇ ਆਪ ਨੂੰ, ਨਿਕੰਮੇ ਨਾ ਬਣੋ। ਅੱਜ ਢਾਂਚਾ, ਅੱਜ ਸਾਡੇ ਵੀ ਧਰਮ ਦਾ ਢਾਂਚਾ ਇਦਾਂ ਦਾ ਬੰਦੇ ਨੂੰ ਨਿਕੰਮਾ ਬਣਾ ਰਿਹਾ, ਵਿਹਲੜ ਬਣਾ ਰਿਹਾ, ਪਰਸਨੈਲਿਟੀ ਡਿਵੈਲਪ ਨਹੀਂ ਕੀਤੀ ਜਾ ਰਹੀ, ਦਿਮਾਗ ਖੋਲਿਆ ਨਹੀਂ ਜਾ ਰਿਹਾ। ਅੱਜ ਹੀ ਮੈਨੂੰ ਇੱਕ, ਮੈਂ ਹੈਰਾਨ ਹੋ ਗਿਆ ਸੁਣ ਕੇ, ਗੱਲ ਕਹਿੰਦਾ ਯੂਰਿਕ ਐਸਿਡ ਵੱਧਦਾ ਤੇ ਉਹਨੂੰ ਸਾਡੇ ਵਾਲੇ ਕੀ ਕਹਿ ਦਿੰਦੇ ਨੇ ਜੀ? ਸਾਡੇ ਪੰਜਾਬੀ ਚ ਆਮ ਹੀ ਆਪ, ਸਾਡੇ ਅਨਪੜ੍ਹ ਲੋਕ ਕਈ ਕਹਿੰਦੇ ਨੇ ਯੂਰੀਆ ਵੱਧਦਾ, ਆਮ ਨੀ ਕਹਿੰਦੇ, ਮੇਰਾ ਤਾਂ ਯੂਰੀਆ ਵੱਧਦਾ। ਤੇ ਮਾਫ਼ ਕਰਨਾ, ਅੱਜ ਸਾਡੇ ਉੱਥੇ ਮੈਂ ਹੈਰਾਨ ਹੋ ਗਿਆ ਗੱਲ ਸੁਣ ਕੇ। ਉਹ ਮੇਰੇ ਨਾਲ ਗੱਡੀ ਚ ਬੈਠਦਾ ਸਿੰਘ, ਉਹ ਕਹਿੰਦਾ ਜੀ, ਮੈਂ ਜਦੋਂ ਆ ਰਿਹਾ ਸੀ ਮੈਨੂੰ ਉਹਨੇ ਗੱਲ ਸੁਣਾਈ, ਮੈਨੂੰ ਕਹਿੰਦਾ ਜੀ ਸਾਡੇ ਉੱਥੇ, ਮੈਂ ਸਵੇਰੇ ਕਿਹਾ ਵੀ ਮੇਰੀਆਂ ਗੋਡੇ ਮੋਢੇ ਬੜੇ ਦੁਖਦੇ ਆ, ਕੱਲ ਮੈਂ ਰਿਪੋਰਟ ਕਰਾਈ ਤੇ ਰਿਪੋਰਟ ਚ ਆ ਗਿਆ ਕਹਿੰਦੇ ਇਹਦੇ ਦਾ ਯੂਰਿਕ ਐਸਿਡ ਵੱਧਦਾ। ਤੇ ਕਹਿੰਦਾ ਮੈਂ ਕਿਹਾ ਗੋਲੀਆਂ ਥੱਬਾ ਖਾਣੀਆਂ ਪੈਣੀਆਂ। ਤੇ ਸਵੇਰੇ ਕਹਿੰਦੇ ਕੋਈ ਬੰਦਾ ਆਇਆ ਸਾਡੇ ਪਿੰਡ, ਸਿੱਧਾ ਜਿਹਾ ਬੰਦਾ, ਕਹਿੰਦਾ ਇਹ ਤੈਨੂੰ ਪਤਾ ਨੀ, ਉਹ ਫਲਾਣੇ ਗੁਰਦੁਆਰੇ ਕਹਿੰਦੇ ਉੱਥੇ ਯੂਰੀਆ ਚੜਾ ਕੇ ਆ, ਉਹ ਯੂਰੀਆ ਪਿਘੜ ਜਾਂਦਾ। ਕਹਿੰਦਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਵੀ ਤੂੰ ਝੂਠ ਬੋਲਦਾ, ਏਦਾਂ ਵੀ ਹੁੰਦਾ ਕਿਤੇ? ਕਹਿੰਦਾ ਸੱਚੀ ਗੱਲ ਹੈ, ਜਹਾਜ਼ ਚੜਾਓ ਬੰਦਾ ਜਹਾਜ਼ ਚੜ ਜਾਂਦਾ, ਜੇ ਜਹਾਜ਼ ਨਾ ਚੜਦਾ ਹੋਵੇ ਬੰਦਾ ਜਹਾਜ਼ ਚੜਾਵੇ ਤੇ ਜਹਾਜ਼ ਚੜ ਜਾਂਦਾ। ਇੱਧਰ ਵੀ ਚੜਦੇ ਜਹਾਜ਼, ਇੱਧਰ ਗੁਰਦੁਆਰਾ ਹੈ, ਇੱਧਰ ਦੁਆਬੇ ਚ ਵੀ ਹੈਗਾ ਕਿਤੇ। ਹਾਂਜੀ, ਨਵਾਂ ਹੀ ਬਾਰਡਰ ਨਾ ਖੋਲੋ, ਜੇ ਨਾ ਹੀ ਨਾ ਲਓ, ਅੱਗੇ ਹੀ ਬੜੇ ਪੰਗੇ ਪਏ ਰਹਿੰਦੇ ਮੇਰੇ। ਇੰਨਾ ਹੀ ਬਹੁਤ ਹੈ ਵੀ ਜਹਾਜ਼ ਚੜਦੇ ਹੈਗੇ, ਅੱਗੇ ਜਿਹੜਾ ਜਹਾਜ਼ ਚੜਾਏਗਾ ਉਹ ਜਹਾਜ਼ ਚੜ ਜਾਏਗਾ। ਇਹ ਕੀ ਹੈ? ਕਿੱਥੇ ਬੱਚੇ ਨੇ ਗੁਰਦੁਆਰੇ ਆਉਣਾ, ਭਾਈ ਤੂੰ ਪੜ ਲੈ, ਨਿਕੰਮਾ ਨਾ ਬਣ, ਵਿਹਲੜ ਨਾ ਬਣ, ਪੁਆਇੰਟ ਆਫ ਵਿਊ ਘੜਨਾ, ਤੁਹਾਡਾ ਨਜ਼ਰੀਆ ਘੜਨਾ, ਜ਼ਿੰਦਗੀ ਜਿਉਣੀ ਕਿੱਦਾਂ। ਇਹ ਗੁਰਦੁਆਰਿਆਂ ਵਿੱਚ ਸਟੇਜਾਂ ਤੇ ਸਕੂਲਾਂ ਦੀ ਪੜ੍ਹਾਈ ਬੜੀ ਵਧੀਆ ਚਾਹੀਦੀ ਹੈ, ਦੱਸੋ ਜੀ ਸਕੂਲਾਂ ਦੀ ਪੜ੍ਹਾਈ ਵਧੀਆ ਚਾਹੀਦੀ ਕਿ ਐਵੇਂ ਹੀ? ਤੇ ਗੁਰਦੁਆਰੇ ਦੀ ਪੜ੍ਹਾਈ, ਫਿਰ ਇਹ ਸਕੂਲ ਨਹੀਂ ਸਾਡਾ, ਇੱਥੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਨੇ ਪੜ੍ਹਨ ਆਉਣਾ, ਇੱਥੇ ਬੀਬੀ ਤੋਂ ਲੈ ਕੇ ਬੱਚੇ ਤੱਕ ਇੱਥੇ ਤੇ ਆਉਂਦਾ ਹੀ ਆਉਂਦਾ। ਅਗਲਾ ਸਕੂਲ ਜਿਹੜੇ ਨਹੀਂ ਗਏ ਗੁਰਦੁਆਰੇ ਤੇ ਗਏ ਹੈ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਕੂਲ ਦਾ ਮੂੰਹ ਨਹੀਂ ਵੇਖਿਆ ਗੁਰਦੁਆਰਾ ਤੇ ਵੇਖਿਆ ਸੀ। ਜੇ ਅਗਲਾ ਉਧਰੋਂ ਨਹੀਂ ਸੀ ਚੱਲਿਆ, ਇਧਰੋਂ ਚਲਾਉਂਦੇ ਤੁਸੀਂ ਗੁਰਦੁਆਰੇ ਵਾਲੇ ਪਾਸਿਓਂ। ਭਾਈ ਧਰਮਸ਼ਾਲਾ ਸੀ ਉਦੋਂ, ਗੁਰੂ ਸਾਹਿਬ ਨੇ ਧਰਮਸ਼ਾਲਾਵਾਂ ਬਣਾਈਆਂ ਜਿੱਥੇ ਬੰਦੇ ਨੂੰ ਚਲਾਵਾਂਗੇ, ਚੱਲੇਗਾ ਇਹ, ਚੱਲੇਗਾ, ਚੱਲੂ ਇਹ, ਚੱਲੂ ਜ਼ਰੂਰ ਚੱਲੂ, ਦਿਮਾਗ ਚੱਲੂ ਇਹਦਾ। ਤੇ ਜਦੋਂ ਸਾਡੇ ਸਤਿਗੁਰ ਸਨ, 225 ਸਾਲ ਲੋਕਾਂ ਦੇ ਦਿਮਾਗ ਚੱਲੇ ਵੀ ਬੜੇ, ਚੱਲੇ ਵੀ ਧਰਮ ਵਾਲੇ ਪਾਸਿਓਂ, ਧਰਮ ਵਾਲੇ ਪਾਸਿਓਂ ਚੱਲੇ ਦਿਮਾਗ ਲੋਕਾਂ ਦੇ। ਆ ਹੁਣ ਜਿੰਨੇ ਕੁ ਕੈਨੇਡਾ ਚੱਲੇ ਆ ਸਾਰੇ, ਆ 20 ਸਾਲਾਂ 'ਚ ਸਕੂਲ ਆ ਗਏ, ਪੜ੍ਹਾਈ ਆ ਗਈ, ਇੰਗਲਿਸ਼ ਪੜ੍ਹ ਪੁੜ ਗਏ ਤੇ ਬੱਚੇ ਚੱਲੇ ਆ, ਨਹੀਂ ਤੇ ਸਾਡਾ ਕੁਛ ਵੀ ਨਹੀਂ ਸੀ ਬਣਨਾ। ਚੰਗੀ ਪੜ੍ਹਾਈ ਜੇ ਸਕੂਲਾਂ ਦੀ ਚਾਹੀਦੀ ਹੈ ਤੇ ਗੁਰਦੁਆਰਿਆਂ ਦੀ ਕਿਉਂ ਨਹੀਂ? ਡਿਵੈਲਪ ਕਰੋ ਪਰਸਨੈਲਿਟੀ ਅਗਲੇ ਦੀ, ਡੈਡ ਕਰੀ ਜਾਂਦੇ ਆ ਤੁਸੀਂ। ਤੇ ਸੁਣਿਆ ਤੇ ਇਹ ਆ ਵੀ ਕਣਕ ਚੜਾਓ, ਕਣਕ 'ਚ ਵਾਧਾ ਹੋ ਜਾਏਗਾ। ਕਣਕ 'ਚ ਵਾਧਾ ਕਿਵੇਂ ਹੋਏਗਾ ਭਲਾ, ਜੇ ਕੀ ਕਰੋ? ਕਣਕ ਚੜਾਓ, ਜੇ ਪੈਸੇ ਚ ਵਾਧਾ ਕਿਵੇਂ ਹੋਏਗਾ? ਬੋਲੋ ਭਰਾ, ਪੈਸੇ ਚੜਾਓ ਤੇ ਫਿਰ ਯੂਰੀਆ ਵਧਾਉਣ ਨਾਲ ਫਿਰ ਕੀ ਹੋਊ? ਜਿਹੜੇ ਕਹਿੰਦੇ ਵੀ ਉੱਥੇ ਯੂਰੀਆ ਹੀ ਚੜਾਓਗੇ ਤੇ ਫਿਰ ਤੇ ਵਧੇਗਾ ਕਿ ਘਟੇਗਾ? ਉੱਥੇ ਬਸ ਜਿੱਧਰ ਨੂੰ ਜੀ ਕਰਦਾ ਬਸ ਫਲਾਣੇ ਥਾਂ ਤੇ ਨਮਕ ਚੜਾਓ ਜੀ, ਨਮਕ ਦੇ ਬੋਰੀਆਂ ਲੈ ਜਾਂਦੇ ਲੋਕ, ਮਾਂਜੇ ਚੜਾਓ ਝਾੜੂ ਚੜਾਉਣ ਲੱਗ ਜਾਂਦੇ, ਜਿੱਥੇ ਜਿਹੜੀ ਚੀਜ਼ ਫਿੱਟ ਆਉਂਦੀ ਵਾ ਕਰ ਦੋ। ਤੇ ਕਹਿੰਦਾ ਸਾਡੇ ਵਰਗੇ ਪ੍ਰਬੰਧਕ ਵੀ ਨੇ, ਅਗਲਾ ਕਹਿੰਦਾ ਚੱਲ ਝਾੜੂ ਇਕੱਠੇ ਕਰਕੇ ਵੇਚ ਦਿਆਂਗੇ, ਨਮਕ ਜਿਹੜਾ ਜਿੰਨਾ ਕੁ ਲੰਗਰ ਚ ਚੱਲਣਾ ਬਾਕੀ ਵੇਚ ਦਿਓ, ਤੇ ਯੂਰੀਆ ਵੀ ਅਗਲਿਆਂ ਨੇ ਵੇਚਣਾ ਹੀ ਹੈ। ਹੋਰ ਕਰਨਗੇ ਕੀ? ਬਿਜ਼ਨਸ ਹੀ ਹੈ, ਹੋਰ ਕੀ ਕਰਦੇ ਹਾਂ ਅਸੀਂ? ਤਾਂ ਕਰਕੇ ਮਾੜਾ ਮੋਟਾ ਦਿਮਾਗ ਖੋਲ ਲਈਏ ਵੀਰੋ ਭਾਈਓ, ਖੁੱਲਣ ਨਹੀਂ ਦੇਣਾ ਅਗਲਿਆਂ ਨੇ। ਕੋਈ ਨੀ ਚਾਹੁੰਦਾ ਤੁਸੀਂ ਸਿਆਣੇ ਹੋ ਜਾਓ, ਨਾ ਚਾਹੁੰਦੀ ਹੈ ਲੀਡਰੀ ਤੇ ਨਾ ਚਾਹੁੰਦੇ ਹੈ ਬਾਬੇ। ਇਹ ਦੋ ਹਸਤੀਆਂ ਮਹਾਨ ਨੇ ਸਾਡੇ ਚ, ਇਹ ਦੋਵੇਂ ਨੀ ਚਾਹੁੰਦੇ। ਲੀਡਰਾਂ ਦੀ ਕੁਰਸੀ ਕਾਇਮ ਨੀ ਰਹਿਣੀ ਤੇ ਬਾਬਿਆਂ ਦੀ ਬੋਲੋ ਗੱਦੀ, ਗੱਦੀ ਤੇ ਕੁਰਸੀ ਕੁਝ ਹੀ ਹੁੰਦੀਆਂ, ਫਰਕ ਗਿਆ। ਇਹਨਾਂ ਨੇ ਦਿਮਾਗ ਨੀ ਖੁੱਲਣ ਦੇਣਾ, ਇਹਨਾਂ ਨੇ ਕਦੀ ਨੀ ਕਹਿਣਾ ਕਿ ਬੰਦਾ ਦਿਮਾਗ ਚਲਾਵੇ, ਆਪਣੇ ਆਪ ਸੋਚੇ, ਇਹਦਾ ਇਹਦਾ ਦਿਮਾਗ ਚੱਲਣ ਲੱਗੇ। ਤਰਕ ਨਾ ਕਰਿਓ, ਸਾਡੇ ਐਡਾ ਭੰਡਿਆ ਤਰਕ ਨੂੰ, ਇੰਨਾ ਭੰਡਿਆ ਸਾਡੇ ਦਿਮਾਗ ਚ ਇਹ ਆਉਂਦਾ ਵੀ ਜੇ ਤਰਕ ਕੀਤੀ ਤੇ ਇਹਦਾ ਮਤਲਬ ਮੈਂ ਪਾਪੀ ਹੋ ਗਿਆ। ਤੇ ਜਿਹੜਾ ਬੰਦਾ ਤੁਹਾਨੂੰ ਸਟੇਜ ਤੇ ਕਵੇ ਤਰਕ ਨਾ ਕਰਿਆ ਕਰੋ, ਇਹਦਾ ਮਤਲਬ ਇਹ ਬੰਦਾ ਕਹਿੰਦਾ ਵੀ ਸੋਚਿਆ ਨਾ ਕਰੋ, ਤੂੰ ਸੋਚਣਾ ਨਹੀਂ। ਤਰਕ ਮਤਲਬ, ਤਰਕ ਕੀ ਹੁੰਦੀ ਹੈ ਜਰਾ ਸੁਣਿਓ, ਜਰਾ ਤਰਕ ਹੁੰਦੀ ਹੈ ਬੰਦਾ ਕਵੇ ਮੈਂ ਸ਼ਾਹਕੋਟ ਇੱਥੋਂ 15 ਮਿੰਟਾਂ ਚ ਪਹੁੰਚ ਗਿਆ, 15 ਮਿੰਟ ਚ ਪਹੁੰਚ ਗਿਆ। ਤੁਸੀਂ ਸੋਚਣਾ ਹੈ, ਤੁਸੀਂ ਕਹਿਣਾ ਤੇਜ ਗਿਆ ਹੋਣਾ ਤਾਂ ਕਰਕੇ 15 ਮਿੰਟ ਵਿੱਚ। ਕਿੰਨੀ ਦੂਰ ਹੈ ਇੱਥੋਂ ਸ਼ਾਹਕੋਟ? ਕਿੰਨਾ? 20 ਕਿਲੋਮੀਟਰ ਹੈ। 20 ਕਿਲੋਮੀਟਰ 15 ਮਿੰਟ ਵਿੱਚ ਪਹੁੰਚ ਗਿਆ, ਆਪਾਂ ਕਹਾਂਗੇ ਠੀਕ ਹੈ। ਜੇ ਬੰਦਾ ਕਵੇ 10 ਮਿੰਟ ਚ ਪਹੁੰਚ ਗਿਆ, ਫੇਰ ਆਪਾਂ ਕਹਾਂਗੇ ਇਹ ਵੀ ਕਿਤੇ ਨਾ ਕਿਤੇ ਠੀਕ ਹੈ। ਤੇ ਜੇ ਬੰਦਾ ਕਵੇ ਵੀ 12 ਵਜੇ ਮੈਂ ਇੱਥੇ ਸੀ, 12:01 ਤੇ ਮੈਂ ਸ਼ਾਹਕੋਟ ਸੀ, ਤੇ ਫਿਰ ਆਪਾਂ ਕਹਾਂਗੇ ਵੀ ਕਿਉਂ ਛੱਡੀ ਜਾਂਦਾ ਇਹ ਗੱਪ ਮਾਰਦਾ? ਇਹ ਕੀ ਹੈ? ਇਹ ਤਰਕ, ਝੂਠ ਉੱਤੇ ਤਰਕ, ਸੋਚਣਾ ਵੀ ਛੱਡੀ ਤੇ ਨਹੀਂ ਜਾਂਦਾ ਕਿਤੇ, ਇਹ ਗੱਲ ਐਵੇਂ ਹੀ ਤੇ ਨਹੀਂ ਕਿਤੇ। ਤੇ ਸਾਨੂੰ ਸਾਰਿਆਂ ਕੰਮਾਂ ਵਿੱਚ ਅਸੀਂ ਕਰਦੇ ਹਾਂ, ਉੱਥੇ ਵੀ ਬੰਦਾ ਤਰਕ ਕਰਦਾ। ਹਾਂ ਬਈ, ਸਬਜ਼ੀ ਵਾਲਾ ਵੀ ਪੁੱਛਦਾ ਉੱਥੇ ਵੀ ਜਾ ਕੇ ਕੀ ਰੇਟ ਲਾਇਆ ਜੀ ਫਰੂਟ, ਅਗਲਾ ਕਹਿੰਦਾ 100 ਰੁਪਏ ਕਿਲੋ ਸੇਬ, ਉਹ ਕਹਿੰਦਾ ਐਵੇਂ ਤੇ ਨੀ ਲੁੱਟਦੇ ਨੀ ਲੱਗਾ, ਦੂਜੀ ਦੁਕਾਨ ਤੋਂ ਪੁੱਛਦੇ ਲਵਾਂ ਕਿਤੇ ਵੀ ਉੱਥੇ 50 ਮਿਲਦੇ ਹੋਣ, 50 ਰੁਪਈਏ ਇਹ 100 ਨਾ ਲਾਈ ਜਾਵੇ, ਇਹ ਵੀ ਤਰਕ ਹੈ। ਹਰ ਗੱਲ ਤੇ ਕੱਪੜਾ ਖਰੀਦਦੇ ਆ ਤਾਂ ਤਰਕ, ਗੱਡੀ ਖਰੀਦਦੇ ਆ ਤਾਂ ਤਰਕ, ਟਰੈਕਟਰ ਖਰੀਦਦੇ ਆ ਤਾਂ ਤਰਕ, ਜ਼ਮੀਨ ਖਰੀਦਦੇ ਆ ਤਾਂ ਤਰਕ, ਆਲੇ ਦੁਆਲੇ ਪੁੱਛਦੇ ਆ, ਸੋਚਦੇ ਆ ਵੀ ਕਿਤੇ ਲੁੱਟ ਨਾ ਲਵੇ, ਆ ਗਲਤ ਤੇ ਨਹੀਂ ਕਿਤੇ, ਠੱਗੀ ਤੇ ਨਹੀਂ ਮਾਰਦਾ, ਬੇਈਮਾਨੀ ਤੇ ਨਹੀਂ ਕਿਤੇ। ਪਰ ਧਰਮ ਵਾਲੇ ਪਾਸੇ ਐਡਾ ਇਹਨਾਂ ਬੰਦਿਆਂ ਨੇ ਕਿਹਾ ਇੱਥੇ ਤਰਕ ਨਾ ਕਰ, ਭਾਵੇਂ ਤੈਨੂੰ ਕਹਿ ਦਈਏ ਵੀ 70 ਗੁਣਾ 10 ਗੁਣਾ ਇੱਥੇ, 70 ਗੁਣਾ ਅੱਗੇ ਜਾ ਕੇ, ਅੱਗੇ ਹੂਰਾ ਮਿਲਦੀਆਂ, ਅੱਗੇ ਇਹ ਮਿਲਦਾ, ਅੱਗੇ ਆਹ ਮਿਲਦਾ, ਤੂੰ ਤਰਕ ਨਹੀਂ ਕਰਨੀ, ਤੂੰ ਕਹਿਣਾ ਹਾਂਜੀ ਮਿਲਦਾ। ਜੋ ਕਹਿਤਾ ਸੱਤ ਬਚਨ, ਸੱਤ ਬਚਨ, ਸੱਤ ਬਚਨ, ਸੱਤ ਬਚਨ। ਤੇ ਜਿਹੜੇ ਪੁਜਾਰੀ ਕਹਿੰਦੇ ਆ ਸਟੇਜਾਂ ਤੇ ਬਹਿ ਕੇ, ਉਹ ਸਿੱਧਾ ਸਿੱਧਾ ਇਹ ਕਹਿੰਦੇ ਆ ਤਰਕ ਨਾ ਕਰੋ, ਇਹਦਾ ਮਤਲਬ ਸੋਚੋ ਨਾ। ਤੇ ਜਿਹੜਾ ਬੰਦਾ ਸਾਨੂੰ ਸੋਚਣ ਤੋਂ ਰੋਕਦਾ ਹੈ, ਸੋਚਦੇ ਕੌਣ ਨਹੀਂ ਹੁੰਦੇ? ਬੰਦਾ ਤੇ ਪਸ਼ੂ, ਪਸ਼ੂ ਨਹੀਂ ਸੋਚਦੇ। ਇਸ ਕਰਕੇ ਭਾਈ ਇਹਦਾ ਸਿੱਧਾ ਸਿੱਧਾ ਅਰਥ ਇਹ ਹੈ, ਇਹ ਤੈਨੂੰ ਬੰਦਾ ਨਹੀਂ, ਇਹ ਤੈਨੂੰ ਪਸ਼ੂ ਬਣਾਉਣਾ ਚਾਹੁੰਦਾ ਹੈ। ਤੇ ਤੈਨੂੰ ਜਦੋਂ ਪਸ਼ੂ ਬਣਾਏਗਾ, ਤੈਨੂੰ ਭੇਡ ਬਣਾਏਗਾ, ਜਿੱਧਰ ਮਰਜ਼ੀ ਕੰਨ ਤੋਂ ਫੜ ਕੇ ਲਈ ਫਿਰੇਗਾ, ਪਸ਼ੂ ਨਹੀਂ ਸਵਾਲ ਕਰਦਾ, ਇਹ ਚਾਹੁੰਦਾ ਬੋਲਣਾ, ਇਹ ਚਾਹੁੰਦਾ ਸਵਾਲ ਨਾ ਕਰ। ਤੇ ਤਰਕ ਇਹ ਕਹਿ ਕਹਿ ਕੇ ਵੀ ਤਰਕ ਨਹੀਂ ਕਰਨੀ, ਤਰਕ ਨਹੀਂ ਕਰਨੀ, ਤਰਕ ਨਹੀਂ ਕਰਨੀ, ਇੰਨਾ ਸਾਡੇ ਦਿਮਾਗ ਚ ਬਿਠਾ ਦਿੱਤਾ, ਆਪਾਂ ਡਰਨ ਲੱਗ ਗਏ ਵੀ ਅਸੀਂ ਤੇ ਸੋਚਣਾ ਹੀ ਨਹੀਂ, ਬਸ ਸੁਣਨਾ ਹੈ, ਸਵਾਲ ਨਹੀਂ ਕਰਨਾ। ਤੇ ਜਦੋਂ ਸਵਾਲ ਕਰੋਗੇ, ਫਿਰ ਇਹ ਭੰਡਣਗੇ, ਕਹਿਣਗੇ ਕਿ ਨਾਸਤਕ ਹੋ ਗਿਆ, ਇਹ ਮੰਨਦਾ ਨਹੀਂ, ਇਹ ਗਲਤ ਗੱਲਾਂ ਕਰਦਾ, ਫਿਰ ਇਹ ਇਲਜ਼ਾਮ ਲਾਉਣਗੇ। ਪਰ ਨਹੀਂ ਭਾਈ, ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਨਾ ਚੰਗਾ ਲੱਗੇ, ਆ ਕੁਦਰਤ ਨੇ ਦਿਮਾਗ ਮੇਰਾ ਘੜਿਆ ਹੈ, ਕੁਦਰਤ ਦਾ ਅਸੀਂ ਹਿੱਸਾ ਹਾਂ। ਅੱਜ ਵੀ ਸਾਹ ਚੱਲ ਰਿਹਾ ਹੈ, ਆਕਸੀਜਨ ਦਿਮਾਗ 'ਚ ਜਾ ਰਹੀ ਹੈ, ਇਹ ਨਵੇਂ ਨਵੇਂ ਵਿਚਾਰ ਦੇਣੇ ਚਾਹੁੰਦਾ ਹੈ, ਰੱਬ ਨੇ ਮੈਨੂੰ ਆਜ਼ਾਦੀ ਦਿੱਤੀ ਹੈ ਸੋਚਣ ਦੀ, ਕੌਣ ਹੈ ਉਹ ਪੁਜਾਰੀ ਹੈ ਜਿਹੜਾ ਸਾਡੀ ਆਜ਼ਾਦੀ ਖੋਲਣਾ ਚਾਹੁੰਦਾ, ਕੌਣ ਹੈ ਜਿਹੜਾ ਡੈੱਡ ਕਰਨਾ ਚਾਹੁੰਦਾ ਹੈ, ਕੁਦਰਤ ਨੇ ਘੜਿਆ ਤੂੰ ਕੌਣ ਹੁੰਦਾ ਸਾਨੂੰ ਇਹ ਕਹਿਣ ਵਾਲਾ ਵੀ ਸੋਚਣਾ, ਕੁਦਰਤ ਕਹਿੰਦੀ ਹੈ ਸੋਚ, ਸਾਡਾ ਢਾਂਚਾ ਇੱਦਾਂ ਦਾ ਬਣਾਇਆ ਤੇ ਤੂੰ ਸਾਨੂੰ ਕਹੀ ਜਾਂਦਾ ਸੋਚਣਾ, ਇਹ ਨੇ ਸ਼ਰਾਰਤੀ ਬੰਦੇ ਸਮਾਜ ਵਿੱਚ, ਇਹ ਪਿੰਗਲਾ ਕਰਨਾ ਚਾਹੁੰਦੇ ਨੇ, ਤੇਰੀਆਂ ਲੱਤਾਂ ਨਹੀਂ ਤੋੜਨੀਆਂ ਚਾਹੁੰਦੇ, ਦਿਮਾਗੀ ਪਿੰਗਲੇ, ਤੇ ਸਾਡੇ ਬਾਬੇ ਨੇ ਪਿੰਗਲੇ ਤੁਰਨ ਲਾਏ, ਕਿਹੜੇ ਪਿੰਗਲੇ, ਪਿੰਗਲ ਪਰਬਤ ਪਾਰ ਪਰੇ, ਜਿਹੜੇ ਬੰਦੇ ਚੱਲਦੇ ਹੀ ਨਹੀਂ ਸੀ ਚੱਲ ਪਏ, ਚੱਲ ਪਏ, ਜਿਵੇਂ ਆਪਾਂ ਕਈ ਵਾਰੀ ਨਿਆਣੇ ਨੂੰ ਕਹਿੰਦੇ ਹਾਂ ਨਾ, ਹੁਣ ਜੇ ਬੰਦਾ ਇੱਦਾਂ ਕਵੇ ਸਾਡਾ ਨਿਆਣਾ ਹੁਣ ਚੱਲ ਪਿਆ, ਜੇ ਅਗਲਾ ਕਵੇ ਖਰੇ ਪਹਿਲਾਂ ਲੰਗੜਾ ਹੋਣਾ ਹੁਣ ਚੱਲ ਪਿਆ, ਇਹਦਾ ਮਤਲਬ ਹੈ ਵੀ ਪੜ੍ਹਾਈ ਵਿੱਚ ਹੁਣ ਚੱਲ ਪਿਆ, ਸਾਡੇ ਗੁਰੂ ਸਾਹਿਬ ਨੇ ਬੜੇ ਬੰਦੇ ਚੱਲਣ ਲਾ ਤੇ, ਲੂਲੇ ਲੰਗੜੇ ਚੱਲਣ ਲਾ ਤੇ, ਉਹਦੇ ਭਾਈ ਡਾਕਟਰ ਵੀ ਲਾਈ ਜਾਂਦੇ ਆ, ਆਉਣ ਵਾਲੇ ਸਮੇਂ ਪੋਲੀਓ ਹੋ ਸਕਦਾ ਖਤਮ ਨਹੀਂ ਹੋ ਜਾਏ, ਲੱਤਾਂ ਨਕਲੀ ਲਾ ਦਿੰਦੇ ਆ ਤੇ ਡਾਕਟਰ ਵੀ ਚੱਲਣ ਲਾਈ ਜਾਂਦੇ ਆ, ਇਹ ਗੱਲ ਵੱਡੀ ਨੀ, ਦਿਮਾਗ ਚੱਲ ਪਿਆ, ਆਪਰੇਸ਼ਨ ਕਰ ਲਾਂਗੇ, ਡਾਕਟਰ ਬਣ ਜਾਣਗੇ, ਬੜੇ ਇਲਾਜ ਕਰ ਲਾਂਗੇ, ਪਰ ਸਭ ਤੋਂ ਜ਼ਰੂਰੀ ਹੈ ਦਿਮਾਗ ਚੱਲਣਾ, ਸਾਡੇ ਗੁਰੂ ਨੇ ਕਹਿੰਦੇ ਚੱਲਣ ਲਾ ਦਿੱਤੇ, ਇੱਕ ਵਾਰੀ ਸੁਣ ਲਓ ਪੰਗਤੀ, ਪਿੰਗਲ ਪਰਬਤ ਪਾਰ ਪਰੇ,
ਪਿੰਗਲ ਪਰਬਤ ਪਾਰ ਪਰੇ ਖਲ ਚਦਰ ਬੰਗੀਤਾ ਅੰਦਲੇ
ਸ਼ਬਦ ਹੈ ਕਾਢ ਪੀਏ ਬਨਿਹਾਰੀ, ਅੱਖੂ ਪਤਾ ਕਿਉਂ ਕਿਹਾ ਤੁਹਾਡੇ ਦਿਮਾਗ ਨੂੰ, ਮਾਈਂਡ ਨੂੰ, ਮਨ ਨੂੰ, ਇਹ ਤਾਂ ਖੂਹ ਕਿਹਾ ਹੈ ਵੀ ਜਿੰਨਾ ਤੁਸੀਂ ਕੱਢੋਗੇ ਓਨਾ ਹੋਰ ਆ ਜਾਂਦਾ, ਨਵੇਂ ਤੋਂ ਨਵੀਂ ਤਕਨੀਕ, ਦੱਸੋ ਭਲਾ ਆ ਸਾਊਂਡ ਸਿਸਟਮ ਜਿਹੜਾ ਅੱਜ ਹੈ ਕੀ 20 ਸਾਲ ਬਾਅਦ ਵੀ ਇੱਦਾਂ ਦਾ ਹੀ ਹੋਊ, ਬੋਲੋ ਜੀ, ਨਹੀਂ ਇੱਦਾਂ ਨਹੀਂ ਹੋਊ, ਜਿਹੜੇ ਫੋਨ ਅੱਜ ਤੁਹਾਡੇ ਹੱਥ ਚ ਨੇ 20 ਸਾਲ ਬਾਅਦ ਇੱਦਾਂ ਦੇ ਹੋਣਗੇ, ਨਾ ਨਾ ਨਾ, ਸਭ ਕੁਝ ਬਦਲੇਗਾ, ਤੇ ਆਏਗਾ ਕਿੱਥੋਂ, ਨਵੀਂ ਟੈਕਨੋਲੋਜੀ ਆਏਗੀ ਕਿੱਥੋਂ, ਜਰਾ ਸੰਗੋ ਦੱਸੋ ਜਰਾ, ਇੱਥੋਂ ਸਾਇੰਟਿਸਟ ਬੈਠੇ ਆ ਜਿਹੜੇ ਇੱਦਾਂ ਸੋਚਦੇ ਰਹਿੰਦੇ ਸਾਰਾ ਦਿਨ, ਕਿੱਥੋਂ ਆਉਂਦਾ ਸਾਰਾ ਕੁਝ ਇਹਦੇ ਚੋਂ,
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ,
ਗੱਲ ਤੇ ਸੱਚੇ ਗਿਆਨ ਦੀ ਹੈ ਨਾ, ਗੱਲ ਤੇ ਸੱਚੇ ਗਿਆਨ ਤੇ ਖੜੀ ਹੈ, ਇਹਨੂੰ ਬਾਹਰੋਂ ਨੌਲੇਜ ਦੇਣੀ ਪੈਂਦੀ ਹੈ ਤਾਂ ਖੂਹ ਚੱਲਦਾ ਹੈ, ਜਿਵੇਂ ਮੋਟਰ ਬੋਰ ਚਲਾਉਣ ਵਾਸਤੇ ਬਾਹਰੋਂ ਪਾਣੀ ਪਾਉਣਾ ਪੈਂਦਾ ਫਿਰ ਚੱਲ ਪੈਂਦਾ ਅੰਦਰਲਾ, ਨਲਕੇ ਚ ਪਾਣੀ ਕੱਢਣਾ ਹੋਵੇ ਪਹਿਲਾਂ ਬਾਹਰੋਂ ਪਾਣੀ ਪਾਈਦਾ ਫਿਰ ਚੱਲ ਪੈਂਦਾ ਚੱਕ ਲੈਂਦਾ ਫਿਰ ਪਾਣੀ, ਆ ਜੀ ਆ ਖੂਹ ਨੇ ਖੂਹ, ਇੱਕ ਵਾਰੀ ਜੇ ਗਿਆਨ ਵਾਲਾ ਪਾਸਾ ਕਨੈਕਸ਼ਨ ਜੁੜ ਗਿਆ, ਇਹ ਤੇ ਨਵੇਂ ਤੋਂ ਨਵੀਂ ਟੈਕਨੋਲੋਜੀ, ਨਵੇਂ ਤੋਂ ਨਵੀਆਂ ਕਾਢਾਂ ਆਉਣਗੀਆਂ ਬਾਹਰ, ਪਰ ਸਾਡੀ ਪ੍ਰੋਬਲਮ ਇਹ ਹੈ ਕਿ ਇਹ ਕਹਿੰਦੇ ਆ ਚੱਲਣ ਨਹੀਂ ਦੇਣਾ, ਸਾਡੇ ਬੰਦੇ ਕਹਿੰਦੇ ਆ ਚੱਲਣ ਨਹੀਂ ਦੇਣਾ ਭਾਈ, ਸੋ ਮੈਂ ਬੇਨਤੀ ਆਪ ਸਾਰੇ ਵੀਰਾਂ ਭਾਈਆਂ ਨੂੰ ਕਰਦਾ, ਮੇਰਾ ਤੇ ਫਰਜ਼ ਹੈ ਇਹਨਾਂ ਸਟੇਜਾਂ ਤੇ ਬੈਠਦਾ, ਵੇਖੋ ਨਕੋਦਰ ਚ ਕਈ ਸਾਲ ਪਹਿਲਾਂ ਵੀ ਆਇਆ, ਮੈਨੂੰ ਲੱਗਦਾ ਮੈਂ 2-3 ਵਾਰੀ ਤੇ ਦੀਵਾਨ ਲਾਏ ਹੋਣਗੇ, ਨਕੋਦਰ 4 ਵਾਰੀ ਲਾਏ ਆ, 4 ਵਾਰੀ ਦੀਵਾਨ ਲਾਏ ਆ ਅੱਗੇ, ਤੇ ਸੱਚੀ ਗੱਲ ਹੈ ਕਿ ਮੇਰੇ ਨਾਂ ਨਾਲ ਵੀ ਬਾਬਾ ਲੱਗਿਆ ਹੋਇਆ ਸੀ ਤੇ ਮੈਂ ਗੱਲਾਂ ਵੀ ਬਾਬਿਆਂ ਵਾਲੀਆਂ ਕਰਦਾ ਸੀ, ਤੇ ਨਾ ਮੇਰਾ ਕੋਈ ਵਿਰੋਧ ਹੁੰਦਾ ਸੀ ਨਾ ਕੋਈ ਸਾਡਾ ਦੀਵਾਨ ਰੋਕਦਾ ਸੀ, ਪਰ ਹੁਣ ਗੱਲਾਂ ਚੱਲਣ ਵਾਲੀਆਂ ਕਰਦੇ ਆ, ਦਿਮਾਗ ਵਾਲੀਆਂ ਕਰਦੇ ਆ, ਦਿਮਾਗ ਖੋਲਣ ਦੀਆਂ ਗੱਲਾਂ ਕਰਦੇ ਆ, ਐਜੂਕੇਸ਼ਨ ਲੈਣ ਦੀਆਂ ਗੱਲਾਂ ਕਰਦੇ ਆ, ਹੁਣ ਸਾਰੇ ਹੀ ਵੈਰੀ ਹੈ, ਹੁਣ ਸਾਰੇ ਹੀ ਵੈਰੀ ਹੈ। ਤੇ ਜੇ ਤੁਸੀਂ ਵੈਰੀ ਵੇਖੋਗੇ ਕਿ ਆਹ ਵੈਰੀ ਹੈ ਜਿਹੜੇ ਲੋਕ ਸੁਣਦੇ ਆ ਮੈਨੂੰ, ਇਹ ਵੈਰੀ ਹੈ, ਨਹੀਂ ਇਹ ਨਹੀਂ ਵੈਰੀ, ਉਹ ਲੋਕ ਵੈਰੀ ਹੈ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ, ਜਿਨ੍ਹਾਂ ਦੇ ਅੱਗੋਂ ਲੋਕਾਂ ਨੇ ਉੱਠ ਪੈਣਾ, ਉਹ ਪ੍ਰੋਬਲਮ ਉਹਨਾਂ ਨੂੰ ਹੈ। ਉਡਾਰੀਆਂ ਮਾਰਨ ਦਿਓ, ਆਜ਼ਾਦ ਹੋਣ ਦਿਓ, ਪਰ ਲੋਕ ਆਜ਼ਾਦ ਹੋਣ ਨਹੀਂ ਦੇਣਾ ਚਾਹੁੰਦੇ, ਦਿਮਾਗ ਬੰਦ ਰੱਖਣੇ ਚਾਹੁੰਦੇ। ਕੱਲੀ ਗੱਡੀ ਮੈਂ ਨਾ, ਇੱਕ ਗੱਡੀ ਜਾਂ ਦੋ ਗੱਡੀਆਂ ਮੇਰੀਆਂ ਆਉਣੀਆਂ, ਮੈਂ ਇੱਕ ਗੱਡੀ 'ਚ ਆਰਾਮ ਨਾਲ ਅੱਗੇ ਬੈਠ ਕੇ ਆਉਂਦਾ ਸੀ ਤੇ ਏਦਾਂ ਸਟੇਜ ਤੇ ਆਉਣਾ, ਕਦੇ ਸਾਡੇ ਇੱਕ ਪੁਲਿਸ ਮੁਲਾਜ਼ਮ ਨਹੀਂ ਸੀ ਖੜਦਾ ਦੀਵਾਨ 'ਚ, ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਸੀ ਹੁੰਦਾ। ਏਦਾਂ ਹੀ 20,000 ਦਾ ਇਕੱਠ 30,000 ਦਾ ਹੁੰਦਾ ਸੀ। ਹੁਣ ਕਿੰਨਾ ਕੁਝ ਕਰਨਾ ਪੈਂਦਾ, ਕਦੇ ਪਰਮਿਸ਼ਨਾਂ ਲਓ, ਕਦੇ ਆਹ ਕਰੋ, ਕਦੇ ਆਹ ਕਰੋ। ਧੰਨ ਆਹ ਪ੍ਰਬੰਧਕ ਹੈ ਜਿਹੜੇ ਇੰਨੀ ਮਿਹਨਤ ਕਰ ਲੈਂਦੇ ਆ, ਕਿੱਥੇ ਕਿੱਥੇ ਤਰਲੇ ਕਰਨੇ ਪੈਂਦੇ, ਕਿੱਦਾਂ ਕਿੱਦਾਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ। ਤੇ ਕਾਰਨ ਕੀ ਹੈ? ਬਸ ਆ ਆ ਗੱਲਾਂ ਵੀ ਦਿਮਾਗ ਚਲਾ ਲਓ ਵੀਰੋ, ਆ ਖੋਲ ਲਓ ਮਾੜਾ ਜਿਹਾ, ਪਿੰਗਲੇ ਨਾ ਰਹਿ ਜਾਓ, ਚੱਲ ਪਏ ਬਸ। ਜਿਵੇਂ ਨਿਆਣਾ ਪੜ੍ਹਾਈ 'ਚ ਚੱਲ ਪਿਆ, ਇੱਦਾਂ ਤੂੰ ਚੱਲ ਜਾ, ਹਰ ਕੋਈ ਚੱਲੇ। ਆ ਸਟੇਜ ਵਾਲਾ ਯਾਰ ਕਿਆ ਲੱਗੇ, ਜੀਰੋ ਕਰ ਦਿਓ, ਇੰਨੀ ਸੋਹਣੀ ਗੱਲ ਕਰਿਆ ਕਰੋ, ਸਾਹਮਣੇ ਬੈਠਾ ਚੀਜ਼ ਕੀ ਹੈ ਯਾਰ ਇਹ ਬੰਦਾ, ਚਾਹੇ ਕੋਈ ਕਿਸੇ ਜਥੇਬੰਦੀ ਦਾ, ਕਿਸੇ ਸੰਪਰਦਾ ਦਾ, ਕੋਈ ਮੇਰੇ ਵਰਗਾ ਢੱਡਰੀਆਂ ਵਾਲਾ ਦੂਜਾ ਤੀਜਾ ਕੋਈ ਹੋਵੇ, ਚੀਜ਼ ਕੀ ਹੈ? ਮੇਰਿਆ ਵੀਰਾ ਇੰਨਾ ਦਿਮਾਗ ਚਲਾ, ਇਹੋ ਜਿਹਾ ਕੁਛ ਕੱਢ ਕੇ ਸਾਹਮਣੇ ਰੱਖ ਦੇ, ਫੇਲ ਕਰ ਦੇ, ਤੇਰੇ ਅੱਗੇ ਬੋਲ ਕਿਹੜਾ ਜਾਵੇ। ਤੂੰ ਰੱਬ ਦਾ ਰੂਪ ਨਹੀਂ, ਜੇ ਤੂੰ ਕੁਦਰਤ ਦਾ ਪਾਠ ਨਹੀਂ, ਇੱਕ ਤੂੰ ਹਿੱਸਾ ਨਹੀਂ, ਮੇਰੇ ਕੁਝ ਜ਼ਿਆਦਾ ਲੱਗਿਆ ਜਿਹੜਾ ਤੇਰੇ ਨਹੀਂ ਲੱਗਿਆ, ਉਹ ਨਾੜੀਆਂ ਤੇਰੇ ਵੀ ਆ, ਉਹ ਦਿਮਾਗ ਤੇਰਾ ਵੀ ਆ, ਉਹ ਖੂਹ ਤੈਨੂੰ ਵੀ ਦਿੱਤਾ ਕੁਦਰਤ ਨੇ, ਤੈਨੂੰ ਵੀ ਘੜਿਆ, ਤੈਨੂੰ ਵੀ ਬਣਾਇਆ ਬੰਦਾ, ਤੇਰਾ ਵੀ ਦਿਮਾਗ ਆ, ਕੋਈ ਚੀਜ਼ ਨਹੀਂ ਵੱਖਰਾ, ਕੋਈ 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 ਕੁਛ ਨਹੀਂ, ਐਸਾ ਬਣ ਕੇ ਵਿਖਾ, ਅੱਖ ਚੱਖ ਪਾ ਕੇ ਗੱਲ ਕਰ। ਏਦਾਂ ਦਿਮਾਗ ਚੱਲਣਾ ਚਾਹੀਦਾ, ਇੱਕ ਨੰਬਰ ਤੇ ਚਾਹੀਦੇ ਸੀ ਅਸੀਂ, ਜਿਹੜੇ ਹਿਸਾਬ ਨਾਲ 500 ਸਾਲ ਪਹਿਲਾਂ ਦਾ ਸਾਡਾ ਦਿਮਾਗ ਚਲਾਉਣ ਲੱਗੇ ਆ ਗੁਰੂ ਸਾਹਿਬ, ਤੇ ਛੱਕ ਵੀ ਕੋਈ ਨੀ, 250-250 ਸਾਲ ਇੰਨੇ ਦਿਮਾਗ ਚੱਲੇ, ਸਰਕਾਰਾਂ ਨੂੰ ਭਾਜੜਾਂ ਪਾ ਕੇ ਰੱਖੀਆਂ ਅਗਲਿਆਂ ਨੇ। ਬਾਬਰ ਸੋਚਣ ਲੱਗ ਪਿਆ ਸੀ ਬਾਬਾ ਨਾਨਕ ਹੈ ਕਿਹੜਾ, ਹਮਾਇੂ ਸੋਚਦਾ ਸੀ ਗੁਰੂ ਅੰਗਦ ਸਾਹਿਬ ਕੌਣ ਨੇ, ਅਕਬਰ ਸੋਚਦਾ ਸੀ ਗੁਰੂ ਅਮਰਦਾਸ ਕੌਣ ਹੈ, ਮੈਨੂੰ ਮਿਲ ਕੇ ਆਉਣਾ ਪੈਣਾ ਹੈ, ਐਸਾ ਦਿਮਾਗ ਕਿਵੇਂ ਚੱਲ ਪਿਆ? ਇਹਨੇ ਤੇ ਕਈ ਬੰਦੇ ਚਲਾਤੇ, ਇਹਦੇ ਤੇ ਸਾਰੇ ਬੰਦੇ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਆ, ਇਹਦੇ ਚਮਕ ਪੈਦਾ ਕਰਤੀ ਬੰਦੇ ਦੇ ਵਿੱਚ। ਚਿੰਤਾ ਪੈ ਗਈ ਸੀ ਉਸ ਵੇਲੇ ਦੇ ਬਾਦਸ਼ਾਹਾਂ ਨੂੰ, ਔਰੰਗਜ਼ੇਬ ਸਟ੍ਰੈਸ ਵਿੱਚ ਸੀ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਜਿੱਦਣ ਮਿਲ ਪਿਆ, ਅੱਖ ਚੱਕ ਪਾ ਕੇ ਗੱਲ ਕਰੂ, ਮੈਨੂੰ ਜਵਾਬ ਨਹੀਂ ਆਉਣਾ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ। 225 ਸਾਲ ਦਿਮਾਗ ਚੱਲੇ ਐ, ਤਾਂ ਖੋਪਰੀਆਂ ਲਾਈਆਂ ਅਗਲਿਆਂ ਨੇ, ਚਰਖੜੀਆਂ ਤੇ ਤਾਂ ਚਾੜਿਆ, ਦੇਗਾਂ ਚ ਤਾਂ ਕਾੜਿਆ, ਸੀਸ ਵਿੱਚ ਰੇਤੇ ਤਾਂ ਪਾਏ, ਤਵੀਆਂ ਤੇ ਤਾਂ ਬਿਠਾਇਆ, ਉਹ ਦਿਮਾਗ ਚੱਲਦੇ ਸੀ। ਉਹ ਮੁਕਾਬਲਾ ਭਾਈ ਉਦਾਂ ਗਰੀਬੜੇ ਸਿੱਖ ਛੱਪਰੀਆਂ ਚ ਰਹਿਣ ਵਾਲੇ, ਉਹ ਬਾਹਰੋਂ ਕੀ ਕਰਦੇ ਸੀ? ਪ੍ਰੋਬਲਮ ਔਰੰਗਜ਼ੇਬ ਵਰਗਿਆਂ ਨੂੰ ਉਹਨਾਂ ਤੋਂ ਉਦੋਂ ਸੀ ਜਦੋਂ ਜਦੋਂ ਬੋਲਦੇ ਸੀ ਨਾ, ਔਰੰਗਜ਼ੇਬ ਵਰਗੇ ਨੂੰ ਵੀ ਗੱਲ ਨਹੀਂ ਸੀ ਆਉਂਦੀ, ਟੈਨਸ਼ਨ ਪੈ ਜਾਂਦੀ ਸੀ ਵੀ ਇਹਦਾ ਜਵਾਬ ਕੀ ਦਿਆਂ ਮਤੀ ਦਾਸ ਦਾ, ਅੱਕ ਕੇ ਕਹਿੰਦਾ ਆਰੇ ਨਾਲ ਜੀਰ ਦਿਓ, ਕਰੇ ਕੀ ਅਗਲਾ? ਦਲੀਲਾਂ ਦਾ ਜਵਾਬ ਨਹੀਂ ਸੀ, ਉਹਦੇ ਗਿਆਨ ਦੇ ਅੱਗੇ ਨਹੀਂ ਸੀ ਬੋਲ ਸਕਦਾ, ਉਹਨਾਂ ਦੀ ਚਮਕ ਕੋਈ ਮਹਿਲਾਂ ਦੀ ਚਮਕ ਨਹੀਂ ਸੀ, ਸਰੀਰਾਂ ਦੀ ਚਮਕ ਨਹੀਂ ਸੀ, ਡੋਲਿਆਂ ਦੀ ਚਮਕ ਨਹੀਂ ਸੀ, ਕੱਪੜਿਆਂ ਦੀ ਚਮਕ ਨਹੀਂ ਸੀ, ਮਤੀ ਦਾਸ ਵਿੱਚ ਚਮਕ ਸੀ ਤੇ ਉਹਦੇ ਦਿਮਾਗ ਦੀ। ਉਹ ਸੀ ਆ ਆ ਚਮਕ, ਆ ਦਿਮਾਗ ਦੀ ਚਮਕ। ਦਿਆਲ ਦਾਸ ਨੂੰ ਕਹਿੰਦੇ ਭਾਈ ਦਿਆਲੇ ਨੂੰ ਭਾਓ ਇਹਨੂੰ ਦੇਗ ਦੇ ਵਿੱਚ, ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜੋ, ਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰੋ। ਉਹਨਾਂ ਗਰੀਬਾਂ ਦੇ ਕੋਲ ਕਿੰਨਾ ਕਿੰਨਾ ਕੁ ਪੈਸਾ ਲਈ ਫਿਰਦੇ ਸੀ, ਬਾਦਸ਼ਾਹ ਨੂੰ ਕਾਹਦਾ ਡਰ ਸੀ, ਇੱਕ ਐਡਾ ਵੱਡਾ ਬਾਦਸ਼ਾਹ, ਪਰ ਉਹਨੂੰ ਪਤਾ ਸੀ ਵੀ ਜਿੱਦਣ ਮੇਰੇ ਨਾਲ ਅੱਜ ਵੀ ਵੱਡੇ ਤੋਂ ਵੱਡਾ ਮੰਤਰੀ ਹੈ, ਉਹਨਾਂ ਦਾ ਕਿਆ ਰੀਸ ਕਰੋਗੇ? ਅਗਲਾ 50-50 ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਜਾਂਦੇ ਹੈ, ਹੈਲੀਕਾਪਟਰਾਂ ਦੇ ਵਿੱਚ ਜਾਂਦੇ ਹੈ, ਪਰ ਖਤਰਾ ਉਹਨਾਂ ਨੂੰ ਦਿਮਾਗੀ ਮੁੰਡਿਆਂ ਤੋਂ ਨੌਜਵਾਨਾਂ ਤੋਂ ਅੱਜ ਵੀ ਜਿਹੜਾ ਬੱਚਾ ਪੱਤਰਕਾਰ ਜਿਹੜਾ ਕੁਐਸਚਨ ਪੁੱਛਦਾ ਹੈ ਪ੍ਰਧਾਨ ਮੰਤਰੀ ਦੇ ਅੱਗੇ ਖੜ ਕੇ ਐਦਾਂ ਦੱਸੋ ਜੀ ਉਹ ਚੁੱਭਦਾ ਹੈ ਅਗਲੇ ਨੂੰ ਉਦੋਂ ਪ੍ਰੋਬਲਮ ਪੈਂਦੀ ਹੈ ਤਾਂ ਕਰਕੇ ਮੇਰੇ ਵੀਰੋ ਭਾਈਓ ਇਹਨੂੰ ਚਲਾਓ ਇੱਕ ਵਾਰੀ ਖੋਲੋ ਇਹਨੂੰ ਦਿਮਾਗ ਨੂੰ ਚਲਾਓ ਸਾਡੇ ਗੁਰੂ ਸਾਹਿਬ ਨੇ ਤੈਨੂੰ ਕੁਦਰਤ ਦਾ ਇੱਕ ਹਿੱਸਾ ਬਣਾ ਕੇ ਤੇਰੀ ਜ਼ਿੰਮੇਵਾਰੀ ਬਣਾਈ ਹੈ ਅੱਜ ਤੇ ਬਹੁਤ ਬਹੁਤ ਕੁਛ ਹੈ ਸਿੱਖਣ ਵਾਸਤੇ ਲਿਸਨਰ ਬਣ ਸਿੱਖ ਦਾ ਅਰਥ ਹੈ ਲਿਸਨਰ ਸਿੱਖਣ ਵਾਲਾ ਇਹ ਲਿਸਨ ਕਰਦਾ ਹੈ ਤੇ ਮੈਂ ਮੜੀਆਂ ਤੱਕ ਸਿੱਖ ਰਹਿਣਾ ਸਿੱਖੀ ਜਾਣਾ ਮੈਂ ਜਿੰਨਾ ਮੈਨੂੰ ਸਿਖਾਊ ਕੋਈ ਮੈਂ ਸਿੱਖਾਂਗਾ ਮੈਂ ਓਪਨ ਮਾਈਂਡ ਰੱਖਾਂ ਆਪਣਾ ਓਪਨ ਮਾਈਂਡ ਰੱਖਾਂ ਮੈਂ ਦਿਮਾਗ ਖੋਲ ਕੇ ਜਿਉਵਾਂਗਾ ਅੱਖਾਂ ਖੋਲ ਕੇ ਜਿਉਵਾਂਗਾ ਕਿਵੇਂ ਕੋਈ ਮੈਨੂੰ ਜੂਠਾ ਪਾਣੀ ਪਿਆ ਦੂ ਪੀ ਲੈ ਬਾਬਾ ਕਰਕੇ ਦੇ ਦੇਵੇਗਾ ਪਾਣੀ ਮੈਨੂੰ ਕਿਵੇਂ ਕੋਈ ਧਾਗਾ ਫੜਾ ਦੂ ਮੈਨੂੰ ਪਾ ਮੇਰੇ ਗਲ ਚ ਮੈਂ ਨਹੀਂ ਪਾਵਾਂਗਾ ਮੈਨੂੰ ਸਮਝ ਹੈ ਧਾਗਾ ਧਾਗਾ ਹੀ ਹੈ ਤੇਰੇ ਹੱਥ ਲਾਉਣ ਨਾਲ ਧਾਗਾ ਖਾਸ ਨਹੀਂ ਬਣ ਗਿਆ ਤੇਰੇ ਪਾਣੀ ਚ ਫੂਕ ਮਾਰਨ ਨਾਲ ਪਾਣੀ ਕੋਈ ਖਾਸ ਨਹੀਂ ਬਣ ਗਿਆ ਜੂਠਾ ਤੇ ਹੋ ਗਿਆ ਖਾਸ ਨਹੀਂ ਬਣ ਗਿਆ ਤੇਰੇ ਹੱਥ ਲਾਉਣ ਨਾਲ ਕੱਪੜਾ ਪਵਿੱਤਰ ਨਹੀਂ ਹੋ ਗਿਆ ਕੱਪੜਾ ਕੱਪੜਾ ਹੀ ਹੈ ਸਾਨੂੰ ਇੰਨੀ ਕੁ ਸਮਝ ਆ ਗਈ ਹੁਣ ਦਿਮਾਗ ਚੱਲ ਪਏ ਸਾਡੇ ਇਹ ਬੜਕ ਕੇ ਨੂਰ ਪੈਦਾ ਕਰਨਾ ਪੈਣਾ ਕੱਲੇ ਕੱਲੇ ਨੂੰ ਤੇ ਤੁਹਾਡੇ ਚ ਹੈ ਇਹ ਸਾਰਾ ਕੁਝ ਬਸ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਬਹੁਤ ਵੱਡੀ ਤਾਕਤ ਸੀ ਵੀਰੋ ਭਾਈ ਮੇਰੀ ਉਹ ਭੈਣੋ ਬਰਾਬਰ ਹੈ ਕੋਈ ਫਰਕ ਥੋੜਾ ਬਰਾਬਰ ਚੱਲਦਾ ਹੈ ਜੇ ਅੱਜ ਸਾਇੰਟਿਸਟ ਭਾਈ ਹੈ ਤੇ ਬੀਬੀਆਂ ਬਰਾਬਰ ਹੈ ਚੰਦਰਮਾ ਤੇ ਬੰਦੇ ਪਹੁੰਚੇ ਆ ਬੀਬੀਆਂ ਵੀ ਗੇੜੇ ਦੇ ਕੇ ਆਈਆਂ ਹੈ ਜੇ ਅੱਜ ਜਹਾਜ਼ ਭਾਈ ਉਡਾਈ ਫਿਰਦੇ ਨੇ ਬੀਬੀਆਂ ਵੀ ਬਰਾਬਰ ਹੈ ਦਿਮਾਗ ਵਾਲੇ ਪਾਸੇ ਤੋਂ ਕੋਈ ਫਰਕ ਨਹੀਂ ਇੱਕੋ ਜਿਹਾ ਪੂਰਾ ਚੱਲਦਾ ਸਰੀਰ ਦੀ ਤਾਕਤ ਬੰਦੇ ਦੀ ਵੱਧ ਹੋ ਸਕਦੀ ਹੈ ਪਰ ਦਿਮਾਗੀ ਤਾਕਤ ਬੀਬੀ ਦੀ ਵੀ ਓਨੀ ਹੈ ਤਾਂ ਕਰਕੇ ਆਓ ਪਿੰਗਲਾ ਪਹਾੜ ਚੜ ਜਾਵੇ ਕਿਹੜੇ ਪਿੰਗਲੇ ਭਲਾ ਆ ਸਾਡੇ ਵਾਲੇ ਦੂਜੇ ਪਿੰਗਲੇ ਹੀ ਬਣਾਈ ਫਿਰਦੇ ਨੇ ਕਹਿੰਦੇ ਜੀ ਸਰੀਰ ਵਾਲਾ ਪਿੰਗਲਾ ਪਹਾੜ ਚਾੜ ਦਿੰਦਾ ਗੁਰੂ ਠੀਕ ਕਰ ਦਿੰਦਾ ਉਹ ਭਾਈ ਇਹ ਗੱਲਾਂ ਸਾਡੇ ਸੱਚੇ ਪਾਤਸ਼ਾਹ ਕੋਈ ਇਹਦੇ ਵਾਸਤੇ ਹੀ ਥੋੜਾ ਆਏ ਸੀ ਮੈਂ ਗੋਡੇ ਠੀਕ ਕਰਨ ਚੱਲਿਆ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਤਾਂ ਬਹਾਦਤਾ ਵੀ ਉਹ ਗੋਡੀਆਂ ਨੂੰ ਠੀਕ ਕਰੀ ਜਾਂਦੇ ਸੀ ਦਿਮਾਗ ਦਾ ਕੋਡ ਜਿਹੜਾ ਲੱਗਿਆ ਸੀ ਪ੍ਰੋਬਲਮ ਉਦਣ ਪੈਣੀ ਹੈ ਜਿੱਦਣ ਦਿਮਾਗ ਦੇ ਕੋਡੀ ਠੀਕ ਕਰੋਗੇ ਉਦਣ ਪੰਗਾ ਪੈਣਾ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲ ਤੇਰੀ ਮਾਤਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜਾਏ ਤੇਰੀ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜਾਏ ਤੇਰੀ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜਾਏ ਤੇਰੀ ਹਲ ਚਤਰ ਬਕੀਤਾ ਅੰਦਲੇ ਤ੍ਰਿਪਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ
ਚੀਤਾ
ਨਿਰਮਲ ਭਏ
ਚੀਤਾ
ਪਵਿੱਤਰ ਹੋ ਜਾਂਦਾ ਕਹਿੰਦੇ ਬੰਦਾ ਅਕਲ ਆ ਜਾਂਦੀ ਅੱਖਾਂ ਖੁੱਲ ਜਾਂਦੀਆਂ ਕਈ ਵਾਰੀ ਆਪਾਂ ਕਹਿੰਦੇ ਫਲਾਣਿਆ ਤੂੰ ਤੇ ਮੇਰੀਆਂ ਅੱਖਾਂ ਖੋਲ ਦਿੰਦੀਆਂ ਇਹ ਹੈ ਜੀ ਅੰਨੇ ਮਹਾਰਾਜ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਮੂਰਖ ਜਿਹੜੇ ਸਿਆਣੇ ਬਣ ਗਏ ਅੰਧਲੇ ਤੇਰੇ ਭਵਨ ਅੱਖਾਂ ਖੋਲ ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪਨੀਤਾ ਜਦੋਂ ਕਹਿੰਦੇ ਗਿਆਨ ਹੋਇਆ ਅਕਲ ਆਈ ਅੱਖਾਂ ਖੋਲਦੀ ਅੱਖਾਂ ਖੋਲਦੀ ਤਾਂ ਕਰਕੇ ਭਾਈ ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਬੰਦ ਕਰਕੇ ਨਹੀਂ ਲੁੱਟੇ ਜਾਵਾਂਗੇ ਬਹੁਤ ਧੋਖੇ ਵਿੱਚ ਫਸ ਜਾਵਾਂਗੇ ਅੱਖਾਂ ਖੋਲ ਕੇ ਸੌਂ ਕੇ ਨਹੀਂ ਹਾਂਜੀ ਜਿਹੜਾ ਆਪਾਂ ਸ਼ਬਦ ਪੜ੍ਹਦੇ ਪੰਚਮ ਪਾਤਸ਼ਾਹ ਕੀ ਕਹਿੰਦੇ ਲੋ ਹੁਣ ਰਹਾਓ ਦੀਆਂ
ਪੂਰੇ ਗੁਰ ਕੀ ਦੇਖੋ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ
ਲਓ ਜੀ ਇਹਦਾ ਮੁੱਲ ਹੈ ਕੋਈ ਇਹਦੀ ਕੋਈ ਕੀਮਤ ਹੈ ਇੱਧਰ ਚਲਾਵੇ ਇਹ ਬੜੀ ਵੱਡੀ ਪ੍ਰੋਬਲਮ ਹੈ ਚੱਲਣਾ ਪੈਣਾ ਥੋੜਾ ਜਿਹਾ ਉਦਮ ਸਾਨੂੰ ਕਰਨਾ ਪੈਣਾ ਇਹਨੂੰ ਵੀ ਰੱਬ ਚਲਾਉਂਦਾ ਬੰਦਾ ਤਾਂ ਹੀ ਚੱਲਦਾ ਨਹੀਂ ਜੇ ਤੂੰ ਚੱਲਣਾ ਚਾਹੇਗਾ ਪਰਮਾਤਮਾ ਵੀ ਤਾਂ ਹੀ ਚਲਾਉਂਦਾ ਜੇ ਤੂੰ ਹਿੰਮਤ ਨਹੀਂ ਕਰੇਗਾ ਵੀ ਮੈਂ ਬਦਲਣਾ ਹੈ ਮੈਂ ਚੱਲਣਾ ਹੈ ਉਹਨਾਂ ਚਿਰ ਜੇ ਗੱਲ ਬਣੇ ਤਾਂ ਕਰਕੇ ਚੱਲਣਾ ਪੈਣਾ ਚੱਲੀਏ ਕੋਸ਼ਿਸ਼ ਕਰੀਏ ਆਪਣੇ ਵੱਲੋਂ ਥੋੜਾ ਜਿਹਾ ਯਤਨ ਕਰੀਏ ਹਾਂਜੀ
ਦੁੱਖ ਸੋਗ ਘਾਟਾ ਹੈ ਓ ਡੇਰਾ ਆਨੰਦ ਮੰਗਲ ਬਿਸਰਾਮਾ
ਆਨੰਦ ਮੰਗਲ ਚ ਰਹੀਦਾ ਆਨੰਦ ਮੰਗਲ ਦੁੱਖ ਰੋਗ ਦਾ ਡੇਰਾ ਹੀ ਖਤਮ ਹੋ ਗਿਆ ਮੇਰੇ ਅੰਦਰ ਉਹ ਥਾਂ ਹੀ ਨਹੀਂ ਜਿੱਥੇ ਹੁਣ ਦੁੱਖ ਤਕਲੀਫ ਆ ਜਾਏਗੀ ਬਹਿੰਦਾ ਹੀ ਨਹੀਂ ਅੰਦਰ ਜਗ੍ਹਾ ਹੀ ਨਹੀਂ ਬਚੀ ਆਸਣ ਹੀ ਚੱਕ ਕੇ ਬਾਹਰ ਸਿੱਟਦਾ ਦੁੱਖ ਬਹਿਣਗੇ ਕਿੱਥੇ ਆ ਕੇ ਆਨੰਦ ਮੰਗਲ ਵਿੱਚ ਰਹਿੰਦੇ ਹਾਂ ਜੀ ਹੁਣ ਖੁਸ਼ ਰਹੀਦਾ ਅਕਲ ਦਿੱਤੀ ਗਿਆਨ ਆਇਆ ਸਮਝ ਆਈ ਖਿੜੇ ਖਿੜੇ ਰਹੀਦਾ ਬੁੱਢੇ ਹੋ ਗਏ ਆ ਉਮਰਾਂ ਲੰਘ ਚੱਲੀਆਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪੜ ਪੜ ਕੇ ਹੀ ਲੰਘੇ ਆ ਕਦੇ ਸਮਝਿਆ ਤੇ ਹੈ ਵੀ ਸੱਚਾ ਗਿਆਨ ਆਇਆ ਹੁੰਦਾ ਤੇ ਆਨੰਦ ਨਾ ਆਉਂਦਾ ਆਨੰਦ ਸਾਹਿਬ ਪੜਿਆ ਜ਼ਰੂਰ ਹੈ ਸਾਰੀ ਜ਼ਿੰਦਗੀ ਪਰ ਆਨੰਦ ਅਜੇ ਤੱਕ ਆਇਆ ਕੁਛ ਨਹੀਂ ਆਨੰਦ ਕਿੱਥੇ ਹੈ ਜੀ ਸਾਡੇ ਕੋਲ ਧੰਨ ਉਹ ਆਨੰਦ ਐਸਾ ਲੈ ਕੇ ਬੈਠੇ ਜਿਹੜੇ ਤਵੀਆਂ ਤੇ ਵੀ ਆਨੰਦ ਚ ਹੈ ਦੇਗਾਂ ਚ ਵੀ ਆਨੰਦ ਚ ਹੈ ਉਹ ਕੰਡਿਆਂ ਦੀਆਂ ਸੇਜਾਂ ਤੇ ਵੀ ਆਨੰਦ ਚ ਨੇ ਨੀਹਾਂ ਵਿੱਚ ਖੜੇ ਵੀ ਆਨੰਦ ਚ ਨੇ ਉਹ ਆਨੰਦ ਕਿਹੋ ਜਿਹਾ ਹੋਣਾ ਸੱਚਾ ਗਿਆਨ ਸਮਝ ਇੰਨੀ ਸਮਝ ਹੈ ਉਹ ਫਿਰ ਕਿਹੜਾ ਰਹਿਣਾ ਸੀ ਅੱਜ ਕਿਸੇ ਚੰਗੀ ਸੋਚ ਕਰਕੇ ਤਵੀ ਤੇ ਵੀ ਬਹਿ ਗਏ ਹਾਂ ਤੇ ਤਾਂ ਵੀ ਕੋਈ ਮਰਨਾ ਤੇ ਹੈ ਹੀ ਹੈ ਜੇ ਨੀਹਾਂ ਚ ਖੜ ਜਾਂਗੇ ਫਿਰ ਕੀ ਹੈ ਇੰਨੀ ਸਮਝ ਐਸੀ ਖੇਡ ਹੈ ਤਾਂ ਕਰਕੇ ਵੀਰੋ ਕੋਸ਼ਿਸ਼ ਕਰੋ ਆਨੰਦ ਮੰਗਲ ਵਿੱਚ ਆ ਗਏ ਹੁਣ ਤੇ ਡੇਰਾ ਹੀ ਖਤਮ ਹੋ ਗਿਆ ਜੀ ਦੁੱਖ ਰੋਗ ਵਾਲਾ ਤੇ ਡੇਰਾ ਹੀ ਖਤਮ ਹੋ ਗਿਆ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹੇ ਆ ਸਭਨੀ ਪਰ ਇਹ ਗੱਲ ਕਿਵੇਂ ਬਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਉਹ ਸਮਝ ਪੈਦਾ ਹੋਈ ਚਿੰਤਾ ਹੀ ਮਿਟ ਗਈ ਹੁਣ ਉਹ ਖੂਹ ਨਾਲ ਕਨੈਕਸ਼ਨ ਬਣਿਆ ਕਾਮਨ ਸੈਂਸ ਡਿਵੈਲਪ ਹੋ ਗਈ ਅੰਦਰੋਂ ਆਵਾਜ਼ਾਂ ਸੁਣਨ ਲੱਗ ਪਈਆਂ ਵੀ ਨਾ ਆਹ ਕੰਮ ਗਲਤ ਹੈ ਨਹੀਂ ਕਰਨਾ ਹੁਣ ਪਹਿਲਾਂ ਹੀ ਛੱਡ ਦਿੰਦੇ ਆ ਕੰਮ ਹੁਣ ਮਾੜਾ ਕੰਮ ਜਦੋਂ ਦਿਮਾਗ ਚ ਆ ਜਾਂਦਾ ਵੀ ਆਹ ਕੰਮ ਨਹੀਂ ਕਰਨਾ ਕਰਨਾ ਨਹੀਂ ਕਰਨਾ ਸੈਰ ਕਰਿਆ ਕਰ ਬਿਮਾਰੀਆਂ ਲੱਗਦੀਆਂ ਅੰਦਰੋਂ ਆਵਾਜ਼ ਆਉਂਦੀ ਹੈ ਮੈਂ ਉਦਣ ਹੀ ਸਟਾਰਟ ਕਰ ਲੈਂਦਾ ਹੁਣ ਤੇ ਹਰ ਸੱਚੀ ਗੱਲ ਨੂੰ ਸਮਝ ਲਈਦਾ ਤੇ ਮੰਨ ਲਈਦਾ ਤੇ ਦੁਖੀ ਹੋਈਦਾ ਹੀ ਖਿੜੇ ਖਿੜੇ ਰਹੀਦਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ
ਸਾਜ
ਸਾਜ ਪਖਾਨਾ ਲੋ ਅਗਲੀਆਂ ਪੰਕਤੀਆਂ ਸੁਣ ਲਓ ਹਾਂਜੀ
ਮਨ ਬਾਂਛਤ ਫਲ ਮਿਲੇ ਆ ਚਿੰਤਾ ਪੂਰਨ ਹੋਏ ਕਮ
ਇੱਛਾਵਾਂ ਪੂਰੀਆਂ ਹੋ ਗਈਆਂ ਸਾਰੀਆਂ ਜੋ ਮਨ ਵਿੱਚ ਸੀ ਸਭ ਪੂਰਾ ਕਰ ਲਿਆ। ਪੂਰਾ ਕਰਨ ਦੀ ਜਾਚ ਆ ਗਈ ਹੁਣ, ਜੋ ਮਨ ਚਾਹੁੰਦਾ ਸੀ ਹੁਣ ਪੂਰਾ ਕਰ ਲੈਂਦੇ ਆ। ਪਤਾ ਲੱਗ ਗਿਆ ਨਾ, ਟਕਨੀਕ ਆ ਗਈ, ਜੁਗਤ ਆ ਗਈ, ਮੈਥਡ ਸਮਝ ਆ ਗਿਆ। ਹਾਂਜੀ,
ਈਹਾ ਸੁਖ ਆ ਗਏ ਮੁਖ ਉਜਲ, ਮਿਟ ਗਏ ਆਵਣ ਜਾਣੇ।
ਇੱਥੇ ਵੀ ਤੇ ਅੱਗੇ ਵੀ ਮੁੱਖ ਉਜਲਾ, ਹੁਣ ਅੱਗੇ ਮਰਨ ਤੋਂ ਬਾਅਦ ਨਾ ਲੈ ਕੇ ਜਾਇਓ। ਈਹਾ ਸੁਖ ਅੱਗੇ ਮੁੱਖ ਉਜਲ, ਅੱਗੇ ਮਤਲਬ ਆਉਣ ਵਾਲਾ ਸਮਾਂ, ਜਿਵੇਂ ਆਪਾਂ ਨੋਰਮਲੀ ਭਾਸ਼ਾ ਵਿੱਚ ਕਹਿ ਦਿੰਦੇ ਵੀ ਲੈ ਹੁਣ ਅੱਗੇ ਤੋਂ ਨੀ ਤੈਨੂੰ ਇਹ ਪ੍ਰੋਬਲਮ ਪੈਂਦੀ, ਆ ਕਰਤਾ ਹੁਣ ਤੇਰੀ ਗੱਡੀ, ਅੱਗੇ ਤੋਂ ਨੀ ਹੁੰਦਾ, ਬਸ ਅੱਗੇ ਤੋਂ ਮਤਲਬ ਆਉਣ ਵਾਲਾ ਸਮਾਂ। ਅੱਜ ਵੀ ਸੌਖਾ ਹੈ ਤੇ ਕੱਲ ਵੀ ਸੌਖਾ ਹੋ ਜਾਏਗਾ ਜੇ ਅਕਲ ਲਵੇ, ਜੇ ਸਮਝ ਲਵੇ। ਹਾਂਜੀ,
ਨਿਰਭਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ।
ਹੁਣ ਆਨੰਦ ਆਇਆ ਹੈ, ਨਿਡਰ ਹੋ ਗਏ, ਨਿਰਭਉ ਹੋ ਗਏ। ਅੱਗੇ ਡਰਦੇ ਡਰਦੇ ਡਰੂ ਡਰੂ ਜੇ ਰਹੀਦਾ ਸੀ, ਹੁਣ ਜਦੋਂ ਤੋਂ ਨਾਮ ਮਤਲਬ ਗਿਆਨ ਸਾਡੇ ਅੰਦਰ ਆਇਆ, ਸਮਝ ਆਈ ਹੈ, ਸੱਚਾ ਗਿਆਨ ਆਇਆ, ਨਾਮ ਆਇਆ, ਹੁਣ ਡਰ ਡੁਰ ਸਾਰੇ ਚੁੱਕੇ ਗਏ ਸਾਡੇ। ਹਾਂਜੀ,
ਉਠਤ ਬੈਠਤ ਹਰ ਗੁਣ ਗਾਵੇ, ਦੁੱਖ ਦਰਦ ਭ੍ਰਮ ਭਗਾ।
ਹੁਣ ਹਰ ਸਮੇਂ ਕੁਦਰਤੀ ਨਿਜਮਾਂ ਮੁਤਾਬਕ ਚੱਲਦੇ ਹਾਂ। ਗਾਉਣ ਦਾ ਮਤਲਬ ਹੈ ਜ਼ਿੰਦਗੀ ਜਿਉਣੀ ਵਧੀਆ ਸ਼ੁਰੂ ਕਰਤੀ, ਕਿਉਂਕਿ ਹਰੇਕ ਤੇ ਨਹੀਂ ਨਾ ਗਾ ਸਕਦਾ ਉੱਠਦਿਆਂ ਬਹਿੰਦਿਆਂ, ਉੱਠਦਿਆਂ ਬਹਿੰਦਿਆਂ ਗਾਉਣ ਦਾ ਮਤਲਬ ਹੈ ਹਰ ਸਮੇਂ। ਹੁਣ ਅਸੀਂ ਉਹਦੇ ਨਿਜਮਾਂ ਦੇ ਵਿੱਚ ਚੱਲਣ ਲੱਗ ਪਏ, ਉਹਦੇ ਨਿਜਮਾਂ ਮੁਤਾਬਕ ਜਿਉਣਾ ਹੀ ਰੱਬ ਨੂੰ ਅੱਠੇ ਪਹਿਰ ਗਾਉਣਾ ਹੁੰਦਾ। ਹੁਣ ਜ਼ਿੰਦਗੀ ਸੋਹਣੀ ਬਣ ਗਈ। ਫਿਰ ਪੜਿਓ ਪੜਿਓ,
ਉਠਤ ਬੈਠਤ ਹਰ ਗੁਣ ਗਾਵੇ, ਦੁੱਖ ਦਰਦ ਭ੍ਰਮ ਭਾਗਾ। ਕਹੁ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ।
ਬਸ ਉਹਦੇ ਸਾਰੇ ਕੰਮ ਪੂਰਨ ਹਨ ਜਿਹਦਾ ਗੁਰੂ ਦੇ ਚਰਨਾਂ ਵਿੱਚ ਮਨ ਲੱਗਿਆ, ਤੇ ਗੁਰੂ ਹੈ ਸਾਡਾ ਸ਼ਬਦ, ਤੇ ਸ਼ਬਦ ਦੇ ਚਰਨ ਕੀ ਹੋਣਗੇ, ਉਹ ਵੀ ਸ਼ਬਦ ਹੀ ਗਿਆਨ ਹੀ ਹੋਏਗਾ। ਕਾਵਿ ਭਾਸ਼ਾ ਹੋਣ ਕਰਕੇ ਸਮਝਣਾ ਪਏਗਾ ਕਿ ਗੁਰੂ ਦੇ ਚਰਨ ਵੀ ਗੁਰੂ ਦੇ ਸ਼ਬਦ ਹੀ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾ। ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲੈਣਾ, ਇਹੀ ਗੁਰੂ ਦੇ ਚਰਨ ਫੜਨੇ ਹੈ। ਤਾਂ ਕਰਕੇ ਥੋੜਾ ਜਿਹਾ ਕੋਸ਼ਿਸ਼ ਕਰੀਏ ਭਾਈ, ਆਪਣੇ ਵੱਲੋਂ ਯਤਨ ਕਰੋ। ਮੇਰੇ ਵੀਰ ਭਰਾ, ਮੇਰੀਆਂ ਭੈਣਾਂ, ਆ ਮੇਰੇ ਕੋਲ ਪਰਚੀ ਆਈ ਹੈ, ਕਹਿੰਦੇ ਜੀ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਫੜਿਆ, ਉਹ ਲੈ ਕੇ ਨਾ ਉਹ ਜਿਹੜਾ ਥ੍ਰੀ ਵੀਲਰ, ਤੇ ਉਹਦੇ ਉੱਤੇ ਅਨਾਊਂਸਮੈਂਟ ਕਰਦਾ ਫਿਰਦਾ ਵੀ ਦੀਵਾਨ ਕੈਂਸਲ ਹੋ ਗਏ ਆ, ਦੀਵਾਨਾਂ 'ਚ ਨਾ ਜਾਇਓ, ਦੀਵਾਨਾਂ 'ਚ ਨਾ ਜਾਇਓ। ਅੱਜ ਇੱਕ ਬੰਦਾ ਫੜਿਆ, ਕਹਿੰਦੇ ਅਨਾਊਂਸਮੈਂਟ ਕਰਦਾ ਫਿਰਦਾ ਵੀ ਦੀਵਾਨਾਂ 'ਤੇ ਨਾ ਜਾਓ ਜੀ, ਦੀਵਾਨਾਂ 'ਤੇ ਨਾ ਜਾਓ। ਤੇ ਹੋਣਾ ਕੀ ਹੈ ਦੀਵਾਨਾਂ 'ਚ, ਤੁਸੀਂ ਅੱਜ ਆ ਹੀ ਗਏ ਹੈ, ਇੱਕ ਸੁਣ ਲਿਆ ਇੱਕ ਰਹਿ ਗਿਆ ਕੱਲ੍ਹ ਦਾ, ਤੇ ਮੈਨੂੰ ਦੱਸ ਦਿਓ ਵੀ ਅੱਜ ਕਿੰਨੀ ਕੁ ਗਲਤ ਗੱਲ ਹੋਈ ਹੈ ਜਿਹੜੀ ਤੁਹਾਡੇ, ਜਿਹੜੀ ਕੋਈ ਉਲਟ ਹੋਵੇ, ਐਸੀ ਕਿਹੜੀ ਗੱਲ ਕਹੀ ਗਈ ਹੈ ਜਿਹਦਾ ਨੁਕਸਾਨ ਹੋਵੇ ਸਾਡੇ ਬੱਚਿਆਂ ਨੂੰ, ਸਾਡੇ ਅਮੀਰਾਂ ਨੂੰ, ਸਾਡੀਆਂ ਭੈਣਾਂ ਨੂੰ। ਸੰਗਤ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਪਖੰਡੀ ਬਾਬੇ ਚੀਕਾਂ ਮਾਰਦੇ ਆ, ਹੋਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਇਹ ਔਖੇ ਹੈ। ਬਾਕੀ ਸੰਗਤ ਤੇ ਸਾਰੀ ਖੁਸ਼ ਹੈ, ਉਹ ਤੇ ਕਹਿੰਦੇ ਚੰਗੀ ਗੱਲ ਹੈ, ਸਾਨੂੰ ਸਮਝ ਆਉਣੀ ਚਾਹੀਦੀ, ਸਾਡਾ ਦਿਮਾਗ ਚੱਲਣਾ ਚਾਹੀਦਾ। ਤਾਂ ਕਰਕੇ ਮੇਰਿਓ ਵੀਰੋ, ਭਾਈਓ, ਭੈਣੋ, ਵੇਖੋ ਇਸ ਗੱਲ ਦੀ ਵੀ ਮੈਨੂੰ ਪਤਾ ਵੀ ਮੈਂ ਬਹੁਤਾ ਲੰਮਾ ਸਮਾਂ ਇਹਨਾਂ ਨੇ ਸਾਨੂੰ ਨਹੀਂ ਬੋਲਣ ਦੇਣਾ, ਆਪਣੇ ਵੱਲੋਂ ਜਿੰਨਾ ਮੈਂ ਯਤਨ ਕਰ ਸਕਦਾ ਕਰ ਰਿਹਾ, ਤੇ ਮੇਰੀ ਬੇਨਤੀ ਹੈ ਕਿ ਕੋਸ਼ਿਸ਼ ਕਰੋ, ਕੱਲਾ ਕੱਲਾ ਪ੍ਰਚਾਰਕ ਬਣੋ, ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੁੱਕੋ, ਕੱਲਾ ਕੱਲਾ ਬੰਦਾ ਟੇਬਲ ਟਾਕ ਕਰੋ, ਕੱਲੇ ਕੱਲੇ ਵੀਰ ਨਾਲ ਗਲੀਆਂ ਵਿੱਚ ਫਿਰਦਿਆਂ ਪਿੰਡ 'ਚ ਰਹਿੰਦਿਆਂ ਗੱਲ ਕਰੋ, ਸੁਣ ਕੇ ਅੱਗੇ ਸੁਣਾਓ, ਕੱਲਾ ਕੱਲਾ ਬੰਦਾ ਪ੍ਰਚਾਰਕ ਬਣੇ, ਇੱਕ ਇੱਕ ਬੰਦੇ ਨਾਲ ਗੱਲ ਕਰੋ, ਜਿੱਥੇ ਜਿੱਥੇ ਪਹੁੰਚ ਹੁੰਦਾ ਪਹੁੰਚੋ, ਤੇ ਹਰੇਕ ਨੂੰ ਇਹ ਬੇਨਤੀ ਕਰਿਆ ਕਰੋ, ਵੀਰਾ ਗੁਰਬਾਣੀ ਦਾ ਸਹਿਜ ਪਾਠ ਆਪ ਕਰਕੇ ਵੇਖ, ਅਰਥ ਪੜ੍ਹ ਕੇ ਵੇਖ, ਘਰ 'ਚ ਪੋਥੀਆਂ ਲਿਆ, ਪੰਜ ਅੰਕ ਰੋਜ਼ ਪੜ੍ਹਿਆ ਕਰ, ਆਪ ਬਾਣੀ ਪੜ੍ਹ, ਸਮਝ ਕੇ ਵੇਖ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾਇਆ ਕੀ ਹੈ, ਲਿਖਿਆ ਕੀ ਹੈ, ਜ਼ਿੰਦਗੀ 'ਚ ਚਾਨਣ ਆਉਣਾ ਸ਼ੁਰੂ ਹੋ ਜਾਏਗਾ। ਪੰਜ ਅੰਕ ਰੋਜ਼ ਪੜ੍ਹਿਆ ਕਰੋ, ਅਰਥਾਂ ਸਮੇਤ ਪੜ੍ਹ ਲਿਆ ਕਰੋ, ਦਸ ਮਿੰਟ ਰੋਜ਼ ਕੱਢੋ, ਦਸ ਮਿੰਟ ਮੇਰੀਆਂ ਭੈਣਾਂ ਵੀ, ਮੇਰੇ ਵੀਰ, ਦਸ ਮਿੰਟ ਰੋਜ਼ ਕੱਢੋ, ਜ਼ਿੰਦਗੀ ਸੋਹਣੀ ਬਣਨ ਲੱਗ ਜਾਏਗੀ, ਆ ਚੱਲਣ ਲੱਗ ਪਏਗਾ, ਸੋਚਣ ਲੱਗ ਜਾਓ, ਬਸ ਵਿਚਾਰੋ। ਜਦੋਂ ਬਾਣੀ ਨੂੰ ਵਿਚਾਰੋਗੇ ਤੁਹਾਡਾ ਦਿਮਾਗ ਫਿਰ ਵਿਚਾਰਨ ਦੀ ਆਦਤ ਪੈ ਜਾਂਦੀ, ਉਹਨੂੰ ਲੌਜਿਕ ਆ ਜਾਂਦਾ, ਦਲੀਲ ਆ ਜਾਂਦੀ, ਫਿਰ ਤੁਸੀਂ ਵਿਚਾਰਨ ਲੱਗ ਪੈਣਾ, ਏਦਾਂ ਸੋਚਣਾ, ਫਿਰ ਹਰੇਕ ਗੱਲ ਗਲਤ ਠੀਕ ਕੀ ਹੈ ਤਰਕ ਵੀ ਕਰਾਂਗੇ ਆਪਾਂ। ਆ ਵੇਖੋ ਤਰਕ, ਸਾਰੇ ਲੋਕੀ ਨਹਾਉਣ ਜਾਂਦੇ ਹੈ ਤੇ ਮੇਰੇ ਬਾਬਾ ਜੀ ਕਹਿੰਦੇ ਹੈ ਨਹਾਉਣ ਨਾਲ ਕੀ ਹੋਣਾ ਭਾਈ, ਜੇ ਮਨ ਸੁੱਚਾ ਨਾ ਹੋਇਆ ਸੋਚੈ ਸੋਚ ਨਾ ਹੋਵੇ ਜੇ ਸੋਚੀ, ਇਹ ਤਰਕ ਨਹੀਂ। ਇੱਥੇ ਸਾਡੇ ਤੇ ਕਹਿੰਦੇ ਨੇ ਸਵਾਲ ਨਾ ਕਰੋ, ਗੁਰੂ ਨਾਨਕ ਦਾ ਸਵਾਲ ਹੈ ਵੇਖੋ, ਉਹ ਏਦਾਂ ਅੱਖਾਂ ਬੰਦ ਕਰਕੇ ਇੱਕ ਟੱਕ ਸਮਾਧੀ ਲਾ ਕੇ ਬੈਠੇ ਰਹਿੰਦੇ, ਮਹਾਰਾਜ ਨੇ ਮਨ ਤੇ ਤੇਰਾ ਬੋਲੀ ਜਾਂਦਾ, ਮੌਨ ਰੱਖ ਕੇ ਏਦਾਂ ਲਾ ਕੇ ਸਮਾਧੀ ਬਹਿ ਜਾਂਦਾ, ਚੁੱਪ ਹੈ, ਚੁੱਪ ਨਾ ਹੋ ਵੀ ਤੇਰਾ ਮਨ ਤੇ ਬੋਲੀ ਜਾਂਦਾ, ਜੇ ਲਾਏ ਨਾ ਲਿਵਤਾ। ਇਹ ਜਪਜੀ ਸਾਹਿਬ ਹੈ ਸਵਾਲ ਕਰਨੇ ਸਿਖਾ ਰਹੇ ਹੈ, ਜਪਜੀ ਸਾਹਿਬ ਪੜ੍ਹਨ ਵਾਲੇ ਆ, ਤੈਨੂੰ ਤੇ ਹੁਣ ਸਮਝ ਆ ਜਾਣੀ ਚਾਹੀਦੀ ਸੀ ਹੁਣ ਤੱਕ, ਜਿਵੇਂ ਬਾਬਾ ਜੀ ਸਵਾਲ ਕਰਦੇ ਆ
ਏਦਾਂ ਅੱਜ ਮੈਂ ਨਹੀਂ ਕਰਾਂਗਾ, ਮੇਰੇ ਸਾਹਮਣੇ ਕੋਈ ਆਇਆ ਮੇਰਾ ਵੀ ਦਿਮਾਗ ਚੱਲੇ, ਤਾਂ ਕਰਕੇ ਤੂੰ ਚਲਾਉਣਾ ਹੈ, ਕੋਸ਼ਿਸ਼ ਕਰਨੀ ਹੈ, ਯਤਨ ਕਰੋ, ਗਲਤ ਦਿਮਾਗ ਵਿੱਚ ਵੱਧ ਚੜ ਕੇ। ਇਲਾਕਾ ਨਿਵਾਸੀਆਂ ਨੂੰ ਬੇਨਤੀ, ਅੱਜ ਵੀ ਕਾਫੀ ਮਤਲਬ ਮੇਰੇ ਵੀਰ ਭੈਣਾਂ ਕਾਫੀ ਆਏ, ਕੱਲ ਨੂੰ ਆਪਾਂ ਇੱਕ ਇੱਕ ਦੋ ਦੋ ਚਾਰ ਚਾਰ ਨੂੰ ਪੇਰ ਕੇ ਲਿਆਓ, ਜਿਹੜਾ ਅੱਜ ਮੋਟਰਸਾਈਕਲ ਤੇ ਆਇਆ, ਕਦੀ ਟਰੱਕ ਖੜ ਵਾਹਿਗੁਰੂ ਟਰਾਲੀ ਘਰ ਖੜੀ ਹੈ, ਕੱਲ ਟਰਾਲੀ ਲੈ ਕੇ ਆਵੇ। ਜਿਹੜੇ ਮੇਰੇ ਵੀਰ ਉਦਾਂ ਮੋਟਰਸਾਈਕਲਾਂ ਤੇ ਆਏ ਆ, ਆਪਣੇ ਨਾਲਦਿਆਂ ਨੂੰ ਵੀਰਾਂ ਭਾਈਆਂ ਨੂੰ ਯਤਨ ਕਰੋ ਕਿ ਆਪਾਂ ਵੱਧ ਤੋਂ ਵੱਧ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਕੇ ਤੇ ਲਾਹਾ ਲਈਏ। ਅੱਜ ਮੈਂ 8:25 ਤੇ ਆਇਆ ਸੀ ਤੇ ਕੱਲ ਆਪਾਂ ਕੋਸ਼ਿਸ਼ ਕਰਾਂਗੇ ਵੀ 8 ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰੀਏ, ਫਿਰ 10:30 ਤੱਕ ਪੂਰੀ ਸਮਾਪਤੀ ਹੋ ਜਾਏਗੀ, ਆਰਾਮ ਨਾਲ ਫਿਰ ਘਰੋ ਘਰੀ ਆਰਾਮ ਨਾਲ ਜਾ ਸਕਦੇ ਹਾਂ। ਠੰਡ ਦਾ ਸਮਾਂ ਹੈ, ਸਰਦੀ ਹੈ, ਤਾਂ ਕਰਕੇ ਵੱਧ ਚੜ ਕੇ ਆਪਾਂ ਸਾਰਿਆਂ ਨੇ ਕੱਲ ਦੇ ਦੀਵਾਨ ਵਿੱਚ ਹਾਜ਼ਰ ਹੋਣਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀਵਨ ਬਾਰੇ ਵੀ ਕੁਛ ਗੱਲ ਕਰਾਂਗੇ ਕੱਲ ਨੂੰ। ਸੋ ਵੱਧ ਤੋਂ ਵੱਧ ਆਪ ਜੀ ਨੂੰ ਬੇਨਤੀ ਹੈ ਵੀ ਤਿਆਰੀ ਕਰੋ, ਸੱਚ ਦੇ ਬੇੜੇ ਤੇ, ਗਿਆਨ ਦੇ ਬੇੜੇ ਤੇ ਸਵਾਰ ਹੋਵੋ, ਤੇ ਉਹਦੇ ਉੱਤੇ ਸਵਾਰ ਤੁਹਾਡੀ ਸਾਡੀ ਸੁਰਤ ਨੇ ਹੋਣਾ। ਗਿਆਨ ਤੱਕ ਆਪਣੀ ਸੁਰਤ ਨੂੰ ਲੈ ਕੇ ਚੱਲੋ, ਆਹ ਜਿਹੜੇ ਸੁਰਤ ਹੈ ਨਾ ਮੇਰੇ ਵੀਰੋ, ਇੱਥੇ ਤੱਕ ਸਾਡਾ ਸਰੀਰ ਆਇਆ, ਇਦੋਂ ਅੱਗੇ ਸਾਡੀ ਸੁਰਤ ਨੇ ਜਾਣਾ, ਤੇ ਜੋ ਗਿਆਨ ਹੈ ਗੁਰੂ ਸਾਹਿਬ ਦਾ ਉਹ ਵਿੱਚ ਜੋ ਲਿਖਿਆ ਰੁਮਾਲਿਆਂ ਦੇ ਥੱਲੇ ਜੋ ਸ਼ਬਦ ਹੈ, ਸ਼ਬਦ ਦੇ ਵਿੱਚ ਜੋ ਗਿਆਨ ਹੈ, ਜੋ ਅਕਲ ਦਿੱਤੀ ਗਈ ਹੈ, ਉਹਦੇ ਤੱਕ ਸਾਡੀ ਸੁਰਤ ਜਾਏਗੀ, ਆ ਦਿਮਾਗ ਸਾਡਾ ਜਾਣਾ ਚਾਹੀਦਾ। ਸੋ ਆਓ ਧਿਆਨ ਲਾ ਕੇ ਸੁਣੀਏ, ਸਮਝੀਏ ਤੇ ਦਰਗਾਹ ਚ ਰਹੀਏ, ਆਨੰਦ ਮਾਣੀਏ ਦਰਗਾਹ ਦਾ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਗੁਰ ਨਾਉ ਸਤਿਗੁਰ ਸੇਤੀ ਰਤਿਆ, ਇੱਥੋਂ ਸ਼ੁਰੂ ਕੀਤਾ ਸੀ ਨਾ।
ਦਰਗਹਿ ਪਾਈਏ ਠਾਉ ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਏ ਸਤਿਗੁਰ ਸੇ ਪਾਈਏ ਠਾਉ। ਸਤਿਗੁਰ ਸੇਤੀ ਰੱਤਿਆ ਰੱਤਿਆ ਸਤਿਗੁਰ ਸੇਤੀ ਰੱਤਿਆ
ਕਰਮ ਹੈ ਪਾਈਏ ਸਤਿਗੁਰ ਸੇਤੀ ਮਰ ਕੇ ਨਹੀਂ ਜਿਉਂਦਿਆਂ ਜਿਉਂਦਿਆਂ ਉਹ ਸਾਰੇ ਦੁੱਖ ਦੀ ਦੂਰ ਹੋ ਸਾਰੇ ਦੁੱਖ ਦੀ ਦੂਰ ਹੋ
ਸਾਰੇ ਦੁੱਖ ਜੀ
ਗਿਆਨ ਤੱਕ ਸ਼ਬਦ ਤੱਕ ਸਾਡੀ ਸੁਰਤ ਜਾਏ ਸ਼ਬਦ ਦੇ ਵਿੱਚ ਜੋ ਮੀਨਿੰਗ ਬਣਦਾ ਹੈ ਅਰਥ ਬਣਦਾ ਹੈ ਉਹ ਗਿਆਨ ਨਾਲ ਸਾਡੀ ਸੁਰਤ ਟੱਚ ਕਰੇ ਇਹ ਹੈ ਗੁਰੂ ਦਾ ਤੇ ਸਿੱਖ ਦਾ ਮਲਾਪ ਨਹੀਂ ਤੇ ਮਾਫ਼ ਕਰਨਾ ਵੱਡੇ ਵੱਡੇ ਕਈ ਲੀਡਰ ਏਦਾਂ ਦੇ ਹੈ ਉਹਨਾਂ ਨੇ ਪ੍ਰਕਾਸ਼ ਪੱਕੇ ਹੀ ਘਰ ਕੀਤੇ ਹੈ ਹੱਥ ਵੀ ਲਾਉਂਦੇ ਹੈ ਸਿਰ ਤੇ ਵੀ ਰੱਖਦੇ ਹੈ ਪ੍ਰਕਾਸ਼ ਵੀ ਕਰਦੇ ਹੈ ਪਰ ਸੁਰਤ ਅਜੇ ਤੱਕ ਗਿਆਨ ਤੱਕ ਨਹੀਂ ਪਹੁੰਚੀ ਏਦਾਂ ਮੇਲ ਨਹੀਂ ਹੋ ਜਾਂਦਾ ਏਦਾਂ ਮੇਲ ਨਹੀਂ ਹੋ ਜਾਂਦਾ ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਏਦਾਂ ਕਹਿੰਦੇ ਨੇੜੇ ਜਾਂ ਦੂਰ ਏਦਾਂ ਨਹੀਂ ਪਤਾ ਲੱਗਦਾ ਵੀ ਨੇੜੇ ਸਰੀਰ ਨੇੜੇ ਆ ਗਿਆ ਸਰੀਰ ਹੱਥ ਲਾ ਰਿਹਾ ਟੱਚ ਕਰਦਾ ਬੰਦਾ ਸਿਰ ਤੇ ਚੁੱਕ ਲਵੇ ਏਦਾਂ ਨਹੀਂ ਕਹਿੰਦੇ ਪਤਾ ਲੱਗਦਾ ਗਿਆਨ ਤੱਕ ਸਾਡੇ ਮਨ ਜਾਣਾ ਮਨ ਹਜ਼ੂਰੀ ਚ ਰਹਿਣਾ ਚਾਹੀਦਾ ਇੱਕ ਵਾਰ ਇਹ ਪੰਗਤੀ ਸੁਣ ਲਓ
ਗੁਰ ਸਭਾ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਪਾਵਨੇ ਜਾ ਮਨ ਰਹੇ ਹਦੂਰ
ਸਤਿਗੁਰੂ ਕਿੰਨਾ ਨੂੰ ਮਿਲਦਾ ਨਾਨਕ ਸਤਿਗੁਰ ਤਾਂ ਮਿਲੇ ਜੇ ਮਨ ਰਹੇ ਹਦੂਰ ਮਨ ਰਵੇ ਨੇੜੇ ਤਾਂ ਸਤਿਗੁਰੂ ਮਿਲਦਾ ਕਿਉਂਕਿ ਸਤਿਗੁਰੂ ਸੱਚਾ ਗਿਆਨ ਹੈ ਸੱਚੇ ਗਿਆਨ ਤੱਕ ਸੁਰਤ ਜਾਏਗੀ ਤਾਂ ਸਤਿਗੁਰੂ ਮਿਲਣਾ ਹੈ ਤਾਂ ਮਿਲਣਾ ਭਾਈ ਤਾਂ ਕਰਕੇ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸੱਚੇ ਪਾਤਸ਼ਾਹ ਜਿਨ੍ਹਾਂ ਤੋਂ ਸਾਨੂੰ ਸੱਚਾ ਗਿਆਨ ਮਿਲਣਾ ਤੇ ਸੱਚੇ ਗਿਆਨ ਤੱਕ ਆਪਣੀ ਸੁਰਤ ਲੈ ਕੇ ਚੱਲੀਏ ਤਾਂ ਸਾਡਾ ਭਲਾ ਹੋਣਾ ਨਹੀਂ ਤੇ ਉਮਰਾਂ ਹੀ ਲੰਘ ਜਾਣੀਆਂ ਜੀ ਏਦਾਂ ਕੋਸ਼ਿਸ਼ ਕਰੀਏ ਆਓ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਧੰਨਵਾਦ ਅੰਮ੍ਰਿਤ ਛਕਣ ਵਾਸਤੇ ਨਾਮ ਲਿਖਾਓ ਬਾਕੀ ਅੰਮ੍ਰਿਤ ਵਾਸਤੇ ਕੱਲ ਨੂੰ ਬੇਨਤੀਆਂ ਕਰਾਂਗੇ, ਕੋਸ਼ਿਸ਼ ਕਰਾਂਗੇ ਅੰਮ੍ਰਿਤ ਸੰਚਾਰ ਫਿਰ ਪਰਸੋਂ ਨੂੰ ਰੱਖਿਆ ਜਾਵੇ, ਕਿਉਂਕਿ ਅੱਜ ਬਹੁਤੀ ਗੱਲ ਨਹੀਂ ਹੋਈ ਅੰਮ੍ਰਿਤ ਸੰਚਾਰ ਬਾਰੇ, ਕੱਲ ਨੂੰ ਆਪਾਂ ਕਰਾਂਗੇ, ਫਿਰ ਆਪਾਂ ਅਗਲੇ ਦਿਨ ਅੰਮ੍ਰਿਤ ਸੰਚਾਰ ਕਰਾ ਦਿਆਂਗੇ, ਨਾਲੇ ਜਿਨ੍ਹਾਂ ਨੇ ਸਹਿਜ ਪਾਠ ਰੱਖਣੇ ਹੋਣਗੇ ਉਹਨਾਂ ਦੀ ਪੋਥੀਆਂ ਵੀ ਦੇ ਦਿਆਂਗੇ, ਨਾਲੇ ਪੋਥੀਆਂ ਲਓ, ਸਹਿਜ ਪਾਠ ਕਰੋ, ਨਾਲ ਹੀ ਅੰਮ੍ਰਿਤ ਛਕ ਲਓ, ਸਿੰਘ ਸਜੋ, ਆਈਡੈਂਟੀ ਬਣਾਓ ਆਪਣੀ, ਦਾਖਲਾ ਲਓ, ਆਓ ਸ਼ੁਰੂ ਕਰੀਏ ਗੁਰਬਾਣੀ ਆਪ ਪੜ੍ਹਨੀ, ਪੁਜਾਰੀਆਂ ਨੂੰ ਲਾਂਭੇ ਕਰਕੇ ਆਪ ਸਮਝੋ, ਆਪ ਪੜ੍ਹੋ, ਆਪ ਨੇੜੇ ਲੱਗੋ, ਗੁਰੂ ਤੋਂ ਦੂਰ ਦੂਰ ਨਾ ਭੱਜੋ ਭਾਈ, ਆਪ ਨੇੜੇ ਲੱਗੋ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੀਏ, ਹੁਕਮਨਾਮੇ ਸੁਣਦੇ ਆ, ਤੇ ਕੱਲ ਵਾਸਤੇ ਜ਼ਰੂਰੀ ਬੇਨਤੀ ਹੈ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ, ਕੱਲ ਦੀ ਇੱਕ ਹਾਜ਼ਰੀ ਆਪਣੀ ਸਾਰਿਆਂ ਦੀ ਹੈ, ਤੇ ਸਾਰੇ ਜਣੇ ਵੱਧ ਚੜ ਕੇ ਪਹੁੰਚੋ, ਤੇ ਨਾਲ ਆਪਣੇ ਉਹਨਾਂ ਵੀਰਾਂ ਭਰਾਵਾਂ ਭੈਣਾਂ ਨੂੰ ਸਾਰਿਆਂ ਨੂੰ ਪ੍ਰੇਰ ਕੇ ਲਿਆਓ, ਜਿਹੜੇ ਨਹੀਂ ਵੀ ਸੁਣਨਾ ਚਾਹੁੰਦੇ ਉਹਨੂੰ ਇੱਕ ਵਾਰੀ ਆ ਤੇ ਸਹੀ, ਸੁਣ ਤੇ ਸਹੀ, ਬੈਠ ਤੇ ਸਹੀ, ਕੋਸ਼ਿਸ਼ ਤੇ ਕਰ, ਫਿਰ ਦੱਸ ਤੇ ਸਹੀ ਵੀ ਗਲਤ ਕੀ ਲੱਗਦਾ ਤੈਨੂੰ, ਇਹ ਤੇ ਵੇਖ, ਸਵਾਓ ਜਰਾ ਪਿਆਰਿਓ, ਵੱਧ ਚੜ ਕੇ ਆਪਣੇ ਫਰਜ਼ ਨਿਭਾਈਏ, ਡਿਊਟੀਆਂ ਨਿਭਾਈਏ ਆਪਣੀਆਂ, ਪ੍ਰਬੰਧਕਾਂ ਨੇ ਇੰਨਾ ਉੱਦਮ ਕੀਤਾ, ਬਾਕੀ ਤੁਸੀਂ ਕਰੋ, ਕੱਲ ਜ਼ਰੂਰ ਨਾਲ ਆਪੋ ਆਪਣੇ ਪਿਆਰ ਵਾਲੇ ਜਿਹੜੇ ਆਉਂਦੇ ਆ ਲੈ ਕੇ ਆਓ, ਬਾਕੀ ਜੇ ਨਹੀਂ ਕੋਈ ਆਉਣਾ ਚਾਹੁੰਦਾ ਤੇ ਆਪਾਂ ਤੇ ਫਿਰ ਹੈ ਹੀ ਆ ਸਾਰੇ ਜਿੰਨੇ ਬੈਠੇ ਆ, ਏਦਾਂ ਹੀ ਆਪਾਂ ਰਲ ਕੇ ਕੱਲ ਫਿਰ ਲਾਹਾ ਲਈਏ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਜਿੰਨਾ ਮੱਥਾ ਨੀ ਟੇਕਿਆ ਆਓ ਜੀ, ਅੱਗੇ ਆ ਕੇ ਨਮਸਕਾਰ ਕਰ ਲਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੱਲ ਵੇਲੇ ਨਾਲ ਆਉਣਾ ਜੀ, ਚੇਤਾ ਰੱਖਿਓ, ਕੱਲ ਲੇਟ ਨਹੀਂ ਕਰਨਾ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਸ਼ਬਦ ਰਾਮ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਤੇ ਮਨ ਮੇਰੇ ਅਨੁਸਰਣ ਹੋ ਹਰਿ ਨਾਮ, ਆਨੰਦ ਹੋ ਮਨ ਮੇਰੇ ਤੂੰ ਸਭ ਸਾਰ ਨਾਮ, ਕੀ ਕਾਰ ਕਰੇ ਤੇਰਾ ਕਾਰ ਸਭ ਸਵਾਰ ਨਾਮ, ਸਵਨਾ ਕਲਾ ਸੁਮਰਤ ਸੁਆਮੀ
ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ